ਵਾਹਿਗੁਰੂ ਸਾਹਿਬ ਜੀਓ ਸਲੋਕ ਫਿਰਤ ਫਿਰਤ ਪ੍ਰਵਿਆਯਾਮ ਪਰਿਆ ਤੋਂ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ
ਕਿੱਥੇ ਪੈੜਾ ਜਾਤ ਚੰਡਾਲੀਆਂ
ਬਿੰਦੀ ਨਹੀਂ ਲਾਉਣੀ ਚੰਡਾਲੀਆ
ਚੰਡਾਲੀਆ ਜੇਠੇ ਸੇਠੀ ਕਾਰ ਕਮਾਈ
ਪੜ੍ਹੋ ਸਾਰੇ ਜੀ
ਪੈੜਾ ਜਾਤ ਚੰਡਾਲੀਆਂ ਜੇਠੇ ਸੇਠੀ ਕਾਰ ਕਮਾਈ।
ਹਾਂ ਇਹ ਪੈੜੇ ਕਈ ਸਿੱਖ ਹੋਏ ਨਾ, ਇੱਕ ਤਾਂ ਪੈੜਾ ਮੁੱਖਾ ਹੋਇਆ ਜਿਹਨੇ ਜਨਮ ਸਾਖੀ ਲਿਖੀ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ, ਇੱਕ ਤਾਂ ਹੋਇਆ। ਇਸੇ ਤਰ੍ਹਾਂ ਪੈੜਾ ਇੱਕ ਸੱਜਲ ਜਾਤੀ ਦਾ ਸੀ ਜਿਹੜਾ ਪ੍ਰਾਣ ਸੰਗਲੀ ਲੈ ਕੇ ਆਇਆ। ਕੱਲ੍ਹ ਆਪਾਂ ਨੇ ਵਿਚਾਰਿਆ ਸੀ ਪ੍ਰਾਣ ਸੰਗਲੀ ਲਿਆਇਆ ਸੀ ਨਾ, ਕਿੱਥੋਂ ਸੰਗਲਾ ਦੀ ਸ਼ਾਬਾਸ਼। ਇੱਕ ਉਹ ਵੀ ਪੈੜਾ ਸੀ, ਇਹ ਪੈੜਾ ਜਿਹੜਾ ਹੁਣ ਜਾਤ ਚੰਡਾਲੀ ਆ, ਚੰਡਾਲੀ ਜਾਤੀ ਦਾ ਵਾਹਿਗੁਰੂ ਮਹਾਰਸ਼ੇ ਪਾਤਸ਼ਾਹ ਜੀ ਦਾ ਇਹ ਸਿੱਖ ਹੈ। ਹਰਗੋਬਿੰਦ ਸਾਹਿਬ ਦੇ ਨਾਲ ਸੇਵਾ ਵਿੱਚ ਵੀ ਰਹੇ ਨੇ, ਧਰਮ ਜੰਗਾਂ ਵਿੱਚ ਸੇਵਾ ਕੀਤੀ ਹੈ, ਹਿੱਸਾ ਲੈਂਦਾ ਰਿਹਾ। ਸੋ ਇਹ ਭਾਈ ਜੇਠਾ ਜੀ ਇਸ ਤਰ੍ਹਾਂ ਜਾਣਨਾ ਕਰੀਏ ਜੀ ਚੰਡਾਲ ਜਾਤੀ ਦਾ। ਦੂਜਾ ਕੌਣ ਹੈ? ਜੇਠੇ ਸੇਠੀ
ਕਾਰ ਕਮਾਈ।
ਇੱਕ ਭਾਈ ਜੇਠਾ ਜੀ ਹੋਏ ਨੇ, ਸੇਠੀ ਜਾਤੀ ਦੇ ਹੋਏ ਨੇ, ਜੇਠੇ ਵੀ ਕਈ ਹੋਏ ਨੇ। ਇਸੇ ਤਰ੍ਹਾਂ ਇਹ ਜਿਹੜਾ ਜੇਠਾ ਵਾ ਸੇਠੀ ਜਾਤੀ ਦਾ ਵਾ। ਇੱਕ ਤਾਂ ਗੁਰੂ ਰਾਮਦਾਸ ਦੱਬ ਦਾ ਨਾਮ ਵੀ ਪਹਿਲਾਂ ਜੇਠਾ ਜੀ ਸੀ। ਇਹ ਗੁਰੂ ਅਰਜਨ ਸਾਹਿਬ ਜੀ ਦਾ ਆਤਮ ਗਿਆਨੀ ਸਿੱਖ ਹੈ ਜਿਹੜਾ ਜੇਠਾ ਵਾ। ਲਾਹੌਰ ਦੇ ਰਹਿਣ ਵਾਲਾ ਨਾ, ਲਾਹੌਰ ਮਾਰੇ ਨਾਲ ਕੈਦ ਵਿੱਚ ਰਿਹਾ ਜਦੋਂ ਗੁਰੂ ਅਰਜਨ ਸਾਹਿਬ ਨੂੰ ਕੈਦ ਰੱਖਿਆ ਗਿਆ ਨਾ। ਇਹ ਵੀ ਨਾਲ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਰੱਖਿਆ, ਜਦ ਵੀ ਭਾਈ ਜੇਠਾ ਜੀ ਨੇ ਨਾਲ ਸੇਵਾ ਬਹੁਤ ਨਿਭਾਈ ਹੈ ਉੱਥੇ। ਹਾਂਜੀ, ਸੋ ਇਉਂ ਇਹ ਜੇਠੇ ਗੋਤ ਦੇ ਇੱਕ ਬਹਿਲ ਗੋਤ ਦਾ ਵੀ ਹੋਇਆ ਭਾਈ ਜੇਠਾ, ਉਹ ਵੀ ਗੁਰੂ ਅਰਜਨ ਦੇਵ ਦਾ ਸਿੱਖ ਸੀ, ਬਹਿਲ ਗੋਤ ਦਾ ਸੀ। ਇਵੇਂ ਇੱਕ ਹੇਹਰ ਗੋਤ ਦਾ ਵੀ ਸੇਠਾ ਹੋਇਆ ਜਾਂ ਜੇਠਾ ਹੋਇਆ, ਉਹ ਗੁਰੂ ਹਰਗੋਬਿੰਦ ਸਾਹਿਬ ਦਾ ਮਹਾਨ ਯੋਧਾ ਹੋਇਆ। ਗੁਰਸਰ ਦੇ ਗੁਰਸਰ ਮਹਾਰਾਜ ਦੇ ਜੰਗ ਵਿੱਚ ਨਾ ਬਹੁਤ ਵੱਡੀ ਉਹਨੇ ਸੇਵਾ ਨਿਭਾਈ ਹੈ, ਜਿਹੜਾ ਹੇਹਰ ਗੋਤ ਦਾ ਸੀ। ਇਵੇਂ ਇੱਕ ਜੌਨਪੁਰ ਦਾ ਵੀ ਜੇਠਾ ਹੋਇਆ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਆਪਣੇ ਤਾਮਸੀ ਸੁਭਾਅ ਨੂੰ ਛੱਡ ਕੇ ਅਤੇ ਜਿਹੜਾ ਸੀ ਇੰਦਰਜੀਤ ਸਿੱਖ ਹੋਇਆ, ਜੌਨਪੁਰ ਦਾ ਨਿਵਾਸੀ ਹਰਗੋਬਿੰਦ ਸਾਹਿਬ ਦਾ ਸੇਵਕ ਸੀ। ਇੱਕ ਲਖਨੌਰ ਦਾ ਵੀ ਹੋਇਆ ਭਾਈ ਮਸੰਦ। ਸੋ ਇਉਂ ਜਿਹੜੇ ਨੇ ਲਖਨੌਰ ਗੁਰੂ ਮਹਾਰਾਜ ਦੇ ਨਾਨਕੇ ਵੀ ਸੀ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਅਤੇ ਜਦੋਂ ਪਟਨੇ ਤੋਂ ਆਏ ਨੇ ਵਾਪਸ ਅਨੰਦਪੁਰ ਸਾਹਿਬ ਨੂੰ, ਇਸ ਨਗਰ ਵਿੱਚ ਪਰਿਵਾਰ ਸਮੇਤ ਠਹਿਰੇ ਨੇ ਗੁਰੂ ਜੀ। ਮਾਤਾ ਗੁਜਰੀ ਦੇ ਨਾਂ ਦਾ ਉੱਥੇ ਖੂਹ ਵੀ ਹੈਗਾ ਇੱਕ ਲਖਨੌਰ ਸਾਹਿਬ, ਪਾਣੀ ਉੱਥੋਂ ਦਾ ਕੌੜਾ ਸੀ ਲਖਨੌਰ ਸਾਹਿਬ ਦਾ, ਮਾਤਾ ਗੁਜਰੀ ਨੇ ਖੂਹ ਲਵਾਇਆ, ਪਾਣੀ ਪੀਣ ਯੋਗ ਮਿੱਠਾ ਜਿਹੜਾ ਸੀ ਬਣਿਆ। ਇਉਂ ਤੇਗ ਬਹਾਦਰ ਮਹਾਰਸ਼ੇ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਜਦੋਂ ਆਏ ਨੇ ਪਰਿਵਾਰ ਸਮੇਤ ਇੱਥੇ ਠਹਿਰੇ ਨੇ, ਅਤੇ ਇੱਥੇ ਬਰਾਜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ। ਗੁਰੂ ਗੋਬਿੰਦ ਸਿੰਘ ਜੀ ਦਾ ਪਲੰਘ ਹੈ, ਮਾਤਾ ਗੁਜਰੀ ਦੇ ਪਲੰਘ ਨੇ, ਉੱਥੇ ਇਹ ਚੀਜ਼ਾਂ ਕੁਝ ਨਿਸ਼ਾਨੀਆਂ ਉੱਥੇ ਪਈਆਂ ਹੋਈਆਂ ਨੇ। ਸੋ ਇਉਂ ਇਹ ਜੇਠੇ ਇੱਦਾਂ ਕਈ ਹੋਏ ਨੇ, ਪਰ ਇਹ ਜਿਹੜਾ ਹੈ ਸੇਠੀ ਜਾਤੀ ਦਾ ਵਾ। ਪਲ ਦੁਆਰੇ ਪੈੜਾ ਜਾਤ ਚੰਡਾਲੀਆ,
ਪੈੜਾ ਜਾਤ ਚੰਡਾਲੀਆ,
ਜੇਠੇ ਸੇਠੀ ਕਾਰ ਕਮਾਈ,
ਜੇਠੇ ਸੇਠੀ ਕਾਰ ਕਮਾਈ।
ਜੇਠੇ ਸੇਠੀ ਨੇ ਭਾਈ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਨਿਭਾਈ ਆ, ਅਤੇ ਪੈੜਾ ਜਾਤੀ ਵਾਲੇ ਚੰਡਾਲੀਆ ਜਾਤੀ ਦੇ ਹੋਏ ਨੇ। ਚਲੋ ਜੀ,
ਲਟਕਣ ਪੂਰਾ ਜਾ,
ਹਾਂਜੀ ਕਾਰ ਕਰ ਲਓ, ਕਾਰ ਕਮਾਈ ਵੱਧ ਛਪਿਆ। ਹਾਂਜੀ ਓਕੇ,
ਲਟਕਣ ਘੂਰਾ ਜਾਣੀਐ,
ਹਾਂਜੀ
ਗੁਰ ਦਿੱਤਾ ਗੁਰਮਤ ਗੁਰ ਭਾਈ।
ਉਹ ਭਾਈ ਘੂਰਾ ਜੀ ਹੋਏ ਨੇ, ਲਟਕਣ ਜਿਹੜੀ ਆ ਜਾਂ ਖੱਤੀਆਂ ਦਾ ਇੱਕ ਗੋਤ ਹੈ ਇਹ ਲਟਕਣ, ਕਈਆਂ ਨੇ ਨਾਮ ਵੀ ਮੰਨੇ, ਪਰ ਆਮ ਜਿਹੜਾ ਹੈ ਇਹ ਜਾਤੀ ਹੀ ਘੂਰਾ ਨਾਂ ਹੈ, ਅਤੇ ਜਾਤੀ ਜਿਹੜੀ ਆ ਲਟਕਣ। ਇਵੇਂ ਗੁਰਦਿੱਤਾ ਗੁਰਮਤ ਗੁਰਭਾਈ, ਗੁਰਦਿੱਤਾ ਜੀ ਹੋਏ ਨੇ ਦੋ ਜਿਹੜੇ ਸੀ ਗੁਰਭਾਈ ਸੀ, ਘੂਰਾ ਜੀ ਅਤੇ ਕੌਣ ਕੌਣ, ਗੁਰਦਿੱਤਾ ਜੀ, ਗੁਰਮਤ ਪਾ ਕੇ ਜਿਹੜੇ ਨੇ ਗੁਰਭਾਈ ਬਣੇ ਨੇ। ਇੱਕ ਗੁਰਦਿੱਤਾ ਗੁਰੂ ਸਾਹਿਬ ਦਾ ਸਾਹਿਬਜ਼ਾਦਾ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਹਨਾਂ ਦਾ ਨਾਮ ਬਾਬਾ ਗੁਰਦਿੱਤਾ ਆਉਂਦਾ ਹੈ। ਇੱਥੇ ਜਿਹੜਾ ਹੈ ਗੁਰੂ ਦਾ ਸਿੱਖ ਹੈ ਗੁਰਦਿੱਤਾ ਜੋ ਹੈਗਾ। ਹਾਂਜੀ,
ਕਾਟਾ ਰਾਓ ਸਰਾਫ ਹੈ ਭਗਤ ਵੱਡਾ ਭਗਵਾਨ ਸੁਭਾਈ।
ਇਹ ਜਿਹੜਾ ਹੈ ਸਰਾਫ ਜਾਤੀ ਦਾ ਭਾਈ, ਕਟਾਰਾ ਵੀ ਠੀਕ ਹੈ, ਉਹ ਮੈਂ ਦੱਸਣ ਲੱਗਾ ਸੀ। ਦੂਜਾ ਨਾਮ ਇਹਨਾਂ ਦਾ ਕਟਾਰਾ ਵਾ, ਜਾਤੀ ਆ ਸਰਾਫ। ਸੋ ਕਟਾਰਾ ਹੋਣਾ ਤੁਹਾਡੇ ਕੋਲ,
ਕਟਾਰਾ
ਕਟਾਰਾ ਸੋਧਾ ਕਾਟਾ ਰਾਓ ਵੀ ਕਹਿੰਦੇ, ਪਰ ਆਮ ਜਿਹੜਾ ਨਾਂ ਇਹ ਇਹਨਾਂ ਦਾ ਭਾਈ ਕਟਾਰਾ ਜੀ ਕਰਕੇ ਪ੍ਰਸਿੱਧ ਹੋਇਆ। ਹਾਂਜੀ, ਸੋ ਇਉਂ ਸਰਾਫ ਸਰਾਫੇ ਦਾ ਕੰਮ ਕਰਨ ਵਾਲੇ ਅਤੇ ਭਾਈ ਕਟਾਰਾ ਜੀ ਗੁਰੂ ਅਰਜਨ ਸਾਹਿਬ ਜੀ ਦੇ ਸਿੱਖ ਹੋਏ ਨੇ। ਇਵੇਂ ਹੀ ਭਗਤ ਵੱਡਾ ਭਗਵਾਨ ਸੁਭਾਈ, ਦੂਜਾ ਕੌਣ ਆ ਭਾਈ ਭਗਵਾਨ ਜੀ, ਸ੍ਰੇਸ਼ਟ ਪ੍ਰੇਮ ਵਾਲੇ ਨੇ, ਸੁਭਾਈ ਮੈਨੇ ਸ੍ਰੇਸ਼ਟ ਪ੍ਰੇਮ ਰੱਖਣ ਵਾਲੇ ਨੇ, ਵੱਡੇ ਭਗਤ ਹੋਏ ਨੇ। ਹਾਂਜੀ,
ਸਿੱਖ ਭਲਾ ਰਵਿਦਾਸ,
ਰਵਿਦਾਸ ਨਹੀਂ ਕਹਿਣਾ ਜੀ, ਦੁਬਾਰੇ ਪੜ੍ਹੋ।
ਸਿੱਖ ਭਲਾ ਰਵਿਦਾਸ ਵਿੱਚ
ਹਾਂ
ਧੌਣ ਮੁਰਾਰੀ ਗੁਰ ਸਰਨਾਈ,
ਪੜ੍ਹਾਂਗੇ ਸਾਰੇ।
ਸਿੱਖ ਭਲਾ ਰਵਿਦਾਸ ਵਿੱਚ ਧੌਣ ਮੁਰਾਰੀ ਗੁਰ ਸਰਨਾਈ।
ਇੱਕ ਭਾਈ ਰਵਿਦਾਸ ਨਗਰ ਦਾ ਨਾਂ ਹੈ, ਉੱਥੋਂ ਦੇ ਰਹਿਣ ਵਾਲਾ ਭਲਾ ਸਿੱਖ ਹੈ, ਚੰਗਾ ਸਿੱਖ ਹੈ, ਨਾਂ ਨਹੀਂ ਹੈਗਾ, ਨਾਂ ਕੀ ਹੈ ਧੌਣ, ਧੌਣ ਧੌਣ ਜਾਤੀ ਹੈ ਵਾਹਿਗੁਰੂ ਜੀ, ਨਾਂ ਹੈ ਮੁਰਾਰੀ, ਮੁਰਾਰੀ ਨਾਮ ਦਾ ਧੌਣ ਜਾਤੀ ਦਾ ਭਲਾ ਸਿੱਖ ਨਗਰ ਰਵਿਦਾਸ, ਜਿਹਦਾ ਦੂਜਾ ਨਾਂ ਰੋਹਤਾਸ, ਉੱਥੋਂ ਦੇ ਰਹਿਣ ਵਾਲਾ ਹੈ। ਇਹ ਰੋਹਤਾਸ ਬਾਰੇ ਸਮਝ ਲਓ, ਪਾਕਿਸਤਾਨ ਵਿੱਚ ਜੇਹਲਮ ਦਰਿਆ ਵੀ ਹੈ, ਜੇਹਲਮ ਇੱਕ ਨਗਰ ਵੀ ਆ, ਉੱਥੋਂ 10 ਕੋ ਉੱਤਰ ਪੱਛਮ ਵਾਲੇ ਪਾਸੇ ਇੱਕ ਕਿਲ੍ਹਾ ਵਾ, ਕਿਲ੍ਹਾ ਬਣਾਇਆ ਕਿਹਨੇ, ਸ਼ੇਰ ਸ਼ਾਹ ਸੂਰੀ ਜਿਹੜਾ ਮੁਗਲ ਬਾਦਸ਼ਾਹ ਹੋਇਆ, ਜਿਹਨੇ ਆਪਣੇ ਹਾਈਵੇ ਦਾ ਵੀ ਜਿਹੜੀ ਦਿੱਲੀ ਤੋਂ ਜਾਂਦੀ ਆ ਨਾ ਕਲਕੱਤੇ ਤੱਕ, ਜਿਹੜੀ ਹੁਣ ਵੱਡੀ ਹਾਈਵੇ ਹੈ, ਇਹ ਸ਼ੇਰ ਸ਼ਾਹ ਸੂਰੀ ਦਾ ਹੀ ਨਕਸ਼ਾ ਬਣਾਇਆ ਸੀ, ਉਹਨੇ ਦੀ ਸ਼ੁਰੂਆਤ ਕੀਤੀ ਸੀ। ਪੁਰਾਣੇ ਤੁਸੀਂ ਸਾਈਡ 'ਤੇ ਦੇਖੇ ਹੋਵੋਗੇ ਨਾ, ਖੇਤਾਂ ਵਿੱਚੋਂ ਮਜ਼ਾਰ ਜਿਹੇ ਬਣੇ ਹੋਏ ਨੇ, ਉੱਥੇ ਉਦੋਂ ਤਾਂ ਗੱਡੀਆਂ ਮੋਟਰਾਂ ਹੁੰਦੀਆਂ ਨਹੀਂ, ਤਾਂਗੇ 'ਤੇ ਜਾਂਦੇ ਸੀ, ਉਹਨਾਂ ਵਾਸਤੇ ਠਹਿਰਨ ਵਾਲਿਆਂ ਵਾਸਤੇ ਹੁੰਦੇ ਸੀ, ਉਹ ਜਿਹੜੇ ਰਸਤੇ 'ਚ ਬਣੇ ਨਾ ਸਾਈਡਾਂ ਦੇ ਖੱਬੇ ਸੱਜੇ ਪਾਸੇ ਖੇਤਾਂ 'ਚ ਖੜ੍ਹੇ ਨੇ, ਪੁਰਾਣੀਆਂ ਛੋਟੀਆਂ ਇੱਟਾਂ ਦੇ ਚੂਨੇ ਗੱਚ, ਉਹ ਵੀ ਸਿਰਸਾ ਸੂਰੀ ਨੂੰ ਬਣਾਇਆ ਸੀ, ਜਿਹੜਾ ਕੋਈ ਜਾਂਦਾ ਹੈ ਤਾਂ ਉੱਥੋਂ ਕੋਈ ਸਮਾਂ ਠਹਿਰ ਸਕਦਾ। ਇਹ ਉਹ ਸੜਕ ਦਾ ਵੀ ਨਕਸ਼ਾ ਜੀ ਨੇ ਤਿਆਰ ਕਰਿਆ ਸੀ, ਇਹਨੇ ਕਿਲ੍ਹਾ ਬਣਾਇਆ ਇੱਕ ਇੱਥੇ ਜੇਹਲਮ ਦਰਿਆ ਦੇ ਜਿਹੜਾ ਕਹਿ ਲਓ ਵੀ ਨਗਰ 10 ਕੋ ਉੱਤਰ ਪੱਛਮ ਵਾਲੇ ਪਾਸੇ, ਕਿਲ੍ਹਾ ਐਡਾ ਵੱਡਾ ਹੋਰ ਕਿਲ੍ਹਾ ਨਹੀਂ ਸੰ ਆਪਣੇ ਹਿੰਦੁਸਤਾਨ 'ਚ ਕੋਈ। ਅਤੇ ਉਹ ਜਿਹੜਾ ਹੈਗਾ 1542 ਸੰਮਤ ਨੂੰ ਇਹ ਕਿਲ੍ਹਾ ਇਹਨੇ ਬਣਾਇਆ, ਕਿਲ੍ਹਾ ਜਿਹੜਾ ਸੀ ਸਤ ਸਿੰਘ ਜੀ ਉਸ ਵੇਲੇ, ਇਹਨਾਂ ਦਾ ਇੱਕ ਇਤਿਹਾਸ ਦਾ ਗ੍ਰੰਥ ਹੈ ਤਾਰੀਖੇ ਦਾਊਦ, ਉਹ ਤਾਰੀਖੇ ਦਾਊਦ ਵਿੱਚ ਲਿਖਿਆ ਵੀ ਕਿੰਨਾ ਖਰਚ ਇਸ ਕਿਲ੍ਹੇ 'ਤੇ ਆਇਆ, ਕਹਿੰਦੇ ਨੇ ਬਈ ਜਿਹੜਾ ਸੀ 8,05,000 ਉਸ ਵੇਲੇ ਖਰਚ ਆਇਆ ਇਸ ਕਿਲ੍ਹੇ 'ਤੇ, 8,05,000। ਅਤੇ ਇਉਂ ਉਹ ਕਿਲ੍ਹਾ ਜਿਹੜਾ ਸੀ ਸਤ ਸੰਗਤ ਜੀ ਆਪਣੇ ਘੱਟੋ ਘੱਟ 2.5 ਮੀਲ ਤੱਕ ਫੈਲਿਆ ਹੋਇਆ, ਲਾਲ ਕਿਲ੍ਹਾ ਤੁਸੀਂ ਦੇਖਿਆ ਹੋਣਾ ਇੰਨੇ ਇੰਨੇ ਮੀਲਾਂ 'ਚ ਨਹੀਂ ਹੈ, 2.5 ਮੀਲ ਵਿੱਚ ਇਹ ਕਿਲ੍ਹਾ ਜਿਹੜਾ ਸੀ ਇਹ ਫੈਲਿਆ ਹੋਇਆ। ਇਹਦੀ ਦੀਵਾਰ ਚੌੜੀ 30 ਫੁੱਟ ਚੌੜੀ ਦੀਵਾਰ, 30 ਫੁੱਟ ਕਿੰਨਾ ਹੁੰਦੇ, ਇੰਨੀ ਚੌੜੀ ਕੰਧ ਹੈ ਇਸ ਕਿਲ੍ਹੇ ਦੀ, 50 ਫੁੱਟ ਉੱਚੀ। ਇਉਂ ਇਹਦੇ ਜਿਹੜੇ ਨੇ 68 ਬੁਰਜ ਨੇ, ਕੰਧਾਂ ਦੇ ਜਿਹੜੇ ਬੁਰਜ ਬਣੇ ਨੇ ਨਾ ਉਹਨਾਂ ਦੀ ਗਿਣਤੀ 68 ਬੁਰਜ ਨੇ। ਅਤੇ ਇਸ ਤਰ੍ਹਾਂ ਜਿਹੜਾ ਮੇਨ ਇਹਦਾ ਦਰਵਾਜ਼ਾ ਹੈ ਅਤੇ ਉਹਦੀ ਉਚਾਈ 70 ਫੁੱਟ ਉੱਚੀ ਆ, ਜਿਹੜਾ ਮੇਨ ਇਹਦਾ ਮੇਨ ਗੇਟ ਹੈ। ਅਤੇ ਇਉਂ ਰੋਹਤਾਸ ਦਾ ਕਿਲ੍ਹਾ ਪ੍ਰਸਿੱਧ ਹੈ, ਇੱਥੇ ਰਵਿਦਾਸ ਆਇਆ ਨਾ, ਪਰ ਮੁੱਖ ਨਾਮ ਪ੍ਰਚਲਿਤ ਜਿਹੜਾ ਹੈ ਰੋਹਤਾਸ ਦਾ ਕਿਲ੍ਹਾ। ਸੋ ਕਿਲ੍ਹੇ ਦੇ ਵਿੱਚ ਇਸ ਕਿਲ੍ਹੇ ਦੇ ਵਿੱਚ ਪਿੰਡ ਹੈ ਜਿਹਦਾ ਨਾਮ ਹੈ ਰੋਹਤਾਸ, ਕਿਲ੍ਹੇ ਦੇ ਕਿਉਂਕਿ 2.5 ਮੀਲ ਤੱਕ ਤਾਂ ਫੈਲਿਆ ਹੋਇਆ ਕਿਲ੍ਹਾ, ਜਿਹੜਾ ਵਿੱਚ ਪਿੰਡ ਹੈ ਇਹਦੇ ਕਿਲ੍ਹੇ 'ਚ ਆਇਆ ਹੋਇਆ ਉਹਦਾ ਨਾਮ ਹੈ ਰੋਹਤਾਸ ਨਗਰ। ਮਾਤਾ ਸਹਿਦੇਵਾ ਕੌਣ ਜੀ ਇਸ ਨਗਰ ਦੇ ਇੱਥੇ, ਜਿਹੜੇ ਖਾਲਸੇ ਦੀ ਮਾਤਾ ਜੀ ਹੋਏ ਨੇ, ਮਾਤਾ ਸਹਿਦੇਵ ਕੌਰ ਜੀ ਇਸੇ ਹੀ ਲੱਗਦੇ ਸੀ ਰੋਹਤਾਸ ਦੇ, ਰੋਹਤਾਸ ਨਹੀਂ ਰੋਹਤਾਸ ਕਹਾਂਗੇ ਹੁਣ। ਸੋ ਇਸ ਤਰ੍ਹਾਂ ਇਹ ਜਾਣ ਲਈਓ ਜੀ, ਇਸ ਨਗਰ ਵਿੱਚ ਰਹਿਣ ਵਾਲਾ ਧੌਣ ਜਾਤੀ ਦਾ ਮੁਰਾਰੀ ਨਾਮ ਦਾ ਸਿੱਖ ਹੈ, ਗੁਰੂ ਦੀ ਸ਼ਰਨ ਵਿੱਚ ਹੈ ਜੀ। ਚਲੋ, ਸੇਸਾ ਸੂਰੀ ਨੇ ਬਣਾਇਆ ਉਦੋਂ ਦਾ 8 ਕਰੋੜ, ਤਾਂ ਹੁਣ 8,000 ਕਰੋੜ ਵਰਗਾ ਹੋਊਗਾ, 5,05,000 ਉਦੋਂ ਲੱਗਿਆ। ਹਾਂਜੀ, ਅਗਲਾ ਸਿਕਾਉਣਾ ਜੀ, ਪੜ੍ਹੋ ਦੁਬਾਰੇ ਅਗਲੀ ਲਾਈਨ। ਹਾਂਜੀ ਪੜ੍ਹਾਂਗੇ। ਹਾਂਜੀ ਦੱਸ ਦਿਓ।
ਵਾਹਿਗੁਰੂ ਵਾਹਿਗੁਰੂ। ਅੜਿਤ ਸੋਇਨੀ ਸੂਰਮਾ ਚਰਨ ਸਰਨ ਚੂਹੜ ਜੇ ਸਾਈ।
ਹਾਂ ਹੁਣ ਜੀ, ਇਹ ਆੜਤ ਜਿਹੜਾ ਹੈਗਾ ਨਾ, ਇਹ ਨਾਂ ਹੈ ਸਿੱਖ ਦਾ, ਸੋਇਨੀ ਜਾਤੀ ਹੈ, ਆੜਤ ਸਿਪਾਹੀ ਸੀ ਪਹਿਲਾਂ ਇਹ। ਹਾਂ, ਦਿੱਲੀ ਦੇ ਬਾਦਸ਼ਾਹ ਦੀ ਫੌਜ ਵਿੱਚ ਇਹ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ, ਫਿਰ ਉੱਥੋਂ ਛੱਡ ਕੇ ਸਾਰਾ ਕੁਛ। ਸੋਇਨੀ ਜਾਤੀ ਆ, ਆੜਤ ਨਾਂ ਹੈ, ਸੂਰਮਾ ਸਿੱਖ ਹੈ, ਮਹਾਰਾਜ ਸਿਪਾਹ ਅਰਜਨ ਦੇਵ ਦਾ ਸਿੱਖ ਹੋਇਆ। ਇਹਨੂੰ ਨਾਮਦਾਨ ਬਖਸ਼ੇ ਮਰਚਨ ਪਾਸ ਸੂਰਤਾ ਸੂਰਵੀਰਤਾ ਦਾ ਉਪਦੇਸ਼ ਦਿੱਤਾ ਵੀ ਸੂਰਵੀਰ ਕਿੱਦਾਂ ਦੇ ਚਾਹੀਦੇ ਨੇ, ਤਾਂ ਜੋ ਇਹਦਾ ਲੋਕ ਪਲੋਕ ਜਿਹੜਾ ਸੌਰ ਜਾਵੇ। ਅੱਗੇ ਹੋਰ ਕੌਣ ਹੈ ਜੀ, ਝੂਠ ਪੜਿਓ ਸਾਰੀ ਲਾਈਨ ਦੁਆਰੇ।
ਆੜਿਤ ਆੜਿਤ ਸੋਇਨੀ ਸੂਰਮਾ ਚਰਨ ਸਰਨ ਚੂਹੜ ਜੇ ਸਾਈ।
ਹਾਂ, ਭਾਈ ਚੂਹੜ ਜਾਤੀ ਆ, ਚੂਹੜ ਨਾ ਹੈ ਅਤੇ ਅਤੇ ਸਾਈਂ, ਸਾਈਂ ਪੜ੍ਹੋ, ਸਾਈਂ ਨਾ ਕਰਿਓ, ਬਿੰਦੀ ਲਾ ਕੇ ਪੜ੍ਹ ਲਿਓ, ਚੂਹੜ ਜੇ ਸਾਈਂ।
ਸਾਈਂ
ਇਹ ਵੀ ਗੁਰੂ ਸੱਚੇ ਪਾਤਸ਼ਾਹ ਦੇ ਚੰਨ ਸਾਹਿਬ ਪ੍ਰਾਪਤ ਹੋਈ ਇਹਨਾਂ ਨੂੰ। ਹਾਂ,
ਲਾਲਾ ਸੇਠੀ ਜਾਣੀ ਹੈ ਜਾਣ ਨਿਹਾਲੂ ਸ਼ਬਦ ਲਿਵਲਾਈ।
ਭਾਈ ਲਾਲਾ ਜੀ ਸੇਠੀ ਜਾਤ ਹੈ ਇਹਨਾਂ ਦੀ। ਹਾਂਜੀ, ਇਹ ਮਹਾਰਾਜੇ ਪਾਤਸ਼ਾਹ ਦਾ ਜਾਣਨਾ ਕਰੀਏ ਸਿੱਖ ਹੈ ਲਾਲਾ ਜੀ। ਲਾਲਾ ਗੁਲਾਮ ਨੂੰ ਵੀ ਕਹਿ ਦਿੰਦੇ ਆ, ਪਰ ਇਹ ਜਿਹੜਾ ਹੈ ਸਤਿਗੁਰ ਮਹਾਰਾਜੇ ਪਾਸ ਸੇਠੀ ਜਾਤੀ ਦਾ ਪ੍ਰੇਮੀ ਸਿੱਖ ਹੈ ਗੁਰੂ ਮਹਾਰਾਜ ਦੇ ਦਾ। ਹਾਂਜੀ, ਅਤੇ ਇਵੇਂ ਹੀ ਲਾਲਾ ਸੇਠੀ ਨਾਲ ਨਿਹਾਲੂ। ਹਾਂਜੀ, ਨਿਹਾਲੂ ਜਿਹੜਾ ਸੀ, ਇਹ ਕਈ ਨਿਹਾਲੂ ਹੋਏ ਨੇ। ਇੱਕ ਤਾਂ ਧੀਰ ਜਾਤੀ ਦਾ ਹੋਇਆ, ਹਰਗੋਬਿੰਦ ਸਾਹਿਬ ਮਹਾਰਾਜ ਦਾ ਸੇਵਕ, ਅੰਮ੍ਰਿਤਸਰ ਸਾਹਿਬ ਦੇ ਯੁੱਧ ਵਿੱਚ, ਜੰਗ ਵਿੱਚ, ਚਾਰ ਯੁੱਧ ਰਚੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਜਿਹੜਾ ਅੰਮ੍ਰਿਤਸਰ ਸਾਹਿਬ ਦਾ ਯੁੱਧ ਸੀ ਉਹਦੇ ਵਿੱਚ ਨਿਹਾਲੂ ਨੇ ਕਾਫੀ ਵੀਰਤਾ ਦਿਖਾਈ ਆ, ਧੀਰ ਜਾਤੀ ਦਾ ਸੀ। ਇੱਕ ਨਿਹਾਲੂ ਜਿਹੜਾ ਹੈਗਾ ਭਾਈ ਚੱਠਾ ਜਾਤੀ ਦਾ ਵੀ ਹੋਇਆ, ਮਹਾਰਾਜ ਸਿੰਘ ਗੁਰੂ ਅਰਜਨ ਸਾਹਿਬ ਜੀ ਦਾ। ਇੱਕ ਕੋਹਲੂ ਜਾਤੀ ਦਾ ਵੀ ਹੋਇਆ, ਸੁਲਤਾਨਪੁਰ ਦਾ ਰਹਿਣ ਵਾਲਾ ਸੀ ਉਹ। ਇੱਕ ਪਹਾੜੀਆਂ ਦੇ ਵਿੱਚੋਂ ਅਕਲ ਅਪਣਾਇਆ ਸੀ ਨਾ, ਪਹਾੜੀਆਂ ਜਿਹੜੇ ਸਿੱਖ ਸੀ, ਉੱਥੋਂ ਵੀ ਇੱਕ ਨਿਹਾਲੂ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ। ਇੱਕ ਮਹਿਤਾ ਜਾਤੀ ਦਾ ਆਗਰੇ ਦਾ ਰਹਿਣ ਵਾਲਾ ਹੈ, ਉਹ ਵੀ ਨਿਹਾਲੂ ਹੈ। ਇਉਂ ਕਈ ਨਿਹਾਲੂ ਹੋਏ ਨੇ। ਇਸੇ ਤਰ੍ਹਾਂ ਪਟਨੇ ਦਾ ਰਹਿਣ ਵਾਲਾ ਇੱਕ ਗੁਰੂ ਅਰਜਨ ਦੇਵ ਦਾ ਸਿੱਖ, ਪਟਨੇ ਦੇ ਰਹਿਣ ਵਾਲਾ ਸੀ। ਇਸ ਕਰਕੇ ਜੀ ਇਹ ਜਿਹੜੇ ਨੇ ਨਿਹਾਲੂ, ਇਹ ਜਿਹੜਾ ਹੈ ਸੱਚੇ ਪਾਤਸ਼ਾਹ ਦੇ ਨਾਮ ਦੇ ਵਿੱਚ ਸ਼ਬਦ ਵਿੱਚ ਲਿਬ ਲਾਉਣ ਵਾਲਾ ਸਿੱਖ ਹੈ ਗੁਰੂ ਮਹਾਰਾਜ ਜੀ ਦਾ, ਸੇਠੀ ਜਾਤੀ ਦਾ। ਇਹ ਹੁਣ ਸੇਠੀ ਜਾਤੀ ਵਾਲਾ ਹੈ ਇੱਥੇ, ਬਾਕੀ ਹੋਰ ਵੱਖਰੇ ਵੱਖਰੇ ਆਏ ਨੇ ਨਾ। ਇੱਥੇ ਸੇਠੀ ਜਾਤੀ ਵਾਲੇ ਇੱਕ ਲਾਲਾ ਵਾ, ਇੱਕ ਨਿਹਾਲੂ ਆ, ਸੇਠੀ ਜਾਤੀ ਦੇ ਨੇ, ਸ਼ਬਦ ਵਿੱਚ ਲਿਬ ਲਾਉਣ ਲਈ ਮਹਾਰਾਜ ਜੀ ਨੇ ਬਖਸ਼ਾਂ ਕੀਤੀਆਂ ਨੇ।
ਰਾਮਾ ਚੰਜੀ ਆਖੀਐ ਹੇਮੂ ਸੋਈ ਗੁਰਮਤ ਪਾਈ।
ਤਿੰਨ ਸਿੱਖ, ਇੱਕ ਤਾਂ ਭਾਈ ਰਾਮਾ ਚੰਜੀ ਤਾਂ ਜਾਤੀ ਆ, ਰਾਮਾ ਨਾਂ ਹੈ, ਚੰਜੀ ਜਾਤ ਹੈ, ਦੂਜਾ ਕੌਣ ਹੈ ਹੇਮੂ। ਇਹਨਾਂ ਨੇ ਦੋ ਗੁਰਮਤ ਮਾਸੇ ਪਾਤਸ਼ਾਹ ਦਰ ਤੋਂ ਪਾਈ ਹੈ। ਨਾਲ ਅਗਲਾ ਵੀ ਅਗਲੇ ਲੈਣ 'ਚ ਆਊਗਾ, ਜੱਟੂ ਪੜ੍ਹ ਦਿਓ ਨਾਲ, ਪੜ੍ਹਿਓ।
ਜੱਟੂ ਭੰਡਾਰੀ ਭਲਾ ਸਾਧਰੇ ਸੁਖਦਾਈ।
ਹਾਂ ਪੜ੍ਹੋ ਜੀ, ਜੱਟੂ ਭੰਡਾਰੀ। ਜੱਟੂ ਭੰਡਾਰੀ ਭਲਾ ਸਾਧਰੇ ਸੰਗਤ ਸੁਖਦਾਈ।
ਸਾਧਰੇ ਸੰਗਤ ਸੁਖਦਾਈ,
ਇਹ ਤਿੰਨੇ ਸਿੱਖ ਹੋ ਗਏ, ਉਪਲੇ ਹੋ ਗਏ ਰਾਮਾ ਚੰਜੀ ਅਤੇ ਹੋਰ ਕੀ ਨਾਲ
ਹੇਮੂ,
ਹੇਮੂ ਹੋ ਗਿਆ ਅਤੇ ਨਾਲ ਜੱਟੂ ਜੀ ਵੀ ਨੇ। ਇਹ ਸਾਧਰੇ ਨਗਰ ਦੇ ਰਹਿਣ ਵਾਲੇ ਨੇ। ਸਾਧਰਾ ਦੋ ਸਾਧਰੇ ਹੈ, ਇੱਕ ਸਾਧਰਾ ਤਾਂ ਲਾਹੌਰ ਦੇ ਲਾਗੇ ਆ ਜਿੱਥੇ ਜਹਾਂਗੀਰ ਦਾ ਮਕਬਰਾ, ਮਕਬਰੇ ਦਾ ਨਾਮ ਸੀ ਸਾਧਰਾ, ਉਹਦੇ ਨਾਂ 'ਤੇ ਜਿਹੜਾ ਸੀ ਜਹਾਂਗੀਰ ਦੇ ਮਕਬਰੇ ਤੋਂ ਹੀ ਜਿਹੜਾ ਸੀ ਨਾ ਪਿੰਡ ਦਾ ਨਾਂ ਜਿਹੜੀ ਆਬਾਦੀ ਬਣ ਗਈ ਉੱਥੇ ਸ਼ਾਹਦਰਾ ਪੈ ਗਿਆ, ਲਾਹੌਰ ਦੇ ਲਾਗੇ ਆ। ਇੱਕ ਸ਼ਾਹਦਰਾ ਜਿਹੜਾ ਹੈਗਾ ਦਿੱਲੀ ਤੋਂ ਵੀ ਸ਼ਾਸਕ ਜਿਹੜਾ ਅੱਗੇ ਪੈਂਦਾ, ਦਿੱਲੀ ਤੋਂ ਅੱਗੇ ਜਾਈਏ ਨਾ ਚੁੱਪੀ ਵੱਲ ਨੂੰ, ਉੱਥੇ ਸ਼ਾਹਦਰਾ ਬਾਰਡਰ ਆਉਂਦਾ ਕਹਿੰਦੇ ਤੁਸੀਂ, ਅਤੇ ਉਹ ਜਿਹੜਾ ਹੈ ਉਹ ਵੀ ਸ਼ਾਹਦਰਾ ਹੈ। ਪਰ ਇਹ ਜਿਹੜਾ ਸ਼ਾਹਦਰਾ ਹੈ ਜਹਾਂਗੀਰ ਦਾ ਮਕਬਰੇ ਵਾਲਾ ਵਾ, ਉਹਦੇ ਪਾਸ ਦੀ ਜਿਹੜੀ ਬਸਤੀ ਬਣ ਗਈ ਉਹਦਾ ਨਾਮ ਨਗਰ ਦਾ ਵੀ ਕੀ ਪੈ ਗਿਆ, ਸ਼ਾਹਦਰਾ। ਉਹ ਤਿੰਨੇ ਸਿੱਖ ਸ਼ਾਹਦਰੇ ਦੇ ਰਹਿਣ ਵਾਲੇ ਨੇ, ਰਾਮਾ ਝੰਜੀ ਜਾਤੀ ਦਾ, ਅਤੇ ਦੂਜਾ ਜਿਹੜਾ ਹੈ ਹੇਮੂ, ਅਤੇ ਤੀਜਾ ਹੋ ਗਿਆ ਜੱਟੂ, ਭੰਡਾਰੀ ਜਾਤੀ ਹੈ, ਰਹਿਣ ਵਾਲੇ ਸ਼ਾਹਦਰੇ ਦੇ ਨੇ। ਇਹ ਤਿੰਨੇ ਗੁਰੂ ਅਰਜਨ ਸਾਹਿਬ ਦੇ ਹਜ਼ੂਰ ਆਏ ਨੇ। ਮਾਨੂੰ ਕਹਿਣ ਲੱਗੇ ਜੀ, ਕਈ ਵਾਰੀ ਮਨ ਲੱਗਦਾ ਬਾਣੀ 'ਚ, ਕਈ ਵਾਰੀ ਕੀਰਤਨ ਸੁਣਦਿਆਂ ਲੱਗ ਜਾਂਦਾ, ਕਈ ਵਾਰੀ ਇੱਦਾਂ ਜਦੋਂ ਸੁਣਦੇ ਵੀ ਹੁੰਦੇ ਹਾਂ ਅਤੇ ਲੱਗਦਾ ਹੀ ਨਹੀਂ, ਉਹਨਾਂ ਦਾ ਕੀ ਫਰਕ ਕੀ ਆ, ਕਿ ਉਹਦੀ ਵੀ ਕੋਈ ਪ੍ਰਾਪਤੀ ਹੈਗੀ ਆ? ਭਾਵੇਂ ਬੈਠੇ ਹਾਂ ਸੰਗਤ ਵਿੱਚ ਬੈਠੇ ਹਾਂ, ਕੀਰਤਨ ਸੁਣਦਿਆਂ ਕਥਾ ਸੁਣਦਿਆਂ ਮਨ ਨਹੀਂ ਲੱਗ ਰਿਹਾ, ਬਾਣੀ ਸੁਣਦੇ ਹਾਂ ਅਤੇ ਸੁਣਦੇ ਤਾਂ ਪਰ ਨਹੀਂ ਲੱਗਦਾ, ਕਈ ਵਾਰੀ ਆਪਣੇ ਪਾਠ ਕਰਦੇ ਹਾਂ ਅਤੇ ਨਹੀਂ ਲੱਗਦਾ, ਪਰ ਬਾਬਾ ਜੀਵ ਕਰਕੇ ਮਾਲਕ ਕਰ ਰਹੇ ਹਾਂ, ਕੋਈ ਫਲ ਉਹਦਾ ਹੈ? ਮਾਨੇ ਤਿੰਨਾਂ ਦੀ ਫਿਰ ਵਿਵਸਥਾ ਦੱਸੀ ਆ, ਸਰਵਣ ਕਰਨਾ, ਮੰਨਣ ਕਰਨਾ, ਨਿਧਿਆਸਣ ਕਰਨਾ। ਜਿਵੇਂ ਜਿਵੇਂ ਕਰਨੇ ਨੇ, ਪਹਿਲਾਂ ਜਿਹੜਾ ਨਾਮ ਦਾ ਸਰਵਣ ਕਰਨਾ, ਉਹ ਤਾਂ ਜੇ ਤਾਂ ਬਿਰਤੀ ਲੱਗੀ ਹੋਈ ਆ, ਅਤੇ ਜੇ ਨਹੀਂ ਲੱਗੀ ਵੀ ਪਰ ਸਰਵਣ ਜਿਹੜਾ ਹੈ ਉਂਝ ਬੈਠੇ ਹਾਂ, ਮਾਨੇ ਕਹਿੰਦੇ ਇਸ ਤਰ੍ਹਾਂ ਮੈਂ ਭੂਤਾਂ ਦੀ ਅੱਗ ਵਾਂਗੂ ਹਾਂ, ਜੇ ਭੂਤਾਂ ਦੀ ਅੱਗ ਆਹ ਗਈ ਅਤੇ ਆਹ ਗਈ, ਕੋਈ ਉਹਦਾ ਫਲ ਐਡਾ ਖਾਸ ਨਹੀਂ ਨਾ ਐਡਾ ਫਲ, ਉੱਥੋਂ ਕੋਈ ਚੀਜ਼ ਤਿਆਰ ਤਾਂ ਨਹੀਂ ਨਾ ਹੁੰਦੀ ਭੂਤਾਂ ਦੀ ਅੱਗ ਤੋਂ, ਤੁਰੀ ਰਹਿੰਦੀ ਆ, ਫਿਰੀ ਰਹਿੰਦੀ ਆ, ਇਹੋ ਮਨ ਜਿਹੜਾ ਤੁਰਿਆ ਫਿਰਿਆ ਭੂਤਾਂ ਦੀ ਅੱਗ ਵਾਂਗੂ। ਅਤੇ ਦੂਜਾ, ਜੇ ਸਰਵਣ ਕਰਦੇ ਹਾਂ ਮਨ ਲੱਗਿਆ, ਫਿਰ ਮਹਾਰਾਜ ਕਹਿੰਦੇ ਚੁੱਲ੍ਹੇ ਦੀ ਅੱਗ ਵਾਲਾ ਕੰਮ ਹੈ, ਮਨ ਸਰਵਣ ਕਰਨ ਵਿੱਚ ਲੱਗਿਆ, ਹਾਜ਼ਰੀ ਪੂਰੀ ਆ, ਫਿਰ ਮਹਾਰਾਜ ਕਹਿੰਦੇ ਵੀ ਚੁੱਲ੍ਹੇ ਦੀ ਅੱਗ। ਹੁਣ ਚੁੱਲ੍ਹੇ ਦੀ ਅੱਗ ਕਿੰਨੀਆਂ ਚੀਜ਼ਾਂ ਬਣਾਉਂਦੀ ਆ, ਸਬਜ਼ੀ ਬਣਾ ਕੇ ਦਿੰਦੀ ਆ, ਭੋਜਨ ਤਿਆਰ ਕਰਦੀ ਆ, ਹੋਰ ਕਿੰਨੇ ਪ੍ਰਕਾਰ ਦੀਆਂ ਮਿਠਾਈਆਂ ਤਿਆਰ ਉਹ ਤੋਂ ਹੁੰਦੀਆਂ ਨੇ, ਕਿੱਡਾ ਵੱਡਾ ਫਲ ਹੈ। ਸੋ ਜਿਹੜਾ ਹੈ ਜੇ ਮਨ ਦੀ ਉਹਦੇ ਵਿੱਚ ਹਾਜ਼ਰੀ ਆ ਸਰਵਣ ਕਰਨ ਵਿੱਚ, ਮਹਾਰਾਜ ਕਹਿੰਦੇ ਚੁੱਲ੍ਹੇ ਦੀ ਅੱਗ ਦੀ ਨਹੀਂ ਆਈ ਹੈ, ਫਿਰ ਇੰਨਾ ਕੁ ਫਰਕ ਸਮਝ ਲਓ। ਫਿਰ ਦੂਜਾ ਜੀ ਮੰਨਣ ਕਰਨਾ, ਮੰਨਣ ਕਰਨ ਵਾਲੀ ਕਹਿੰਦੇ ਭਾਈ ਜਿਹੜਾ ਮੰਨਣ ਕਰਨਾ, ਜੇ ਤਾਂ ਮੰਨਣ ਕਰਨ ਵਿੱਚ ਐਵੇਂ ਦੇਖਾ ਦੇਖੀ ਜਾਵੇ ਮੈਂ ਮੰਨਣ ਕਰਦਾ ਵਾਂ, ਅਤੇ ਉਹ ਇਸ ਤਰ੍ਹਾਂ ਜਿਹੜਾ ਹੈਗਾ ਮਣੀ ਵਾਲੇ ਸੱਪ ਜਿਹੜੇ ਹੁੰਦੇ ਨੇ, ਉਹ ਮਣੀ ਵਿੱਚ ਵੀ ਤਾਂ ਅਗਨੀ ਹੈਗੀ ਆ, ਪ੍ਰਕਾਸ਼ ਹੈ, ਪਰ ਮਣੀ ਵਾਲਾ ਸੱਪ ਕੀ ਹੈ, ਉਹ ਮਣੀ ਰੱਖ ਦਿੰਦਾ ਧਰਤੀ 'ਤੇ, ਉਹਦੇ ਚਾਨਣ 'ਚ ਕੀੜੇ ਮਕੌੜੇ ਆਉਂਦੇ ਨੇ, ਵਾਕ ਢਿੱਡ ਭਰ ਲੈਂਦਾ, ਖਾਈ ਜਾਂਦਾ। ਸੋ ਮੰਨਣ ਕਾ ਮਾਲ ਮਾਲੀ ਕਹਿੰਦੇ ਇੱਦਾਂ ਵਾ, ਕਈਆਂ ਨੇ ਜਿਹੜਾ ਮੰਨਣ ਕੀਤਾ ਕੇਵਲ ਜਿਹੜਾ ਹੈ ਆਪਣੀ ਰੋਜ਼ੀ ਵਾਸਤੇ, ਅਤੇ ਸ਼ਬਦ ਦੀ ਕਥਾ ਕਰਨੀ, ਵਿਚਾਰ ਸੁਣਾਉਣੀਆਂ, ਕੀਰਤਨ ਕਰਕੇ ਸੁਣਾਉਣੇ, ਆਪ ਧਾਰਨ ਨਹੀਂ ਕਰਨਾ, ਕਥਾ ਸੁਣਾਈ ਜਾਣੀ ਆ, ਧਾਰਨ ਨਹੀਂ ਕਰਨਾ, ਜੀਵਨ ਉਹਦੇ ਮੁਤਾਬਕ ਹੈ ਨਹੀਂ, ਮੰਨਣ ਹੋਇਆ ਹੀ ਨਹੀਂ। ਮਾਲ ਕਹਿੰਦੇ ਫਿਰ ਉਹ ਤਾਂ ਕੇਵਲ ਪੇਟ ਪੂਰਤੀ ਹੋਈ ਹੈ, ਮਣੀ ਵਾਲੇ ਸੱਪ ਵਾਲੀ ਗੱਲ ਆ, ਪਰ ਜੇ ਮੰਨਣ ਜਿਹੜਾ ਹੈ ਸਹੀ ਰੂਪ ਵਿੱਚ ਹੋ ਰਿਹਾ ਤਾਂ ਮਹਾਰਾਜ ਕਹਿੰਦੇ ਭਾਈ ਜਿਵੇਂ ਅਸਮਾਨੀ ਬਿਜਲੀ ਹੁੰਦੀ ਆ, ਅਸਮਾਨ ਦੀ ਬਿਜਲੀ ਆ, ਦੇਖੋ ਹਜ਼ਾਰਾਂ ਲੱਖਾਂ ਮਣ ਪਾਣੀ ਹੁੰਦਾ ਬੱਦਲ 'ਚ, ਇੰਨੇ ਪਾਣੀ ਦੇ ਹੁੰਦੇ ਹੋਏ ਵੀ ਪ੍ਰਕਾਸ਼ ਹੈ, ਨਹੀਂ ਨਾ ਬੁਝਦੀ, ਉਹ ਜਿਹੜਾ ਇੱਦਾਂ ਮੰਨਣ ਕਰਨ ਵਾਲਾ ਵਾ। ਸੋ ਇਸ ਤਰ੍ਹਾਂ ਭਾਈ ਉਹ ਪ੍ਰਕਾਸ਼ ਜਿਹੜਾ ਹੈ, ਭਾਵੇਂ ਕਿੰਨੇ ਪਿੱਛੇ ਪਾਪ ਕੀਤੇ ਨੇ, ਉਹ ਉਹਨੂੰ ਬੁਝਾ ਨਹੀਂ ਸਕਦੇ, ਉਹ ਮੰਨਣ ਜਿਹੜਾ ਐਸਾ ਹੋ ਗਿਆ, ਉਹ ਇੱਕ ਵਾਰੀ ਪ੍ਰਕਾਸ਼ ਐਸਾ ਹੋ ਜਾਣ। ਅੱਗੇ ਨਿਧੀ ਆਸਣ, ਮੰਨ ਕੇ ਨਿਧੀ ਆਸਣ ਜਿਹੜਾ ਕਰਨਾ ਹੈ ਮੰਨਣ ਕਰਨ ਤੋਂ ਬਾਅਦ, ਅਗਲੀ ਅਵਸਥਾ ਵਾ ਮਨ ਦੀਆਂ ਬਿਰਤੀਆਂ ਦਾ ਪ੍ਰਭਾਵ ਜਿਹੜਾ ਹੈ ਪਾਉਣਾ, ਜਿਹੜੀਆਂ ਚੰਗੀਆਂ ਬਿਰਤੀਆਂ ਨੇ ਮਾੜੀਆਂ ਬਿਰਤੀਆਂ ਦਾ ਤਿਰਸਕਾਰ ਕਰਨਾ, ਇਹਨੂੰ ਕਹਿੰਦੇ ਨੇ ਨਿਧੀ ਆਸਣ। ਚੰਗੀਆਂ ਬਿਰਤੀਆਂ ਦਾ ਪ੍ਰਭਾਵ ਪਾਉਣਾ, ਮਾੜੀਆਂ ਬਿਰਤੀਆਂ ਦਾ ਤਿਆਗ ਕਰਨਾ, ਇਹਨੂੰ ਨਿਧੀ ਆਸਣ ਕਿਹਾ ਜਾਂਦਾ। ਐਸਾ ਜਿਹੜਾ ਨਿਧੀ ਆਸਣ ਦਾ ਮਾਰੀ ਕਹਿੰਦੇ ਵੀ ਇਹ ਹੈ, ਬੜਵਾ ਨਾ ਲਗਨੀ ਸਮੁੰਦਰ 'ਚ ਹੁੰਦੀ ਆ, ਜੇ ਸਹੀ ਤਰੀਕੇ ਨਾਲ ਇਹ ਨਿਧੀ ਆਸਣ ਹੋ ਗਿਆ ਸਮੁੰਦਰ ਵਿੱਚ, ਦੇਖੋ ਬੜਵਾ ਨਾ ਅਗਨੀ ਜਿਹੜੀ ਹੈ, ਕਿੰਨਾ ਪਾਣੀ ਆ ਸਮੁੰਦਰ ਦਾ, ਜਦੋਂ ਪ੍ਰਜਵਲਿਤ ਹੁੰਦੀ ਹੈ ਉਹ ਪਾਣੀ ਨੂੰ ਸਾਰੇ ਨੂੰ ਸਾੜ ਦਿੰਦੀ ਹੈ, ਉਹ ਪਾਣੀ ਉਹ ਅੱਗ ਨੂੰ ਬੁਝਾ ਨਹੀਂ ਸਕਦਾ, ਪਾਣੀ 'ਚ ਹੁੰਦੇ ਸਮੁੰਦਰ ਦੇ ਵਿੱਚੋਂ ਅੱਗ ਪੈਦਾ ਹੋ ਜਾਂਦੀ ਹੈ, ਇਹਨੂੰ ਕਹਿੰਦੇ ਨੇ ਬੜਵਾ ਨਾ ਲਗਨੀ। ਅਤੇ ਇਉਂ ਪਾਣੀ ਨੂੰ ਸੁਕਾ ਕੇ ਰੱਖ ਦਿੰਦੀ ਆ। ਇਵੇਂ ਹੀ ਜਿਹੜਾ ਨਿਧਿਆਸਣ ਸਹੀ ਢੰਗ ਨਾਲ ਕਰਨਾ, ਜਿਵੇਂ ਕਿੰਨੀ ਮਾਤਰਾ ਵਿੱਚ ਹੈ ਪਾਣੀ ਸਮੁੰਦਰ ਦਾ, ਇੰਨੀ ਮਾਤਰਾ ਵਿੱਚ ਸਾਡੇ ਪਾਪ ਇਕੱਠੇ ਕੀਤੇ ਹੋਏ ਨੇ ਨਾ, ਜਿਹੜੇ ਜੇ ਨਿਹਾਸ ਦੇ ਨਿਹਾਸਣ ਸਹੀ ਕਰ ਲਈਏ, ਇੰਨੇ ਪਾਪਾਂ ਰੂਪੀ ਪਾਣੀ ਨੂੰ ਅਗਨੀ ਜਿਹੜੀ ਇਹਨੇ ਦੱਸਣ ਵਾਲੀ ਖਤਮ ਕਰ ਦਿੰਦੀ ਹੈ, ਨਾਸ਼ ਕਰ ਦਿੰਦੀ ਹੈ। ਇਹ ਉਪਦੇਸ਼ ਇਹਨਾਂ ਨੂੰ ਤਿੰਨਾਂ ਨੂੰ ਦਿੱਤਾ, ਝੰਜੀ ਨੂੰ, ਰਾਮਾ ਝੰਜੀ ਨੂੰ, ਭਾਈ ਹੇਮੂ ਨੂੰ, ਭਾਈ ਜੱਟੂ ਭੰਡਾਰੀ ਨੂੰ, ਰਹਿਣ ਵਾਲੇ ਨੇ ਸਾਧਲੇ ਦੇ। ਐਸਾ ਉਪਦੇਸ਼ ਮਹਾਰਾਜ ਨੇ ਇਹਨਾਂ ਨੂੰ ਜੇ ਨਿਰਣਾ ਕਰਾਇਆ ਹੈ। ਹੋਰ ਜੀ ਅੱਗੇ ਕਿੱਥੋਂ ਦੇ ਸਿੱਖ ਰਹੇ?
ਗੁਰਦੀ ਵਡਿਆਈ,
ਇਹ ਪੰਜਾਬ ਦੇ, ਪੰਜਾਬੀ ਗੁਰ ਨਹੀਂ ਕਹਿਣਾ ਕਿਸੇ ਗੁਰੂ ਦਾ ਨਾਂ, ਪੰਜਾਬ ਨਹੀਂ ਹੈਗਾ, ਕਹੇਗਾ ਕਿਸੇ ਨਾਲ ਗੁਰੂ ਨੂੰ ਦਸਾਂ ਗੁਰੂਆਂ 'ਚੋਂ ਪੰਜਾਬ ਸਿੰਘ। ਇਸ ਕਰਕੇ ਬਹੁਤ ਜ਼ਰੂਰੀ ਹੈ ਵਿਸ਼ਰਾਮ ਪੰਜਾਬੀ 'ਤੇ ਕਰਨਾ, ਜ਼ਰੂਰੀ ਵਿਸ਼ਰਾਮ ਹੈ ਪੰਜਾਬੀ,
ਪੰਜਾਬੀ
ਫਿਰ ਕਹਿਣਾ ਹੈ
ਗੁਰਦੀ ਵਡਿਆਈ।
ਹਾਂ, ਗੁਰਦੀ ਵਡਿਆਈ ਪੰਜਾਬੀ ਇੱਕ ਵਾਰੀ ਉਹ ਕਹਿਣਾ। ਹਾਂਜੀ, ਹਾਂ ਫਿਰ ਗੁਰ ਕੀ ਵਡਿਆਈ ਕਰਨਾ। ਅੱਛਾ, ਫਿਰ ਪੜ੍ਹ ਲਓ, ਚਲੋ ਸਿੱਠੀ ਕਰ ਲਓ ਸਾਰੇ, ਪੰਜਾਬੀ,
ਪੰਜਾਬੀ
ਹਾਂ, ਗੁਰ ਦੀ ਵਡਿਆਈ,
ਗੁਰ ਦੀ ਵਡਿਆਈ।
ਇਉਂ ਪੰਜਾਬ ਦੇ ਸਿੱਖਾਂ ਦੇ ਵਿੱਚ ਜਿਹੜੇ ਗੁਰੂ ਦੇ ਸਿੱਖ ਬਣੇ ਨੇ, ਐਸੀ ਉਹਨਾਂ ਦੀ ਵਡਿਆਈ ਹੈ ਜੀ ਜੋ ਉੱਪਰ ਕਹੀ ਗਈ ਹੈ। ਅਗਲੇ ਜੀ, ਹੁਣ ਮਜੰਗ ਜਿਹੜੇ ਨੇ ਲਾਹੌਰ ਦਾ, ਉੱਥੋਂ ਦੀਆਂ ਦੀ ਆ ਰਹੀ ਹੈ ਜੀ ਕਹਾਣੀ। ਚਲੋ, ਸਨਮੁੱਖ,
ਸਨਮੁੱਖ ਸਿੱਖ ਲਾਹੌਰ ਵਿੱਚ,
ਲੱਲੇ ਨੂੰ ਕੰਨਾਂ ਵੀ ਲਾ ਦਿਓ,
ਲਾਹੌਰ ਵਿੱਚ,
ਠੀਕ ਹੈ, ਹੈ ਨਹੀਂ ਉਹਨਾਂ ਕੋਲ ਹੋਣਾ ਹੈ,
ਹੈਗਾ,
ਹਾਂ ਠੀਕ ਹੈ, ਹੈਗਾ ਜੀ, ਲਾਹੌਰ ਪੜ੍ਹਦੇ ਹੋ,
ਸਨਮੁੱਖ ਸਿੱਖ ਲਾਹੌਰ ਵਿੱਚ,
ਕੰਨਾਂ ਨਹੀਂ ਲਾਇਆ ਫਿਰ,
ਲਾਹੌਰ ਵਿੱਚ,
ਹੁਣ ਲੱਗਿਆ,
ਸੋਢੀ ਆਣ
ਆਇਣ,
ਸੋਢੀ ਆਇਣ ਤਾਇਆ ਸੰਹਾਰੀ, ਸੰਹਾਰੀ,
ਸੰਹਾਰੀ,
ਸੰਹਾਰੀ,
ਮਤਲਬ ਲੈ ਲਓ ਪੋਥੀ ਕੋਈ, ਇੱਥੇ ਆਉਣੀ ਹੈ ਪੜ੍ਹ,
ਉਹ
ਅੱਛਾ ਠੀਕ,
ਸਨਮੁੱਖ
ਪੜ੍ਹੋ ਜੀ, ਸਨਮੁੱਖ ਸਿੱਖ ਲਾਹੌਰ ਵਿੱਚ,
ਸਨਮੁੱਖ ਸਿੱਖ ਲਾਹੌਰ ਵਿੱਚ,
ਸੋਢੀ ਆਇਣ ਤਾਇਆ ਸੰਹਾਰੀ,
ਸੋਢੀ ਆਇਣ ਤਾਇਆ ਸੰਹਾਰੀ,
ਆਇਣ ਤਾਇਆ ਨਹੀਂ ਕਰਨਾ, ਸੋਢੀ ਆਇਣ,
ਸੋਢੀ ਆਇਣ
ਤਾਇਆ ਸੰਹਾਰੀ,
ਤਾਇਆ ਸੰਹਾਰੀ।
ਹਾਂ, ਹੁਣ ਲਾਹੌਰ ਦੇ ਵਿਖੇ ਰਹਿਣ ਵਾਲੇ ਭਾਈ ਐਨ ਨਾਮ ਹੁੰਦਾ ਕੁੱਲ ਦਾ, ਘਰਾਣੇ ਦਾ, ਸੋਢੀ ਕੁੱਲ ਵਿੱਚ, ਸੋਢੀ ਘਰਾਣੇ ਵਿੱਚ ਸੰਹਾਰੀ ਮਲ ਜੀ ਹੋਏ ਨੇ, ਨਾਲ ਆ ਗਿਆ ਤਾਇਆ, ਅਤੇ ਤਾਇਆ ਕਿਹਦੇ ਸੀ? ਗੁਰੂ ਅਰਜਨ ਸਾਹਿਬ ਜੀ ਦੇ। ਹਾਂ, ਭਰਾ ਕਿਹਦੇ ਸੀ ਫਿਰ? ਗੁਰੂ ਰਾਮਦਾਸ ਜੀ ਦੇ ਚਚੇਰੇ ਭਰਾ ਸੀ ਸੰਹਾਰੀ ਮਲ, ਲਾਹੌਰ ਦੇ ਰਹਿਣ ਵਾਲੇ ਨੇ, ਤੁਹਾਨੂੰ ਯਾਦ ਹੋਣੀ ਉਹ ਗਾਥਾ, ਸੰਹਾਰੀ ਮਲ ਜੀ ਆਏ ਨੇ ਗੁਰੂ ਰਾਮਦਾਸ ਜੀ ਦੇ ਪਾਸ, ਜੀ ਪੁੱਤਰ ਦਾ ਵਿਆਹ ਹੈ, ਭੇਜੋ ਆਪ ਜੀ, ਚਲੋ ਵਿਆਹ ਸ਼ਾਮਿਲ ਹੋਵੋ। ਮਹਾਰਾਜ ਕਹਿੰਦੇ, ਹੁਣ ਤੁਹਾਨੂੰ ਪਤਾ ਹੀ ਉਹ ਸਿੱਖ ਸੰਗਤਾਂ ਆਉਂਦੀਆਂ ਨੇ ਕਿੰਨੀਆਂ, ਕਿੰਨੇ ਕਾਰਜ ਨੇ, ਅਤੇ ਸੰਗਤਾਂ ਨੂੰ ਛੱਡ ਕੇ ਕਿਵੇਂ ਆਇਆ ਜਾਵੇ, ਪੁੱਤਰਾਂ ਨੂੰ ਭੇਜ ਦਿੰਦੇ ਹਾਂ, ਪ੍ਰਿਥੀਆ ਨੂੰ ਆਖਿਆ ਵੱਡਿਆਂ ਨੂੰ, ਪ੍ਰਿਥੀਆ ਜੀ ਜਾਓ, ਤੁਹਾਡੇ ਤਾਇਆ ਸੰਹਾਰੀ ਮਲ ਦੇ ਪੁੱਤਰ ਦਾ ਵਿਆਹ ਹੈ, ਤੁਸੀਂ ਵੀ ਸ਼ਾਮਿਲ ਹੋਣਾ। ਪ੍ਰਿਥੀਆ ਜਿਹੜਾ ਸੀ ਹਰ ਵੇਲੇ ਡਰ ਬਣਿਆ ਸੀ ਕਿ ਇਹ ਗੁਰਤਾ ਗੱਦੀ ਜੇ ਮੈਂ ਉੱਥੇ ਚੱਲ ਗਿਆ ਨਾ, ਕਿਤੇ ਗੁਰੂ ਅਰਜਨ ਸਾਹਿਬ ਨਾ ਦੇ ਦੇਣ, ਉਹ ਡਰ ਅੰਦਰ ਬਣਿਆ ਹੋਇਆ, ਹੁਕਮ ਨਹੀਂ ਮੰਨਿਆ। ਮਾਰਚੇ ਪਾਤਸ਼ਾਹ ਦੇ ਹੁਕਮ ਨੂੰ ਟਾਲਣ ਦੀ ਇੱਕ ਬੜੀ ਗੋਂਦ ਬਣਾਈ, ਕਹਿਣ ਲੱਗਾ ਮਹਾਰਾਜ ਤੁਹਾਨੂੰ ਪਤਾ ਤਾਂ ਹੈਗਾ, ਆਹ ਸਾਰੇ ਲੰਗਰ ਦੀ ਡਿਊਟੀ, ਰਾਸ਼ਨ ਪਾਣੀ ਲਿਆਉਣਾ ਕਿੰਨਾ ਕੁ ਮੁੱਕ ਗਿਆ, ਕਿੰਨਾ ਕੁ ਹੋਰ ਲਿਆਉਣਾ, ਇਹ ਸਾਰੀਆਂ ਡਿਊਟੀਆਂ, ਬਾਕੀ ਕਿੰਨੇ ਤੁਸੀਂ ਇੱਥੇ ਸੁਨੇਹੇ ਜਾਈ ਜਾਂਦੇ ਹੋ ਲੋਕਾਂ ਨੂੰ, ਇੱਥੇ ਲੋਕ ਇਕੱਠੇ ਹੋਈ ਜਾਂਦੇ ਨੇ, ਸਾਰਿਆਂ ਦਾ ਰਹਿਣ ਦਾ ਪ੍ਰਬੰਧ, ਕਿੰਨੀਆਂ ਹੋਰ ਤੁਸੀਂ ਸੇਵਾਵਾਂ ਨਾਲ ਨਾਲ ਚਲਾਈਆਂ ਹੋਈਆਂ ਨੇ, ਇਹ ਸਾਰਾ ਸੇਵਾ ਪ੍ਰਬੰਧ ਮੈਨੂੰ ਸੌਂਪਿਆ ਤੁਸੀਂ, ਇਹ ਮੈਂ ਨਿਭਾ ਰਿਹਾ ਡਿਊਟੀ, ਅਤੇ ਮੈਂ ਚੱਲ ਗਿਆ ਵਿਆਹ 'ਤੇ, ਮਗਰੋਂ ਕੌਣ ਕਰੂਗਾ? ਇੱਦਾਂ ਦੇ ਢੰਗ ਬਣਾ ਕੇ ਜਵਾਬ ਦੇ ਦਿੱਤਾ, ਤਦੇ ਮਹਾਰਾਜ ਨੇ ਨੌ ਮੀਣਾ ਰੱਖਿਆ ਸੀ, ਹਾਂਜੀ ਪ੍ਰਿਥੀ ਮੀਣੀਆਂ, ਇਉਂ ਜਵਾਬ ਦਿੱਤਾ ਮਹਾਰਾਜ ਨੇ। ਗੁਰੂ ਰਾਮਦਾਸ ਜੀ ਨੇ ਫਿਰ ਜਿਹੜਾ ਸੀ ਮਹਾਦੇਵ ਜੀ ਨੂੰ ਕਿਹਾ, ਉਦੋਂ ਛੋਟੇ ਸੀ, ਤਿੰਨ ਭਰਾ ਸੀ ਨਾ ਗੁਰੂ ਮਹਾਰਾਜ ਜੀ, ਪ੍ਰਿਥੀ ਆ ਵੱਡੇ, ਛੋਟੇ ਮਹਾਦੇਵ, ਉਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਨੰਬਰ 'ਤੇ ਮਹਾਦੇਵ ਨੂੰ ਆਖਿਆ, ਤੁਸੀਂ ਜਾਓ ਜੀ। ਹੁਣ ਮਹਾਦੇਵ ਨੇ ਆਪਣੇ ਬਰਕਤ ਪਣੇ ਦੀ ਛੜ ਮਾਰੀ, ਮਹਾਰਾਜ ਮੈਂ ਤਾਂ ਸੰਸਾਰ ਛੱਡਿਆ ਹੋਇਆ, ਅਤੇ ਮੈਂ ਹੁਣ ਲੈਣਾ ਕੀ ਇਹਨਾਂ ਵਿਆਹਾਂ ਤੋਂ, ਮੈਂ ਸੰਸਾਰ ਤੋਂ ਪਰੇ ਹਾਂ। ਅਤੇ ਉਹ ਇਸ ਤਰ੍ਹਾਂ ਕਿਹਾ ਕਿ ਉਹਨਾਂ ਨੇ ਜਵਾਬ ਦਿੱਤਾ, ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ ਤੁਸੀਂ ਜਾਓ ਜੀ, ਬਸ ਉਸੇ ਵੇਲੇ ਸਿਰ ਚੁਕਾ ਦਿੱਤਾ, ਗਏ ਨਾਲ ਇਹ ਵੀ ਹੁਕਮ ਕਰ ਦਿੱਤਾ ਉੱਥੇ ਧਰਮਸ਼ਾਲਾ ਬਣਾਉਣੀ ਆ, ਕਦੇ ਵਿਆਹ ਵਾਲੀ ਗੱਲ ਨਹੀਂ, ਧਰਮਸ਼ਾਲਾ ਬਣਾ ਕੇ ਲਾਹੌਰ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ, ਅਤੇ ਜਿੰਨਾ ਚਿਰ ਬੁਲਾਈਏ ਨਾ ਆਉਣਾ ਕੋਈ ਨਹੀਂ, ਇਹ ਵੀ ਨਾਲ ਹੁਕਮ ਕਰ ਦਿੱਤਾ, ਬੁਲਾਵਾਂਗੇ ਤਾਂ ਆਇਓ। ਚਲੋ ਵਿਆਹ ਦੇ ਕਾਰਡ ਸਾਰੇ ਨਿਭਾਏ ਮਹਾਰਾਜ ਜੀ ਨੇ, ਧਰਮਸ਼ਾਲਾ ਬਣ ਗਈ, ਸਤਸੰਗਤ ਹੁੰਦੀ ਹੈ ਦੋਨੋਂ ਟਾਈਮ। ਅਤੇ ਇਸ ਕਰਕੇ ਹੁਣ ਮਹਾਰਾਜ ਜੀ ਨੂੰ ਸਮਾਂ ਬਹੁਤਾ ਲੰਘ ਗਿਆ, ਗੁਰੂ ਅਰਜਨ ਸਾਹਿਬ ਜੀ ਉਡੀਕੀ ਜਾ ਰਹੇ ਨੇ, ਪਿਤਾ ਤੋਂ ਵਿਛੋੜਾ ਜੀ ਨਹੀਂ ਨਹੀਂ ਨਿਹਰਾ, ਗੁਰੂ ਤੋਂ ਵਿਛੋੜਾ ਹੈ, ਉਹ ਵਿਛੋੜਾ ਅਸਹਿ ਸੀ, ਵਿਛੋੜਾ ਨਾ ਸਹਿਆ ਗਿਆ। ਅਤੇ ਇੱਕ ਦਿਨ ਫਿਰ ਜਿਹੜੇ ਨੇ ਚਿੱਠੀ ਲਿਖ ਕੇ ਭੇਜੀ ਆ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰ ਕੀ ਨਿਆਈ, ਤਿਰਖਾ ਨਾ ਉਤਰਿਆ ਸ਼ਾਂਤ ਨਾ ਵੈ, ਬਿੰਦਰਸ਼ਨ ਸੰਤ ਪਿਆਰੇ ਜੀਓ, ਆਪਣੇ ਵਿਛੋੜੇ ਦੀ ਹਾਲਤ ਲਿਖ ਕੇ ਚਿੱਠੀ ਭੇਜੀ। ਚਿੱਠੀ ਲੈ ਕੇ ਗਿਆ ਸਿੱਖ, ਮੂਹਰੇ ਪਿਰਥੀਆ ਮਿਲਿਆ, ਚਿੱਠੀ ਲੈ ਕੇ ਰੱਖ ਲਈ, ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਨਹੀਂ ਦਿੱਤੀ। ਅਤੇ ਦੂਜੀ ਚਿੱਠੀ ਪਾਈ, ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਤੁਨ ਪਾਣੀ, ਚਿਰਹੋਆ ਦੇਖੇ ਸਾਰੰਗ ਪਾਣੀ, ਤਨ ਸੋ ਦੇ ਜਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ, ਹਉ ਕੋਲੀ ਹਉ ਕੋਲ ਕਮਾਈ, ਗੁਰ ਸੱਜਣ ਮੀਤ ਮਰਾਰੇ ਜੀਓ। ਨੰਬਰ ਦੋ ਪਾ ਦਿੱਤਾ ਚਿੱਠੀ 'ਤੇ, ਨਹੀਂ ਦਿੱਤੀ। ਫਿਰ ਪਿਰਥੀਆ ਮਿਲ ਗਿਆ ਮੂਹਰੋਂ, ਉਹ ਵੀ ਰੱਖ ਲਈ। ਤੀਜੀ ਫਿਰ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਆ ਪ੍ਰਿਆ ਤੁਤ ਭਗਵੰਤਾ, ਮੈਂ ਲੈਣ ਨਾ ਬਿਹਾਵੈ ਨੀਂਦ ਨਾ ਆਵੈ, ਮੈਂ ਦੇਖੇ ਗੁਰਦਰਬਾਰੇ ਜੀਓ, ਹਉ ਘੋਲੀ ਜੀਓ ਕੋਲ ਕਮਾਈ, ਅਤੇ ਸੱਚੇ ਗੁਰਦਰਬਾਰੇ ਜੀਓ ਤੀਜੀ ਭੇਜ ਦਿੱਤੀ। ਸੋ ਇਸ ਤਰ੍ਹਾਂ ਚਿੱਠੀਆਂ ਆਪਣੀ ਬਹਿਬਲਤਾ ਦੀਆਂ ਰੂਪ ਵਿੱਚ ਭੇਜੀਆਂ ਨੇ। ਅਕਸਰ ਚੌਥੀ ਚਿੱਠੀ ਵਾਰ ਜਿਹੜੀ ਭੇਜੀ ਹੈ, ਭਾਗ ਉਹ ਗੁਰਸੰਤ ਮਿਲਾਇਆ, ਕਿਹਾ ਕਿ ਇਹ ਜਿਹੜੀ ਆ ਨਾ, ਹੁਣ ਪੁੱਛਦਾ ਰਿਹਾ ਵੀ ਗੁਰੂ ਮਹਾਰਾਜ ਤਿੰਨ ਚਿੱਠੀਆਂ ਭੇਜੀਆਂ ਨੇ, ਬੁਲਾਏ ਨਹੀਂ, ਕਾਰਨ ਹੈ ਕੋਈ? ਅਤੇ ਸਿੱਖ ਨੂੰ ਪੁੱਛਿਆ, ਦੇ ਕੇ ਕਿਹਨੂੰ ਆਉਂਦਾ ਜੀ? ਪਿਰਥੀਏ ਨੂੰ। ਮਾਨੇ ਵੀ ਫਿਰ ਉੱਥੇ ਉਹਨੇ ਕੀ ਦੇਣੀ ਸੀ? ਆਹ ਚਿੱਠੀ ਹੁਣ ਸਿੱਧੀ ਮਹਾਰਾਜ ਨੂੰ ਦੇਣੀ ਆ। ਅਤੇ ਉਦੋਂ ਚਿੱਠੀ ਗਈ ਆ ਮਹਾਰਾਜ, ਵਿਆਹ ਵੀ ਨੰਬਰ 3 ਪਾਇਆ, ਇਹਦਾ ਮਤਲਬ ਚਿੱਠੀਆਂ ਹੋਰ ਵੀ ਆਈਆਂ ਨੇ। ਅਤੇ ਪਰ ਮੁੱਕਰ ਗਿਆ ਉਹਨਾਂ ਤੋਂ ਵੀ, ਜਿਹੜਾ ਪਿਰਥੀਆ ਸੀ, ਕੋਈ ਚਿੱਠੀ ਨਹੀਂ ਆਈ ਮੇਰੇ ਕੋਲ। ਫਿਰ ਇਸ ਵਾਰ ਕਰਕੇ ਅਗਲਾ ਜੋ ਪੜ੍ਹਿਆ ਨਾ, ਭਾਗ ਹੋਇਆ ਗੁਰਸੰਤ ਮਿਲਾਇਆ, ਜੋ ਇਹ ਮਿਲਾਪ ਹੋਇਆ ਅਤੇ ਇਹ ਚਿੱਠੀ 'ਤੇ ਨੰਬਰ 4 ਪਾਇਆ, ਉਸ ਵੇਲੇ ਮਾੜੇ ਗੁਰਤਾਗ ਦੀ ਬਖਸ਼ ਦਿੱਤੀ ਹੈ ਨਾਲ ਨਾਲ। ਇਉਂ ਇਉਂ ਜਿਹੜਾ ਸੀ ਸੰਹਾਰੀ ਮਲ ਦੇ, ਇਉਂ ਵਿਆਹ 'ਚ ਗੁਰੂ ਮਹਾਰਾਜ ਜੀ ਗਏ ਨੇ, ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਆਗਿਆ ਮੰਨੀ ਹੈ। ਅਤੇ ਉਹ ਸੰਹਾਰੀ ਮਲ ਨੂੰ ਫਿਰ ਆਪ ਮਹਾਰਾਜ ਨੇ ਉਪਦੇਸ਼ ਜਿਹੜਾ ਦਿੱਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ, ਅਤੇ ਉਹ ਫਿਰ ਇਹਨਾਂ ਸਿੱਖੀ ਸੇਵਕੀ ਸੰਹਾਰੀ ਮਲ ਜੀ ਨੇ ਵੀ ਪਾਈ ਕਮਾਈ ਹੈ। ਹਾਂਜੀ,
ਸਾਈਂ ਦਿੱਤਾ ਝੰਜੀ ਆ,
ਹਾਂ ਠੀਕ ਆ ਠੀਕ ਆ,
ਸੈਦੋ ਜੱਟ ਸਾਵਦ ਵਿਚਾਰੀ,
ਹਾਂ ਪੜੋ ਸਾਰੇ,
ਸਾਈਂ
ਸਾਈਂ ਦਿੱਤਾ ਝੰਜੀ ਆ, ਸੈਦੋ ਜੱਟ ਸਾਵਦ ਵਿਚਾਰੀ।
ਇਹ ਭਾਈ ਜਿਹੜੇ ਨੇ, ਇੱਕ ਤਾਂ ਸਾਈਂ ਦਿੱਤਾ ਹੋਇਆ ਝੰਜੀ ਆ ਜਾਤੀ ਆ, ਦੂਜਾ ਸੈਦੋ ਜੱਟ ਹੈ, ਸ਼ਬਦ ਵਿਚਾਰ ਕਰਨ ਵਾਲੇ ਨੇ, ਮਾਸੇ ਪਾਸੇ ਦਰ 'ਤੇ ਕਥਾ ਕਰਦੇ ਨੇ, ਕੀਰਤਨ ਵੀ ਕਰਦੇ ਨੇ, ਸੋਹਣੇ ਕੀਰਤਨੀਆਂ ਨੇ। ਹਾਂਜੀ, ਝੰਜੀਆ ਜਾਤੀ ਹੈ, ਪੜੋ ਸਾਰੇ ਦੁਆਰੇ, ਪਰ ਝੰਜੀਆ ਠੀਕ ਕਰ ਲਓ ਸਾਰੇ,
ਸਾਈਂ ਦਿੱਤਾ ਝੰਜੀਆ, ਸੈਦੋ ਜੱਟ ਸ਼ਬਦ ਵਿਚਾਰੀ।
ਝੰਜੀਆ ਜਾਤੀ ਹੈ ਨਾ ਜੀ, ਅਤੇ ਨਾਂ ਹੈ ਸਾਈਂ ਦਿੱਤਾ। ਇੱਕ ਇਵੇਂ ਜੀ, ਇਹ ਗੁਰੂ ਅਰਜਨ ਦੇਵ ਮਰਚੇ ਪਾਤਸ਼ਾਹ ਜੀ ਦੇ ਸੇਵਕ ਹੋਏ ਨੇ, ਸ਼ਬਦ ਵਿਚਾਰ ਕਰਨ ਵਾਲੇ, ਪਰਉਪਕਾਰੀ ਸਿੱਖ ਹੋਏ ਨੇ, ਹਾਂ ਵਿਚਾਰ ਕਰਦੇ ਆ ਸ਼ਬਦ ਦੀ। ਹੋਰ ਤੀਜਾ ਕੌਣ ਜੀ? ਬੁੱਧੂ,
ਬੁੱਧੂ ਮਹਿਤਾ ਜਾਣੀ ਹੈ,
ਜਾਣੀ ਹੈ,
ਜਾਣੀ ਹੈ,
ਠੀਕ ਹੈ,
ਕੁੱਲ ਕੁਮਿਆਰ ਭਗਤ ਨਿਰੰਕਾਰੀ,
ਠੀਕ। ਹੁਣ ਇਹ ਭਾਈ ਬੁੱਧੂ ਜੀ ਵੀ ਹੋਏ ਨੇ ਕੰਮ ਜਾ, ਹਾਂਜੀ ਕੀ ਲਿਖਿਆ? ਬੁੱਧੂ ਕਰ ਲਓ, ਬਰੈਕਟ 'ਚ ਪਾ ਲਿਓ ਕੱਟਿਓ ਉਹਨਾਂ ਨੂੰ, ਬੁੱਧੂ ਮਹਿਤਾ ਜਾਣੀਆ ਹੈ,
ਬੁੱਧੂ ਮਹਿਤਾ ਜਾਣੀਆ ਹੈ।
ਹਾਂ, ਭਾਈ ਬੁੱਧੂ ਜੀ ਜਿਹੜੇ ਨੇ ਮਹਿਤੇ, ਅਤੇ ਕੰਮ ਕੀ ਆ ਇਹਨਾਂ ਦਾ? ਘੁਮਿਆਰ ਨੇ, ਭਾਂਡੇ ਬਣਾਉਣ ਵਾਲੇ ਹੀ ਨਹੀਂ ਕਰਦੇ, ਪੁਰਾਣੇ ਜਿਹੜੇ ਘੁਮਿਆਰ ਸੀ ਨਾ, ਉਹ ਭਾਂਡੇ ਵੀ ਬਣਾਉਂਦੇ ਸੀ ਅਤੇ ਨਾਲ ਨਾਲ ਇੱਟਾਂ ਦੇ ਆਵੇ ਵੀ ਲਾਉਂਦੇ ਹੁੰਦੇ ਸੀ। ਆਮ ਜਿਹੜੀਆਂ ਇੱਟਾਂ ਤੁਸੀਂ ਵੇਖਿਆ ਹੋਣਗੀਆਂ ਨਾ, ਆ ਕਿਤੇ ਹੋਵੋਗੇ ਹਵੇਲੀ 'ਤੇ ਜਾ ਕੇ ਕਿਤੇ ਲੰਗਰ ਛਕਿਆ ਗਏ ਹੋਵੋਗੇ, ਰੋਕ ਕੇ ਵੀ ਹਵੇਲੀ ਆ, ਉੱਥੇ ਨਿੱਕੀਆਂ ਨਿੱਕੀਆਂ ਇੱਟਾਂ ਨਹੀਂ ਲੱਗੀਆਂ ਵੀਆਂ, ਉਹ ਤਾਂ ਹੁਣ ਇਹਨਾਂ ਨੇ ਕਿਤੋਂ ਲਿਆ ਕੇ ਲਾ ਲਈਆਂ। ਆਮ ਪੁਰਾਣੀਆਂ ਇੱਟਾਂ ਨਿੱਕੀਆਂ ਛੋਟੀਆਂ ਹੁੰਦੀਆਂ ਸੀ, ਸਰਹੰਦੀ ਇੱਟਾਂ ਉਹਨਾਂ ਨੂੰ ਕਹਿੰਦੇ ਸੀ, ਸਰਹੰਦ ਸ਼ਹਿਰ ਤੁਸੀਂ ਦੇਖਿਆ ਹੋਊਗਾ, ਛੋਟੀਆਂ ਇੱਟਾਂ ਦੇ ਬਣਿਆ ਪੁਰਾਣਾ, ਅਤੇ ਇਹ ਇੱਕ ਮਾਰ ਹੀ ਬਣਾਉਂਦੇ ਸੀ ਇਉਂ ਜਿਹੜਾ, ਹਾਂਜੀ ਇਹਨਾਂ ਦਾ ਕੰਮ ਸੀ ਇਹ, ਇੱਟਾਂ ਵੀ ਬਣਾਉਣੀਆਂ ਅਤੇ ਨਾਲ ਨਾਲ ਜਿਹੜੇ ਸੀ ਭਾਂਡੇ ਵੀ ਬਣਾਉਣੇ। ਇਉਂ ਇਹ ਭਾਈ ਬੁੱਧੂ ਜਿਹੜਾ ਹੈ, ਇਹ ਇਹਦਾ ਪਿਤਾ ਜਿਹੜਾ ਸੀ ਨਾ, ਸ਼ਾਹੀ ਘੁਮਿਆਰ ਸੀ, ਜਿੰਨੀਆਂ ਸ਼ਾਹੀ ਇਮਾਰਤਾਂ ਹੁੰਦੀਆਂ ਸੀ ਨਾ, ਉਹ ਇਹਦਾ ਪਿਤਾ ਬਣਾਉਂਦਾ ਸੀ ਪਹਿਲਾਂ, ਬੁੱਧੂ ਦਾ। ਉਹਦਾ ਨਾਂ ਸੀ ਸੁੱਧੂ, ਬੁੱਧੂ ਦੇ ਪਿਤਾ ਨਾਂ ਕੀ ਸੀ? ਮਿਲਦੇ ਜੁਲਦੇ ਨਾਂ ਨੇ, ਲਾਹੌਰ ਦੇ ਘੁਮਿਆਰ ਸੀ। ਅਤੇ ਇਉਂ ਇਹ ਭਾਈ ਬੁੱਧੂ ਜੀ ਦਾ ਫਿਰ ਆਪਣੇ ਪਿਤਾ ਪੁਰਖੀ ਕੰਮ ਮੁਤਾਬਕ ਭਾਈ ਬੁੱਧੂ ਜੀ ਇਹ ਆਵੇ ਲਾਉਂਦੇ ਨੇ। ਹੁਣ ਇੱਟਾਂ ਬਣਾਉਣ ਵਾਸਤੇ ਆਵਾ ਤਿਆਰ ਕਰਨਾ ਸੀ, ਗੁਰੂ ਅਰਜਨ ਸਾਹਿਬ ਮਾਰੇ ਹਜ਼ੂਰ ਆਇਆ ਸੱਚੇ ਪਾਤਸ਼ਾਹ, ਆਵਾ ਲਾਉਣਾ ਆਪ ਜੀ ਤੋਂ ਆਗਿਆ ਲੈਣ ਲਈ ਆਇਆ, ਅਤੇ ਤੁਸੀਂ ਬਚਨ ਕਰੋ ਆਵਾ ਪੱਕਾ ਨਿਕਲੇ, ਪਹਿਲਾਂ ਨਾ ਨਿਕਲੇ ਕਿਤੇ। ਸਾਰੇ ਸੱਚੇ ਪਾਤਸ਼ਾਹ ਜੀਆਂ ਨੇ ਕਿਹਾ ਚੰਗਾ ਭਾਈ ਆਵਾ ਪੱਕਾ ਨਿਕਲੂਗਾ, ਲਾ ਮਾਰੋ ਮੈਂ ਕਰਜ਼ਾ ਚੱਕ ਕੇ ਲਾ ਰਿਹਾ ਨਾਲੇ, ਇੰਨੇ ਪੈਸੇ ਵੀ ਨਹੀਂ ਮੇਰੇ ਕੋਲ, ਅਤੇ ਸਫਲਾ ਹੋਵੇ ਬਣ ਗਿਆ। ਠੀਕ ਹੈ, ਜਿੱਦਣ ਆਵਾ ਭਾਈ ਖੋਲ੍ਹਣਾ ਹੋਊਗਾ ਨਾ, ਗੁਰੂ ਕੇ ਸੰਗਤਾਂ ਨੂੰ ਲੰਗਰ ਕਰੀ, ਕੋਈ ਭੁੱਖਾ ਨਾ ਜਾਵੇ, ਸਾਰਿਆਂ ਨੂੰ ਲੰਗਰ ਛਕਾਈ। ਠੀਕ ਹੈ ਜੀ, ਇਸ ਤਰ੍ਹਾਂ ਉਹ ਜਿਹੜਾ ਸੀ ਜਿੱਦਣ ਖੋਲ੍ਹਣਾ ਸੀ ਆਵਾ, ਲੰਗਰ ਕੀਤਾ ਭਾਈ ਬੁੱਧੂ ਨੇ, ਲੰਗਰ ਕੀਤਾ ਚਲੋ ਸਭ ਨੂੰ ਛਕਾਇਆ। ਜਦੋਂ ਲੰਗਰ ਵਰਤ ਗਿਆ ਭਾਈ ਲੱਖੂ ਜੀ ਆ ਗਏ, ਅਗਲੀ ਪੰਕਤੀ ਜਾਊਗਾ, ਲੱਖੂ ਪਟੋਲੀਆ ਇਸੇ 'ਚ, ਇਹ ਉਹ ਪਟੋਲੀਆ ਜੀ ਨੇ, ਪਟੋਲੀ ਜਾਤੀ ਆ। ਅਤੇ ਲੱਖੂ ਜੀ ਆ ਗਏ ਨੇ, ਲੰਗਰ ਵਰਤ ਗਿਆ, ਉਦੋਂ ਅਰਦਾਸ ਹੋਣ ਲੱਗੀ ਆ। ਅਰਦਾਸ ਹੋਣ ਤੋਂ ਇਹਨੇ ਪਹਿਲਾਂ ਜਾਚਨਾ ਕੀਤੀ, ਜੀ ਮੈਂ ਵੀ ਲੰਗਰ ਛਕਣਾ ਹਾਂ। ਅਤੇ ਬੁੱਧੂ ਕਹਿਣ ਲੱਗਾ, ਹੁਣ ਤੇਰੇ ਵਾਸਤੇ ਵੱਖਰਾ ਕਿਤੇ ਤਿਆਰ ਕਰਕੇ ਦੇਵਾਂ ਤੈਨੂੰ, ਲੰਗਰ ਵਰਤ ਗਿਆ ਪਹਿਲਾਂ ਆ ਜਾਂਦੋ, ਅਤੇ ਜਿਹੜਾ ਸੀ ਛਕ ਲੈਂਦੇ, ਹੁਣ ਨਹੀਂ ਲੰਗਰ ਜਿਹੜਾ ਵਰਤ ਚੁੱਕਾ ਹੈ, ਹੁਣ ਤਾਂ ਅਰਦਾਸ ਦੀ ਤਿਆਰੀ ਆ। ਨਹੀਂ ਦਿੱਤਾ, ਨਹੀਂ ਉਹ ਜਿਹੜਾ ਸੀ ਨਹੀਂ ਸਰਦਾ ਹੁੰਦੀ ਮਾਰੇ, ਕਹਿੰਦੇ ਭੁੱਖਾ ਨਾ ਮੋੜੀ ਕਿਸੇ ਨੂੰ। ਅਤੇ ਉਹ ਜਦੋਂ ਤਿਆਰ ਕਰਕੇ ਸੁਕਾ ਸਕਦਾ ਸੀ, ਪਰ ਜਵਾਬ ਦੇ ਦਿੱਤਾ, ਅਰਦਾਸੀ ਨੇ ਅਰਦਾਸ ਸ਼ੁਰੂ ਕਰ ਦਿੱਤੀ। ਅਰਦਾਸੀ ਨੇ ਅਰਦਾਸੀਆ ਸ਼ਬਦ ਕਹਿ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ ਬੁੱਧੂ ਨੇ ਲੰਗਰ ਛਕਾਇਆ ਅਤੇ ਹਵਾ ਲਾਇਆ, ਪੱਕਾ ਨਿਕਲੇ, ਅਰਦਾਸ ਦੇ ਸ਼ਬਦ ਨੇ। ਉਹ ਪੱਕੇ ਦੀ ਗੱਲ ਕਰਦਾ, ਲੱਕੂ ਪਿੱਛੇ ਖੜਾ ਹੋਇਆ, ਮਹਾਰਾਜ ਜੀ ਕੱਚਾ ਹੀ ਨਿਕਲੇ। ਅਤੇ ਉਹਨੇ ਆਪਣੀ ਇਹ ਲੱਖੂ 21 ਜਪਜੀ ਸਾਹਿਬ ਦੇ ਪਾਠ ਕਰਨ ਵਾਲਾ ਸਿੱਖ ਸੀ, ਰੋਜ਼ 21 ਜਪਜੀ ਸਾਹਿਬ ਦੇ ਪਾਠ ਕਰਦਾ। ਲਾਹੌਰ ਵਿੱਚ ਨਿਯਮ ਬਣਾਇਆ ਸੀ ਇਹਨੇ, ਅਤੇ ਇਹਦੀ ਧਾਂਕ ਪਈ ਵੀ ਗੁਰਦਾ ਕਰਨੀ ਵਾਲਾ ਸਿੱਖ ਹੈ, ਬ੍ਰਹਮ ਗਿਆਨੀ ਸਿੱਖ ਦਾ ਪਤਾ ਲੱਗਿਆ, ਨਿਯਮ ਬਣਾ ਦਿੱਤਾ, ਜਿਹੜੀ ਬਾਈ ਜਪਜੀ ਸਾਹਿਬ ਦਾ ਪਾਠ ਕਰੂਗੀ ਮੈਂ ਤਾਂ ਉਹਦੇ ਘਰੇ ਲੰਗਰ ਛਕੂੰ, ਬਾਕੀ ਨਹੀਂ ਮੈਂ ਛਕਣਾ। ਹੁਣ ਸਾਰੀਆਂ ਨੂੰ ਇੱਛਾ ਹੋਈ ਵੀ ਜੇ ਹੁਣ ਜਪਜੀ ਸਾਹਿਬ ਕੰਠ ਨਾਲ ਤਾਂ ਆਪਣੇ ਘਰੇ ਆਉਣਾ ਨਹੀਂ, ਲਾਹੌਰ ਦੀਆਂ ਸਾਰੀਆਂ ਮਾਈਆਂ ਨੇ ਕੰਠ ਕਰ ਲਏ ਜਪਜੀ ਸਾਹਿਬ, ਇਉਂ ਸਾਰਿਆਂ ਨੂੰ ਕੰਠ ਕਰਾਏ। ਜਿਸ ਤਰ੍ਹਾਂ ਇਹਨੇ ਆਪਣੀ ਅਰਦਾਸ ਕਰ ਦਿੱਤੀ, ਮਹਾਰਾਜ ਕੱਚਾ ਹੀ ਰਹੇ। ਅਤੇ ਜਦੋਂ ਆਵਾ ਖੋਲ੍ਹਣ ਗਏ ਚਾਹ ਦੇ ਨਾਲ ਨੱਠੇ, ਅਤੇ ਵੇਖਿਆ ਅਤੇ ਆਵਾ ਤਾਂ ਕੱਚਾ ਨਿਕਲਿਆ, ਉਹ ਆਖਣ ਲੱਗਾ ਜੋ ਔਰ ਉਹਨੂੰ ਥੋੜ੍ਹਾ ਵਿਵਾਦ ਵੀ ਕੀਤਾ ਬੁੱਧੂ ਨੇ, ਜਦੋਂ ਇਹ ਅਰਦਾਸ ਉੱਚੀ ਕਹਿ ਰਿਹਾ ਸੀ, ਹੌਲੀ ਨਹੀਂ ਸੀ ਕਹਿ ਰਿਹਾ, ਉੱਚੀ ਕਹਿ ਸੀ ਕੱਚਾ ਨਿਕਲੂ। ਅਤੇ ਮਾਂ ਅਰਦਾਸ ਪੁੱਛ ਲੈ, ਤੂੰ ਵੱਡਾ ਆਇਆ ਬ੍ਰਹਮ ਗਿਆਨੀ। ਬੁੱਧੂ ਜੀ ਕਹਿਣ ਲੱਗੇ, ਗੁਰੂ ਦਾ ਵਚਨ ਹੈ ਪੱਕਾ ਨਿਕਲਣ ਦਾ, ਤੂੰ ਕਿੱਧਰੋਂ ਆ ਗਿਆ ਕਮਲਾ ਰਮਲਾ ਜਿਹਾ ਕੱਚੇ ਕਰਨ ਵਾਲਾ। ਅਤੇ ਜਦੋਂ ਆ ਕੇ ਖੋਲ੍ਹਿਆ ਅਤੇ ਨਿਕਲਿਆ ਕੱਚਾ ਹੀ, ਆਖਣ ਲੱਗਾ ਇਹ ਕੀ ਪਾਣਾ ਵਰਤਿਆ, ਇਹ ਇੱਕ ਸਦਾਈ ਜਿਹਾ ਸਿੱਖ ਹੈ, ਗੁਰੂ ਮਹਾਰਾਜ ਪਾਤਸ਼ਾਹ ਦਾ ਬਚਨ ਅਤੇ ਉਹਦਾ ਸੱਤ ਨਹੀਂ ਹੋਇਆ ਗੁਰੂ ਅਰਜਨ ਸਾਹਿਬ ਜੀ ਦਾ, ਕਿ ਅਰਜਨ ਸਾਹਿਬ ਨੂੰ ਵੀ ਵੱਡਾ ਮਾਰਨ ਨਾਲ ਹੋਇਆ ਇਹ ਲੋ ਆਇਆ। ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਜੀ, ਤੁਹਾਡਾ ਆਸਰਾ ਰੱਖ ਕੇ ਕਰਜ਼ਾ ਚੱਕਿਆ, ਆਵਾ ਲਾਇਆ, ਤੁਸਾਂ ਬਚਨ ਕੀਤੇ ਪੱਕਾ ਨਿਕਲੂਗਾ, ਅਤੇ ਲੰਗਰ ਵੀ ਤੁਹਾਡੇ ਕਹੇ 'ਤੇ ਮੈਂ ਲਾਇਆ। ਇੱਕ ਸਧਾਰਨ ਜਿਹਾ ਸਿੱਖ ਆਇਆ ਲੰਗਰ ਵਰਤਣ ਤੋਂ ਬਾਅਦ ਆਇਆ, ਅਤੇ ਉਹ ਲੰਗਰ ਮੰਗਿਆ, ਮਹਾਰਾਜ ਜੀ ਮੈਂ ਉਹਨੂੰ ਆਖਿਆ ਕਿ ਅਜੋ ਪਹਿਲੋਂ ਆ ਜਾਂਦਾ ਅਤੇ ਸਿਖਾ ਦਿੰਦੇ, ਅਤੇ ਮੌਕੇ 'ਤੇ ਕਿੱਥੇ ਸਿਖਾਈਏ, ਅਰਦਾਸ 'ਤੇ ਤੋਂ ਹੋਣ ਦੀ ਤਿਆਰੀ ਆ। ਪਰ ਉਹਨੇ ਅਰਦਾਸ ਵਿੱਚ ਜਿਹੜਾ ਸਾਡਾ ਜੋ ਅਰਦਾਸ ਕਰਨ ਵਾਲਾ ਸਿੱਖ ਸੀ ਆਪ ਜੀ ਦਾ ਪੱਕੇ ਹੋਣ ਦੀ ਗੱਲ ਕਰ ਰਿਹਾ ਸੀ ਤੁਹਾਡੇ ਬਚਨਾਂ ਦਾ ਆਸਰਾ ਲੈ ਕੇ, ਅਤੇ ਉਹ ਪਿੱਛੋਂ ਜਿਹੜਾ ਸੀ ਉੱਚੀ ਬਾਜੂ ਕਹਿੰਦਾ ਕੱਚਾ ਨਿਕਲੇ। ਮਹਾਰਾਜ ਹੁਣ ਸੱਤ ਦਾ ਬਚਨ ਉਹਦੇ ਵਾਲਾ ਹੋ ਗਿਆ, ਕੱਚਾ ਹੀ ਨਿਕਲਿਆ, ਕਿ ਆਪ ਜੀ ਤੋਂ ਵੱਡੇ ਹੋਏ ਸਿੱਖ ਤੁਹਾਡੇ, ਤੁਹਾਡਾ ਬਚਨ ਵੀ ਪਲਟਾ ਸਕਦੇ ਜਿਹੜੇ। ਮਹਾਰਾਜ ਕਹਿੰਦੇ ਭਾਈ ਬੁੱਧੂ, ਜੇ ਗੁਰੂ ਦਾ ਮਾਰਿਆ ਸਿੱਖ ਬਚਾ ਲੈਂਦਾ ਹੈ, ਸਿੱਖ ਦਾ ਮਾਰਿਆ ਗੁਰੂ ਤੋਂ ਨਹੀਂ ਬਚਦਾ, ਇਹਨਾਂ ਮਾਣ ਸਿੱਖਾਂ ਨੂੰ ਦੂਜਾ ਬ੍ਰਹਮ ਗਿਆਨੀ ਸਿੱਖ ਹੈ, ਅਤੇ ਇਸ ਕਰਕੇ ਉਹਦਾ ਬਚਨ ਨਾ ਅਸੀਂ ਮੋੜ ਸਕੀਏ, ਅਤੇ ਫਿਰ ਮਹਾਰਾਜ ਮੇਰਾ ਹੁਣ ਕਰਜ਼ੇ ਦਾ ਕੀ ਬਣੂਗਾ, ਮੈਂ ਤਾਂ ਮਾਰਿਆ ਗਿਆ। ਅਤੇ ਮਹਾਰਾਜ ਕਹਿੰਦੇ ਕੋਈ ਨਹੀਂ, ਚੱਲ ਇਹ ਜਿਹੜਾ ਰਹੂਗਾ ਤਾਂ ਕੱਚਾ ਹੀ ਸਿੱਖ ਦਾ ਬਚਨ ਨਹੀਂ ਅਸੀਂ ਮੋੜ ਸਕਦੇ, ਹੁਣ ਤੂੰ ਸ਼ਰਨ ਵਿੱਚ ਫੇਰ ਆਇਆ ਜਾਂ ਪੱਕੀਆਂ ਦੇ ਭਾਅ ਵਿਕ ਜੂਗਾ। ਉਹ ਬਰਸਾਤ ਹੋਈ, ਉੱਥੋਂ ਕਿਲੇ ਦੀ ਕੰਧ ਡਿੱਗੀ, ਇੱਟਾਂ ਮਿਲਣ ਕਿਤੋਂ ਨਾ, ਚੱਲ ਕੱਚੀ ਹੀ ਲੈ ਗਏ, ਪੱਕਿਆਂ ਦੇ ਭਾਅ ਵਿਕੀਆਂ, ਦੋਵੇਂ ਬਚਨ ਸੱਤ ਹੋ ਗਏ। ਸੋ ਉਹ ਬੁੱਧੂ ਮਹਿਤਾ ਜਾਣੀ ਹੈ, ਕੁੱਲ ਘੁਮਿਆਰ ਭਗਤ ਨਿਰੰਕਾਰੀ, ਇਉਂ ਫਿਰ ਸਿੱਖੀ ਕਮਾਈ ਹੈ ਜੀ, ਹੰਕਾਰ ਦੀ ਨਿਵਿਰਤੀ ਕੀਤੀ ਮਹਾਰਾਜ ਪਾਤਸ਼ਾਹ ਜੀ ਤੋਂ ਲੈ ਕਰਕੇ, ਇਉਂ ਸਿੱਖ ਫਿਰ ਬਣਿਆ। ਅੱਗੇ ਜੀ ਫਿਰ ਲੱਖੂ ਜੀ।
ਲੱਖੂ ਵਿੱਚ ਪਟੋਲੀ ਆ, ਭਾਈ ਲੱਦਾ ਪਰ ਅਪਕਾਰੀ।
ਇਉਂ ਭਾਈ ਲੱਖੂ ਜੀ ਫਿਰ ਹੋਏ ਨੇ ਇਹ, ਪਟੋਲੀਆ ਬਾਜ਼ਾਰ ਹੈ ਉੱਥੇ ਲਾਹੌਰ ਵਿੱਚ, ਪੱਟ ਦਾ ਕੰਮ ਕਰਨ ਵਾਲਿਆਂ ਕਰਕੇ ਨਾ ਪਟੋਲੀ ਪੈ ਗਿਆ, ਕੱਪੜੇ ਦਾ ਕੰਮ ਕਰਨ ਵਾਲੇ ਨੇ ਰੇਸ਼ਮ ਗਾਦਕ ਦਾ, ਅਤੇ ਲੱਖੂ ਨੇ ਪਹਿਲੇ ਵੜ ਕੇ ਕੰਮ ਕਰਦੇ, ਅਤੇ ਤਾਂ ਉਹ ਬਾਜ਼ਾਰ ਦਾ ਨਾਂ ਵੀ ਉੱਥੇ ਉਸ ਬਾਜ਼ਾਰ ਵਿੱਚ ਰੇਸ਼ਮ ਦਾ ਹੀ ਕੰਮ ਹੁੰਦਾ ਲਾਹੌਰ ਵਿਖੇ, ਪਟੋਲੀਆ ਬਾਜ਼ਾਰ ਹੀ ਪੈ ਗਿਆ। ਇਸ ਕਰਕੇ ਲੱਖੂ ਪਟੋਲੀਆ ਜਾਤੀ ਦੇ ਪਟੋਲੀਆ 'ਚ ਦੇ ਰਹਿਣ ਵਾਲੇ ਸੀ। ਇਵੇਂ ਹੀ ਭਾਈ ਲੱਦਾ ਪਰ ਉਪਕਾਰੀ, ਇਉਂ ਇੱਕ ਭਾਈ ਲੱਦਾ ਜੀ ਹੋਏ ਨੇ ਲਾਹੌਰ ਦੇ ਰਹਿਣ ਵਾਲੇ, ਪਰਪਕਾਰੀ ਸਿੱਖਣ ਦੇ ਨਾਂ ਪਰਪਕਾਰੀ ਪਿਆ ਹੀ ਨਹੀਂ ਕਰਕੇ ਵਿਖਾਏ ਨੇ। ਪਰਪਕਾਰ ਕਿਵੇਂ ਹੋਇਆ? ਸੱਤਾ ਬਲਵੰਡ ਡੂਮ ਮਰਾਸੀ ਸੀ ਨਾ ਦੋਵੇਂ, ਗੁਰੂ ਦਰ ਦੇ ਕੀਰਤਨੀ ਸੀ, ਕੀਰਤਨ ਕਰਦੇ ਮਾਰੇ ਹਜ਼ੂਰ ਬਾਬੀਏ ਸੀ, ਅਤੇ ਸੰਗਤਾਂ ਕੀਰਤਨ ਸੁਣ ਕੇ ਨਿਹਾਲ ਹੁੰਦੀਆਂ। ਬੇਟੀ ਦਾ ਵਿਆਹ ਆ ਗਿਆ ਅਤੇ ਮਨ 'ਚ ਇੱਛਾ ਕਰ ਲਈ ਜੇ ਮਹਾਰਾਜ ਪਾਤਸ਼ਾਹ ਸਾਡੀ ਹੁਣ ਵਿਆਹ ਹੈ ਬੇਟੀ ਦਾ ਜਿਹੜਾ ਨਾ, ਅਤੇ ਇਹ ਮਹਾਰਾਜ ਮੰਗੀਏ ਪੈਸੇ ਵਿਆਹ ਵਾਸਤੇ, ਊਂ ਤਾਂ ਜਿੰਨਾ ਕੁ ਚੜ੍ਹਾਵਾ ਆਉਂਦਾ ਹੋਈ ਲੈਂਦੇ ਹਾਂ ਰੋਜ਼ ਜਿੰਨੀ ਕੁ ਦੇਈ ਜਾਂਦੇ ਮਹਾਰਾਜ ਜੀ। ਅਤੇ ਮਹਾਰਾਜ ਬੇਟੀ ਦਾ ਵਿਆਹ ਹੈ ਫਿਰ ਜਿਹੜਾ ਹੈ ਕਰਨਾ ਤੁਹਾਡੇ ਆਸਰਾ ਰੱਖ ਕੇ, ਮਨ ਜ਼ਰੂਰ ਕਰਨਾ ਚਾਹੀਦਾ, ਮਨ 'ਚ ਇੱਛਾ ਧਾਰ ਲਈ ਵੀ ਕੱਲ੍ਹ ਨੂੰ ਜਿਹੜਾ ਚੜ੍ਹਾਵਾ ਚੜ੍ਹਨਾ ਹੈ ਉਹ ਚੜ੍ਹਾਵਾ ਹੀ ਮਹਾਰਾਜ ਦੇਣ, ਜਿਹੜਾ ਮਨ ਨੂੰ ਚੜ੍ਹਾਵਾ ਚੜ੍ਹਦਾ ਸਾਰਾ ਉਹ ਮੰਗ ਲਈਏ। ਰਜਾ 'ਚ ਤਾਂ ਰਹੇ ਨਾ ਮਹਾਰਾਜ, ਜਿੰਨਾ ਕੁ ਦੇ ਬਖਸ਼ਿਸ਼ ਕਰ ਦੋਗੇ ਠੀਕ ਹੈ, ਚੜ੍ਹਾਵੇ ਦਾ ਲਾਲਚ ਕਰ ਲਿਆ। ਕੁਦਰਤੀ ਗੱਲ ਹੋਈ, ਮਹਾਰਾਜ ਨੇ ਐਸੀ ਦ੍ਰਿਸ਼ਟੀ ਪਾਈ ਸਿੱਖਾਂ ਦੇ ਜਿਹੜੇ ਸੀ, ਕੋਈ ਅੱਗੇ ਪੰਜ ਪੈਸੇ ਚੜ੍ਹਾਉਂਦਾ ਰੁਪਈਆ ਚੜ੍ਹਾਉਂਦਾ, ਅੱਜ ਧੇਲੇ ਚੜ੍ਹਾਉਣ ਜਾਂ ਦੋ ਪੈਸੇ 'ਚ ਦਾ ਤੱਕਦਾ ਹੋਇਆ, ਉਹ ਸੌ ਗਿਣਤੀ ਦਾ 100 ਰੁਪਈਆ ਹੋਇਆ। ਮਹਾਰਾਜ ਕਹਿੰਦੇ ਲਓ ਭਾਈ ਅੱਜ ਤੁਸੀਂ ਮੰਗਿਆ ਸੀ ਚੜ੍ਹਾਵਾ ਲੈ ਜਾਓ 100 ਰੁਪਈਆ, ਵਗਾ ਕੇ ਮਾਰਿਆ, 100 ਨਾਲ ਵਿਆਹ ਹੋਣ ਲੱਗਾ, ਕੀ ਮਖੌਲ ਕਰਨ ਲੱਗੇ ਹੋ? ਅਤੇ ਮਹਾਰਾਜ ਕਿ ਤੁਹਾਡੀ ਇੱਛਾ ਜੋ ਸੀ, ਅਤੇ ਕੋਈ ਨਹੀਂ ਭਾਈ ਇਹ ਵੀ ਲੈ ਜਾਓ, ਅਤੇ ਵਿਆਹ ਵਾਲਾ ਕਾਰਜ ਵੀ ਹੋ ਜੂਗਾ, ਐਂ ਗੁੱਸੇ ਨਾ ਹੋਵੇ, ਲੈ ਜਾਓ ਵੀ। ਆਕੜ ਗਏ, ਆਕੜ ਗਏ, ਸਿੱਟ ਚੱਕ ਕੇ ਆਪਣੇ ਸਾਜ ਆ ਗਏ, ਵੇਖਾਂਗੇ ਹੁਣ ਤੁਹਾਡਾ ਗੁਰਤਾ ਗੱਦੀ ਕਿਵੇਂ ਚੱਲੂਗੀ। ਸਾਡੇ ਕੀਰਤਨ ਕਰਕੇ ਜਿਹੜਾ ਸੀ ਨਾ ਤੁਹਾਡੀ ਪੁੱਛਗਿੱਛ ਸੀ, ਸਾਡੇ ਕੀਰਤਨ ਕਰਕੇ ਚੜ੍ਹਾਵੇ ਚੜ੍ਹਦੇ ਸੀ ਤੁਹਾਨੂੰ, ਇਹੋ ਜਿਹੇ ਬਚਨ ਕਰਕੇ ਤੁਰਿਆ। ਅਤੇ ਇਉਂ ਮਹਾਰਾਜ ਜੀ ਅਗਲੇ ਨੇ ਕੀਰਤਨ ਕਰਾਉਣਾ ਸੀ, ਆਏ ਨਹੀਂ ਦੋਵੇਂ ਮਰਾਸੀ, ਅਤੇ ਮਹਾਰਾਜ ਨੇ ਭਾਈ ਗੁਰਦਾਸ ਨੂੰ ਭੇਜਿਆ, ਜਾ ਭਾਈ ਗੁਰਦਾਸ ਜੀ ਬੁਲਾ ਕੇ ਲਿਆਓ, ਸੰਗਤਾਂ ਡੀਕਦੀਆਂ ਨੇ ਕੀਰਤਨ ਕਰਾਉਣਾ। ਅਤੇ ਗਏ ਜਾ ਕੇ ਗੁਰਦਾਸ ਜੀ ਗਏ, ਚਲੋ ਵੀ ਸੰਗਤ ਡੀਕਦੀ ਆ ਕੀਰਤਨ ਲਈ, ਹਾਂ ਹੁਣ ਕਰ ਲਓ ਨਾ ਆਪ, ਫਿਰ ਆਪ ਤੁਸੀਂ ਤੂੰ ਕਰ ਲੈ ਵੱਡਿਆਂ ਤੋਂ ਕਰਾ ਲੈ, ਅਤੇ ਹੁਣ ਡੀਕਦੀ ਆ ਡੀਕੇ ਸੰਗਤ, ਹੁਣ ਦੇਖਾਂਗੇ ਸੋਢੀਆਂ ਦੀ ਕਿਵੇਂ ਪੂਜਾ ਹੁੰਦੀ ਆ। ਇਹੋ ਜਿਹੇ ਬਚਨ ਕਰਕੇ ਭਾਈ ਗੁਰਦਾਸ ਸਾਹਿਬ ਜੀ ਵਾਪਸ ਆ ਗਏ, ਬਾਬਾ ਬੁੱਢਾ ਜੀ ਨੂੰ ਭੇਜਿਆ, ਦੇਖੋ ਫਿਰ ਵੀ ਮਾਰ ਕੇ ਨਿਮਰਤਾ ਵਿੱਚ ਗੁਰਦਨ ਸਾਹਿਬ ਬੁੱਢਾ ਜੀ ਨੂੰ ਗਏ, ਉਹੀ ਅੱਖਰ ਉਹੀ ਦੁਬਾਰੇ ਦੁਹਰਾ ਦਿੱਤੇ ਬੁੱਢਾ ਸਾਹਿਬ ਜੀ ਨੂੰ, ਉਹ ਵੀ ਮੁੜੇ ਆਏ। ਫਿਰ ਮਹਾਰਾਜ ਆਪ ਗਏ, ਚਲੋ ਆਪ ਲੈ ਕੇ ਆਉਣਾ ਭਾਈ ਕੀਰਤਨੀ ਨੇ ਗੁਰੂ ਘਰ ਦੇ, ਗੁਰੂ ਅਰਜਨ ਸਾਹਿਬ ਗਏ, ਉਹ ਭਾਈ ਜੀ ਡੀਕਦੀ ਆ ਸੰਗਤ, ਚਲੋ ਕੀਰਤਨ ਕਰੋ। ਹਾਂ ਕਹਿੰਦੇ ਜਿਵੇਂ ਸਾਨੂੰ 100 ਰੁਪਈਆ ਦੇ ਕੇ ਨਰਾਦਰੀ ਕੀਤੀ ਆ, ਤੁਹਾਡੀ ਵੀ ਇੱਦਾਂ ਹੀ ਹੋਊਗੀ, ਸੰਗਤਾਂ ਮੁੜਨਗੀਆਂ, ਗੁਰੂ ਘਰ ਵੇਖਾਂਗੇ ਕਿਵੇਂ ਚੱਲੂਗਾ, ਮਾਰੇ ਆਪਣੀ ਨਿੰਦਿਆ ਸਹਾਰ ਲਈ। ਅਗਲਾ ਵਚਨ ਕੀ ਕੀਤਾ? ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਵੀ ਸਾਡੇ ਮਰਦਾਨੇ ਕਰਕੇ ਸੀ, ਐਵੇਂ ਨਹੀਂ ਉਹਨੂੰ ਪੁੱਛਿਆ, ਉਹ ਕੀਰਤਨੀ ਅਤੇ ਤਾਂ ਨਾਲ ਉਹਨਾਂ ਦੀ ਇੰਨੀ ਮਾਨਤਾ ਹੋਈ ਹੈ, ਵਡਿਆਈ ਹੋਈ ਹੈ। ਫਿਰ ਭਾਰਤ ਤੋਂ ਇਹ ਨਿੰਦਿਆ ਵੱਡਿਆਂ ਦੀ ਨਿੰਦਿਆ ਨਾ ਸਾਰੀ ਗਈ, ਗੁਰਜਨ ਸਾਹਿਬ ਜੀ ਤੋਂ ਵੱਡੇ ਗੁਰੂਆਂ ਦੀ ਨਿੰਦਿਆ, ਆਪਣੇ ਗੁਰੂ ਦੀ ਨਿੰਦਾ ਕਿਵੇਂ ਸਾਰੀਏ? ਜੇ ਫਿਰ ਮਾਲਕ ਕਹਿੰਦਾ ਐਡੇ ਫਿੱਟ ਗਏ ਹੋ, ਹੰਕਾਰੀ ਹੋ ਗਏ ਹੋ, ਜਾਂ ਕੋਹੜ ਪੈ ਜਾ ਜਿਹੜੀ ਜਵਾਨ ਨਾਲ ਨਿੰਦਿਆ ਕਰਦੇ ਹੋ, ਇਹ ਜਿਹੜੀ ਹੈ ਇਹ ਜਵਾਨ 'ਤੇ ਕੋਹੜ ਹੋ ਜਾਏ। ਮਾਰੇ ਬਚਨ ਕਰਕੇ ਚੱਲਿਆ, ਬਚਨ ਸੱਤ ਹੋਏ ਜੀ, ਕੋਹੜ ਹੋ ਗਿਆ। ਅਤੇ ਨਾਲ ਮਾਲ ਹੁਕਮ ਕਰ ਦਿੱਤਾ, ਇਹਨਾਂ ਹੰਕਾਰੀਆਂ ਨੂੰ ਕੋੜਿਆਂ ਨੂੰ ਕੋਈ ਸਿੱਖੋ ਮੂੰਹ ਨਾ ਲਾਇਓ, ਅਤੇ ਇਹਨਾਂ ਨੂੰ ਜਿਹੜਾ ਕੋਈ ਬਖਸਾਉਣ ਲਈ ਆਊਗਾ ਨਾ, ਤਾਂ ਮੂੰਹ ਕਾਲਾ ਹੋਊਗਾ, ਅਤੇ ਇਸ ਤਰ੍ਹਾਂ ਦਾ ਇਹ ਬਖਸ਼ਣ ਦੇ ਯੋਗ ਨਹੀਂ ਹੈਗੇ ਇਹ। ਹੁਣ ਜੀ ਉਹ ਚਲੋ ਵਿਆਹ ਦਾ ਕਾਰਜ ਤਾਂ ਮਾਰੀ ਕਿਰਪਾ ਨਾਲ ਹੋ ਹੀ ਗਿਆ, ਹੁਣ ਇਹ ਫਟਕਾਰੇ ਹੋਏ, ਦਰ ਦਰ ਭਟਕਦੇ ਫਿਰਦੇ, ਕੋਈ ਮੂੰਹ ਨਹੀਂ ਲਾਉਂਦਾ, ਜਿਹੜਾ ਕੋਈ ਦਿਖਦਾ ਤਾਂ ਪਾਸੇ ਹਟ ਜਾਂਦਾ, ਕੋਈ ਕਰੇ ਬੁਲਾਉਂਦਾ ਕੋਈ ਨਹੀਂ, ਲਾਹੌਰ 'ਚ ਐਡੀ ਨਰਾਦਰੀ ਹੋ ਗਈ। ਅਕਸਰ ਫਿਰ ਦੇਖਿਆ ਵੀ ਇਹ ਪੀੜਿਤ ਹੋਏ ਨੇ ਉਸ ਕੋਹੜ ਦੇ ਰੋਗ ਕਰਕੇ, ਅਤੇ ਕੁਝ ਬਖਸਾ ਸਕਦਾ ਹੈ ਤਾਂ ਪਤਾ ਸੀ, ਲੱਦੇ ਭਾਈ ਲੱਦਾ ਪਰਉਪਕਾਰੀ ਲਾਹੌਰ 'ਚ ਕੋਈ ਰਹਿੰਦੇ ਨੇ ਸਿੱਖ, ਉਹਦਾ ਨਾਂ ਪਰਉਪਕਾਰੀ ਹੈ, ਚਲੋ ਉਹਨਾਂ ਕੋਲ ਚੱਲਦੇ ਹਾਂ। ਆਏ ਦੋਵੇਂ ਉੱਥੇ, ਲਾਹੌਰ ਨਿਵਾਸੀਆਂ ਨੂੰ ਪਤਾ ਲੱਗਿਆ ਵੀ ਗੁਰੂ ਦੇ ਫਟਕਾਰੇ ਹੋਏ, ਸਰਾਫੇ ਹੋਏ, ਇਹ ਆ ਗਏ ਸਾਡੇ ਲਾਹੌਰ 'ਚ ਆ ਗਏ, ਕੋਈ ਨਾ ਮੂੰਹ ਲਾਇਓ ਇਹਨਾਂ ਨੂੰ। ਅਤੇ ਪਤਾ ਲੱਗਿਆ ਵੀ ਭਾਈ ਲੱਦੇ ਦੇ ਘਰ ਨੂੰ ਜਾਣ ਲੱਗੇ ਨੇ ਇਹ ਬਖਸਾਉਣ ਲਈ। ਕੁਝ ਸਿੰਘਾਂ ਨੇ ਸਿੱਖਾਂ ਨੇ ਜਾ ਕੇ ਲੱਦੇ ਨੂੰ ਆਖਿਆ, ਉਹ ਗੁਰੂ ਦਰ ਦੇ ਫਟਕਾਰੇ ਹੋਏ ਮਰਾਸੀ ਆ ਰਹੇ ਨੇ ਤੇਰੇ ਕੋਲ, ਦਰਵਾਜ਼ੇ ਬੰਦ ਕਰ ਲਾ, ਬੂਹੇ ਢੋਲਾ। ਭਾਈ ਲੱਦਾ ਜੀ ਨੇ ਸਹੀ ਕੀਤਾ ਵੀ ਆਉਣਗੇ, ਦਰਵਾਜ਼ੇ ਬੰਦ ਕਰ ਲਏ। ਇੰਨੇ ਨੂੰ ਪਹੁੰਚ ਕੇ ਖੜਖੜਾਇਆ ਦਰਵਾਜ਼ਾ, ਅਸੀਂ ਜੀ ਸੱਤਾ ਤੇ ਬਲਵਾਂਡਾ ਕੋਲੇ ਆ ਗਿਆ ਤੇਰੇ ਦਰ 'ਤੇ, ਦਰਵਾਜ਼ਾ ਖੋਲ੍ਹੋ ਜੀ, ਚਲੇ ਜਾਓ ਜਿੱਧਰੋਂ ਆਇਓ। ਪਹਿਲਾਂ ਆਖਿਆ ਕਿ ਗੁਰੂ ਦਰ ਦੇ ਫਟਕਾਰਿਆਂ ਨੂੰ ਇੱਥੇ ਕੋਈ ਥਾਂ ਨਹੀਂ। ਅਤੇ ਅਕਸਰ ਕਹਿਣ ਲੱਗੇ, ਭਾਈ ਲੱਦਾ ਜੀ ਨਾਂ ਪਰਉਪਕਾਰੀ ਆ ਤੁਹਾਡੇ ਨਾਲ, ਲੱਦੇ ਦੇ ਨਾਲ ਪਰਉਪਕਾਰੀ ਲੱਗਦਾ, ਜੇ ਤੁਸੀਂ ਨਾ ਬਖਸਾਇਆ ਤਾਂ ਹੋਰ ਕੌਣ ਬਖਸਾਊਗਾ, ਅਤੇ ਇਹ ਤੁਸੀਂ ਆਪਣੇ ਨਾਂ ਦੀ ਬਿਰਧ ਪਾਲਣਾ ਕਰੋ, ਪਰਉਪਕਾਰ ਵਾਲੀ ਗੱਲ ਆ। ਠੀਕ ਆ, ਪਾਪੀ ਤਾਂ ਬਹੁਤ ਵੱਡਿਆਂ ਸੀ, ਕਸੇ ਕੋਈ ਨਹੀਂ, ਸੋ ਹੁਣ ਤੁਹਾਡੀ ਸ਼ਰਨ 'ਚ ਆਇਆ, ਅਤੇ ਤੁਹਾਤੋਂ ਬਿਨਾਂ ਕੌਣ ਬਖਸਾਊ। ਲੱਦਾ ਜੀ ਨੇ ਸੋਚਿਆ ਪਰਉਪਕਾਰੀ ਨਾਂ ਦੀ ਵਾਸਤਾ ਪਾਇਆ ਹੈ, ਅਤੇ ਹੁਣ ਫਿਰ ਕੀ ਕਰੀਏ ਸੋਚਿਆ। ਦਰਵਾਜ਼ਾ ਖੋਲ੍ਹ ਦਿੱਤਾ, ਅੰਦਰ ਬਾਲ ਲਏ, ਕੋੜਾ ਕੋੜ ਹੋਇਆ ਦੇਖੋ, ਅਤੇ ਚਲੋ ਜਲ ਪਾਣੀ ਛਕਾਇਆ, ਰਾਤ ਠਹਿਰਾਏ, ਗਲਾਨੀ ਨਹੀਂ ਕੀਤੀ, ਰਾਤ ਵੀ ਕਰੇ ਠਹਿਰਾਏ। ਸਵੇਰੇ ਹੋਏ, ਚਲੋ ਭਾਈ ਚੱਲ ਜਾਵੇ ਹੁਣ ਤੁਹਾਡੇ ਨਾਲ, ਮਾਰਦਾ ਹੁਕਮ ਸੀ ਮੂੰਹ ਕਾਲਾ ਕਰਨਾ, ਆਪ ਹੀ ਕਰ ਰਿਹਾ ਕਾਲ ਕਰਕੇ। ਸੂਰਜ ਪ੍ਰਕਾਸ਼ ਤਾਂ ਸੀ ਵੀ ਨਾਲ ਬਚਨ ਸੀ ਵੀ ਭਾਈ ਸਿਰ ਮੂੰਹ ਮਨਾ ਕੇ ਆਵੇ, ਵੀ ਐਡੀ ਕਾਲਨਾ ਕਾਲਨਾ ਕਿਸੇ ਨੇ ਕਰਨੀ ਨਹੀਂ, ਕੌਣ ਸਿੱਖੀ ਤੋਂ ਪਤਾ ਦੇਵੇਗਾ। ਇਸ ਕੰਮ ਲਈ ਸੂਰਜ ਪ੍ਰਕਾਸ਼ ਤਾਂ ਹੈ ਵੀ ਉਹਨੇ ਐਸਾ ਵੀ ਕੀਤਾ, ਮੂੰਹ ਕਾਲਾ ਕਰ ਲਿਆ। ਫਿਰ ਹੁੰਦਾ ਵੀ ਜਿਹੜਾ ਕਿ ਕਲੰਕੀ ਪੁਰਸ਼ ਹੁੰਦਾ, ਆਪਾਂ ਪਿੰਡਾਂ 'ਚ ਵੇਖਿਆ ਕੋਈ ਬਹੁਤਾ ਦੋਸ਼ ਕੀਤਾ ਹੋਵੇ ਨਾ, ਗਧੇ 'ਤੇ ਚੜ੍ਹਾ ਦਿੰਦੇ ਉਹਨੂੰ, ਫਿਰ ਸਾਰੇ ਪਿੰਡ 'ਚ ਘੁੰਮਾਉਂਦੇ ਮੂੰਹ ਕਾਲਾ ਕਰਕੇ, ਜੁੱਤੀਆਂ ਜਾਤੀਆਂ ਦੇ ਹਾਰ ਵੀ ਪਾ ਦਿੰਦੇ। ਇਸ ਤਰ੍ਹਾਂ ਗਧਾ ਵੀ ਜਿਹੜਾ ਸੀ ਕਿਰਾਏ 'ਤੇ ਲਿਆ ਕੁਮਾਰਾਂ ਕੋਲੋਂ, ਗਧੇ 'ਤੇ ਬੈਠ ਕੇ ਨਾਲ ਇਉਂ ਨਹੀਂ ਜਾਣਾ, ਸੰਖ ਵਜਾਉਂਦੇ ਢੋਲ ਢਮਕੇ ਵੀ ਪੂਰਾ ਜਲੂਸ ਕੱਢੀਏ ਮੇਰਾ ਜਿਹੜਾ ਨਿਕਲੇ। ਪਹਿਲਾਂ ਲਾਹੌਰ ਦੀਆਂ ਗਲੀਆਂ ਵਿੱਚ, ਉੱਥੋਂ ਭਾਈ ਲੱਦਾ ਜੀ ਚੱਲੇ ਨੇ, ਆ ਦੇਖੋ ਡੂਮਾ ਨੇ ਕੀ ਕੁਛ ਕਰਾਇਆ, ਕਰਨ ਵਾਲਾ ਸਿੱਖ ਸੀ, ਐਸਾ ਕਰਵਾ ਦਿੱਤਾ। ਅੰਮ੍ਰਿਤਸਰ ਆ ਗਏ ਨੇ ਅੰਮ੍ਰਿਤਸਰ ਸਾਹਿਬ, ਗਲੀ ਗਲੀ ਵਿੱਚ ਆਪਣਾ ਜਲੂਸ ਕਢਾਇਆ, ਭਾਈ ਇੱਦਾਂ ਕਰਕੇ ਗੁਰੂ ਦਾ ਬਚਨ ਸੱਤ ਹੋਣਾ, ਇਹਨਾਂ ਕਰਕੇ ਹੋ ਰਿਹਾ ਸਾਰਾ ਕੁਛ। ਇਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਉੱਥੋਂ ਘੁੰਮ ਕੇ ਆਏ ਨੇ, ਜਦੋਂ ਪਰਿਕਰਮਾ ਕਰਕੇ ਅੰਮ੍ਰਿਤਸਰ ਸਾਹਿਬ ਦੀਆਂ ਸਾਰੀਆਂ ਗਧੇ 'ਤੇ ਬੈਠੇ, ਅਤੇ ਗੁਰੂ ਸਾਹਿਬ ਵੱਲ ਨੂੰ ਆਉਣ ਲੱਗੇ ਨੇ। ਉਹ ਮਾਰ ਥੜਾ ਸਾਹਿਬ ਥਾਲ, ਜੇ ਥੜਾ ਸਾਹਿਬ ਹੈ ਨਾ, ਜਿੱਥੇ ਤੁਸੀਂ ਦੁੱਖ ਭੰਜਣੀ ਵੇਲੇ ਨਾਲ ਥੜਾ ਸਾਹਿਬ, ਜਿੱਥੇ ਪੋਥੀਆਂ ਰੱਖੀਆਂ ਸੀ ਲਿਆ ਕੇ, ਉੱਥੇ ਮਹਾਰਾਜ ਬਿਰਾਜਮਾਨ ਨੇ। ਢੋਲ ਢਮੱਕੇ ਵੱਜ ਜਾਂਦੀ ਆਵਾਜ਼ ਆਈ, ਸੰਖ ਵੱਜ ਜਾਂਦੀ, ਭਾਈ ਆਹ ਕੀ ਸੰਖ ਵੱਜਦੇ ਆ ਰਹੇ ਨੇ, ਢੋਲ ਢਮੱਕੇ ਵੱਜਦੇ ਆ ਰਹੇ ਨੇ, ਪਤਾ ਕਰੋ ਤਾਂ। ਗਏ ਸਿੱਖ, ਭਾਈ ਲੱਦਾ ਜੀ ਘੋੜੇ 'ਤੇ ਬੈਠੇ ਮੂੰਹ ਕਾਲਾ ਕੀਤਾ, ਦੌੜ ਕੇ ਮਹਾਰਾਜ ਜੀ ਪਰਉਪਕਾਰੀ ਲੱਦਾ ਜੀ ਆ ਰਹੇ ਨੇ ਡੂਮਾ ਕਰਕੇ, ਗਧੇ 'ਤੇ ਬੈਠੇ ਹੋਏ ਨੇ, ਉਹ ਢੋਲ ਢਮੱਕੇ ਵਜਾਉਂਦੇ ਇੱਦਾਂ ਆ ਰਹੇ ਨੇ। ਸਤਿ ਸੁੱਚੇ ਪਾਤਸ਼ਾਹ ਤਖ਼ਤ ਤੋਂ ਉੱਠ ਕਰਕੇ ਜਦੋਂ ਨੇੜੇ ਆ ਗਏ, ਗੱਲ ਆ ਲਿਆ, ਭਾਈ ਲੱਦਾ ਜੀ ਤੂੰ ਇੱਦਾਂ ਕਾਹਨੂੰ ਕਰਨਾ ਸੀ, ਤੂੰ ਤਾਂ ਉਈ ਸਾਨੂੰ ਕਹਿ ਦਿੰਦੋ ਤਾਂ ਤੇਰਾ ਬਚਨ ਮੋੜਨਾ ਨਹੀਂ ਸੀ। ਮਹਾਰਾਜ ਨਹੀਂ, ਤੁਹਾਡਾ ਬਚਨ ਕਿਉਂ ਨਾ ਮੰਨਾ, ਇਹ ਬਚਨ ਸੀ ਆਪ ਜੀ ਦੇ, ਇਸ ਲਈ ਗਧਾ ਜਾਂ ਮੂੰਹ ਕਾਲੇ ਵਾਲੀ ਗੱਲ ਹੋਈ ਆ, ਸਤਿ ਸੁੱਚੇ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ। ਅਤੇ ਹਾਂ, ਫਿਰ ਲੱਦਾ ਜੀ ਕੀ ਚਾਹੁੰਦਾ ਹੈ? ਮਹਾਰਾਜ ਚਾਹੁੰਦੇ ਆ ਬਖਸ਼ ਦਿਓ ਇਹਨਾਂ ਨੂੰ, ਇਹ ਹਾਂ ਤਾਂ ਪਾਪੀ ਵੱਡਿਆਂ ਨੇ ਗੁਰੂ ਨਿੰਦਿਆ ਕੀਤੀ ਹੈ, ਮੈਂ ਤਾਂ ਉਹੀ ਬੇਨਤੀ ਕਰਨ ਲਈ ਆਇਆ, ਤੂੰ ਤੁਹਾਡਾ ਸਦਾ ਬਿਰਦਾ ਬਖਸ਼ਿੰਦਾ ਹੈ। ਪਰ ਕਹਿੰਦੇ ਫਿਰ ਬਖਸ਼, ਪੁੱਛੋ ਇਹਨਾਂ ਨੂੰ ਜਿਹੜੀ ਜਵਾਨ ਨਾਲ ਨਿੰਦਿਆ ਕੀਤੀ ਹੈ, ਵਡਿਆਈ ਕਰਨਗੇ ਗੁਰੂ ਦੀ? ਹਾਂ, ਉਹ ਭਾਈ ਤਾਂ ਬਖਸ਼ੇ ਜਾਓਗੇ, ਉਹ ਵਡਿਆਈ ਕਰੋ ਉਸ ਜਵਾਨ ਨਾਲ, ਸੱਚੇ ਪਾਤਸ਼ਾਹ ਦੀ ਸ਼ਿਫਤ ਕਰੋ ਵੱਡਿਆਂ ਦੀ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਰੇ ਗੁਰੂਆਂ ਦੀ, ਇਉਂ ਜਿਹੜੇ ਅਸੀਂ ਸ਼ਰਨ ਵਿੱਚ ਆਏ ਅਤੇ ਮਾਰੇ ਨੂੰ ਸਾਨੂੰ ਚਾਹੇ ਨੂੰ, ਫਿਰ ਅਸੀਂ ਆਖਿਆ ਚੰਗਾ ਸ਼ਿਫਤ ਕਰੋ। ਫਿਰ ਹੁਣ ਸ਼ਿਫਤ ਜਿਹੜੀ ਹੈ ਸੱਚੇ ਪਾਤਸ਼ਾਹ ਜੀ ਅੰਦਰ ਜੀਵ ਤੋਂ ਕੀ ਹੋਵੇ, ਆਪ ਮਾਰ ਸੱਚੇ ਪਾਤਸ਼ਾਹ ਜੀ ਰਸਨਾ 'ਤੇ ਬੈਠੇ ਨੇ, ਬਖਸ਼ਿਸ਼ ਕੀਤੀ ਹੈ। ਇਉਂ ਫਿਰ ਬਾਣੀ ਉਤਰੀ ਜਿਹੜੀ ਸਤੇ ਬਲਵੰਡ ਦੀ ਵਾਰ, ਰਾਮਕਲੀ ਦੀ ਵਾਰ ਆਉਂਦੀ ਹੈ ਨਾ ਰਾਮਕਲੀ ਵਿੱਚ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਇਆ ਜੋ ਖੀਵਦਾ ਹੈ, ਦੇਹ ਗੁਣਾ ਸਤ ਪੈਣ ਭਰਾਵ ਹੈ, ਭਰੰਗ ਦਾਨ ਪੜੀਵਦਾ ਹੈ, ਨਾਨਕ ਰਾਜ ਚਲਾਇਆ ਸਤ ਕੋਰਸ ਤਾਣੀ ਨੀਵਦਾ ਹੈ। ਉਹ ਸਾਰੇ 8 ਸ਼ਬਦ ਇਹਨਾਂ ਦੀ ਰਸਨਾ ਤੋਂ ਗੁਰੂ ਦੀ ਸਿਫਤ ਵਿੱਚ ਚਰਵਾਏ, ਕੋੜ ਹਟਿਆ। ਇਉਂ ਮਾਰ ਸੱਚੇ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ ਨਾਲ, ਭਾਈ ਜਿਹੜਾ ਬਾਣੀ ਪੜ੍ਹਿਆ ਕਰੂਗਾ ਕੋੜ ਦੀ ਬਿਮਾਰੀ ਨਹੀਂ ਹੋਊਗੀ, ਜੇ ਹੋਈ ਹੈ ਤਾਂ ਹਟੇਗੀ। ਇਉਂ ਇਹ ਬਾਣੀ ਦੀ ਬਖਸ਼ਿਸ਼ ਮਾਰੇ ਨੇ ਕੀਤੀ, ਜਿਹੜੀ ਰਾਮਕਲੀ ਦੀ ਵਾਰ ਹੈ, ਟਿੱਕੇ ਦੀ ਵਾਰ ਵੀ ਉਹਨੂੰ ਕਹਿ ਦਿੰਦੇ ਨੇ। ਸੋ ਇਹਦਾ ਪਾਠ ਕਰ ਲਿਆ ਕਰੋ ਰੋਜ਼ ਨਿਤਨੇਮ ਦੇ ਨਾਲ। ਇਉਂ ਭਾਈ ਲੱਦਾ ਜੀ ਪਰਉਪਕਾਰੀ ਹੋਏ, ਲਾਹੌਰ ਦੇ ਰਹਿਣ ਵਾਲੇ ਬਖਸ਼ਾਉਣ ਵਾਲੇ ਸੱਤਾ ਅਤੇ ਡੂਮ ਵਰਗ ਵਰਗਿਆਂ ਨੂੰ ਸਤ ਰਾਮਕਲੀ ਦੀ ਵਾਰ ਸੱਤੇ ਬਲਵੰਡ ਵਾਲੀ, ਹਾਂ ਆਹ ਪਹਿਲੀ ਪੰਕਤੀ ਆ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵਾ ਜੋ ਖੀਵ ਦਾ ਇੱਥੋਂ ਸ਼ੁਰੂ ਹੁੰਦੀ ਆ। ਮਗਲੀਆਂ ਪੰਕਤੀਆਂ ਨੇ, ਮਗਲੇ ਦੋ ਸ਼ਬਦ ਨੇ ਜਿਹੜੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਅਤੇ ਨਾ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਧਾਰਿਆ, ਸਿੱਖੀ ਅਤੇ ਸੰਗਤੀ ਪਰ ਬ੍ਰਹਮ ਕਾ ਨਮਸਕਾਰਿਆ, ਅਟਲ ਅਥਾ ਤੋਲ ਤੂੰ ਤਿਰੰਤ ਨਾ ਪਾਰਾ ਵਾਰਿਆ, ਜਿਨੁਤ ਸੇਵਿਆ ਭਾਉ ਕਰ ਸੇ ਤੁਤ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਤ ਸਾ ਪਰਵਾਰਿਆ, ਧੰਨ ਸੁ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਹੋਈ ਆ ਉਸ ਵਿੱਚ, ਮਗਲੀ ਫਿਰ ਗੁਰੂ ਅਰਜਨ ਸਾਹਿਬ ਦੀ ਸਿਫਤ ਹੋਈ ਹੈ, ਚਾਰੇ ਜਾਗੇ ਚੌਂ ਜੁਗੀ ਪੰਚਾਇਨ ਆਪੇ ਹੋਇਆ, ਸੋ ਇਉਂ ਅੱਠ ਸ਼ਬਦਾਂ ਦਾ ਸੰਗ੍ਰਹਿ ਇਹ ਬਾਣੀ ਹੈ, ਅੱਠ ਸ਼ਬਦ ਨੇ। ਸੋ ਸਾਰੇ ਕੰਠ ਕਰਿਓ ਅਤੇ ਸੋਮਵਾਰ ਨੂੰ ਸੁਣਾਇਓ ਸਾਰੇ, ਤੁਹਾਡਾ ਹੋਮਵਰਕ ਹੈਗਾ ਹੈਗਾ ਜਾਂ। ਇਸ ਲਈ ਇਉਂ ਭਾਈ ਲੱਦਾ ਜੀ ਪਰਪਕਾਰੀ ਗੁਰਮੁਖ ਪਿਆਰੇ ਸਿੱਖ ਹੋਏ ਨੇ ਬਖਸਾਉਣ ਵਾਲੇ। ਚਲੋ ਅੱਗੇ ਜੀ।
ਕਾਲੂ ਨਾਨੋ ਰਾਜ ਦੋਏ ਹਾੜੀ ਕੋਹਲੀਆ ਵਿੱਚ ਭਾਰੀ।
ਇਉਂ ਭਾਈ ਕਾਲੂ ਜੀ ਨਾਨੋ ਇਹ ਰਾਜ ਸਿੱਖ ਹੋਏ ਨੇ, ਰਾਜ ਰਾਜ ਤਾਂ ਭਾਵ ਇੱਕ ਤਾਂ ਨਾਈਆਂ ਨੂੰ ਵੀ ਰਾਜੇ ਕਹਿ ਦਿੰਦੇ ਨੇ ਨਾ, ਇੱਕ ਰਾਜ ਰਾਜੇ ਹੁੰਦੇ ਨੇ, ਇੱਕ ਰਾਜ ਜਿਹੜੇ ਮਿਸਤਰੀ ਲੋਕ ਮਕਾਨ ਬਣਾਉਣ ਵਾਲੇ ਉਹਨਾਂ ਨੂੰ ਵੀ ਰਾਜ ਕਹਿੰਦੇ ਨੇ, ਉਹ ਨੇ ਕਾਲੂ ਨਾਨੋ ਰਾਜ ਦੋਏ।
ਕਾਲੂ ਨਾਨੋ ਰਾਜ ਦੋਏ।
ਤੀਜਾ ਕੌਣ ਹੈ?
ਹਾੜੀ ਕੋਹਲੀਆ ਵਿੱਚ ਭਾਰੀ।
ਹਾਂ ਭਾਈ ਹਾੜੀ, ਹਾੜੀ ਇੱਕ ਜੱਟਾਂ ਦੀ ਜਾਤ ਹੈ, ਇਹ ਵੀ ਗੋਤ ਹੈ ਜੱਟਾਂ ਦਾ, ਰਹਿੰਦੀ ਬਹੁਤੀ ਕਿੱਥੇ ਹੈ, ਆਹ ਜੀਂਦ ਦੇ ਇਲਾਕੇ ਵਿੱਚ, ਹਸਾਰ ਜੀਂਦ ਆਏ ਨਾ ਹਰਿਆਣੇ 'ਚ ਆ ਗਏ ਹੁਣ, ਤਾਂ ਪਹਿਲਾਂ ਪੰਜਾਬ ਵਿੱਚ ਸੀ, ਅਤੇ ਇਸ ਤਰ੍ਹਾਂ ਜੀਂਦ ਦੇ ਇਲਾਕੇ ਵਿੱਚ ਗੋਤ ਬਹੁਤ ਪਾਇਆ ਜਾਂਦਾ, ਹਾੜੀ ਜੱਟਾਂ ਦਾ ਗੋਤ ਹੈ ਜੱਟਾਂ ਦਾ। ਤੋ ਕੋਹਲੀਆ ਭਾਈ ਜਿਹੜਾ ਹੈ ਭਾਰੀ ਸਿੱਖ ਹੋਏ ਨੇ ਮਾਰਚੇ ਪਾਤਸ਼ਾਹ ਦੇ ਤਿੰਨੇ।
ਸੂਦ ਕਲਿਆਣਾ ਸੂਰਮਾ ਭਾਨੋ ਭਗਤ ਸ਼ਬਦ ਵਿਚਾਰੀ।
ਇਉਂ ਭਾਈ ਸੂਦ ਅਤੇ ਸੂਦ ਕਲਿਆਣਾ ਜੀ ਸੂਦ ਜਾਤੀ ਹੈ, ਸੂਰਮੇ ਸਿੱਖ ਹੋਏ ਨੇ, ਮਹਾਰਾਜ ਨੇ ਉਪਦੇਸ਼ ਦਿੱਤਾ ਇਹਨੂੰ। ਅਤੇ ਮਹਾਰਾਜ ਮੈਂ ਜਦੋਂ ਜੰਗ ਵਿੱਚ ਜਾਂਦਾ ਨਾ ਕਦੇ ਮੈਦਾਨੀ ਜੰਗ ਵਿੱਚ ਡੱਟ ਕੇ ਮੁਕਾਬਲਾ ਕਰਦਾ, ਉੱਥੋਂ ਦੁਸ਼ਮਣ ਦੇ ਵਿੱਚ ਜਾ ਵੜਦਾ ਅਤੇ ਆਹੂ ਲਾਉਣਾ ਚੰਗੇ ਦੁਸ਼ਮਣਾਂ ਦੇ, ਕਲਿਆਣਾ ਕਹਿਣ ਲੱਗਾ ਸੂਰਮਾ ਸਾਧੂ। ਮਹਾਰਾਜ ਕਹਿੰਦੇ ਭਾਈ ਇਹ ਜਿਹੜੇ ਇਹਨਾਂ ਦੁਸ਼ਟਾਂ ਦਾ ਮੁਕਾਬਲਾ ਕਰਦਾ ਹੈ, ਇੱਕ ਪੰਜ ਦੁਸ਼ਟ ਹੋਰ ਨੇ ਕਦੇ ਉਹਨਾਂ ਦਾ ਮੁਕਾਬਲਾ ਕੀਤਾ? ਮਹਾਰਾਜ ਉਹ ਕਿਹੜੇ ਨੇ, ਮੈਂ ਤਾਂ ਛੱਡਿਆ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਕਾਮ ਕ੍ਰੋਧ ਲੋਭ ਹੰਕਾਰ ਅੰਦਰੇ ਬੈਠੇ ਨੇ, ਕਦੇ ਜੁੱਧ ਹੋਇਆ ਇਹਨਾਂ ਨਾਲ, ਇਹ ਬਹੁਤ ਬਲੀ ਨੇ। ਜਿਨਮਲ ਮਾਰੇ ਪੰਜ ਸੂਰ ਵੀ ਐਸੋ ਕੌਣ ਬਲੀ ਦੇ, ਜਿਨ੍ਹਾਂ ਨੇ ਇਹ ਪੰਜਾਂ ਨੂੰ ਮਾਰਿਆ ਇੱਡਾ ਵੱਡਾ ਕੋਈ ਬਲੀ ਨਹੀਂ, ਕਰ ਜੁੱਧ ਇਹਨਾਂ ਨਾਲ ਵੀ ਭਾਈ ਕਰਨਾ। ਅਤੇ ਇਉਂ ਮਰਚੇ ਪਾਤਸ਼ਾਹ ਜੋ ਬਖਸ਼ਿਸ਼ ਲੈ ਕੇ ਗੁਰਸਬ ਦੇ ਆਸਰੇ ਕਮਾਈ ਕੀਤੀ, ਅਤੇ ਇਉਂ ਇਹਨਾਂ ਦੁਸ਼ਮਣਾਂ ਨੂੰ ਜਿੱਤਣ ਵਾਲਾ ਵੀ ਮਾਰੇ ਬਖਸ਼ਾਂ ਦੁਆਰਾ ਹੋਇਆ। ਅਤੇ ਇਹਨੇ ਮਾਰ ਨੇ ਕਿਹਾ ਸੀ ਸਭ ਤੋਂ ਵੱਡਾ ਦੁਸ਼ਮਣ ਇੱਕ ਹੋਰ, ਪੰਜ ਤਾਂ ਇਹ ਨੇ, ਇੱਕ ਛੇਵਾਂ ਹੋਰ ਵੀ ਹੈ, ਮਾਜੀ ਉਹ ਕਿਹੜਾ? ਪਰ ਕਹਿੰਦੇ ਮਨ, ਅਤੇ ਉਹਨੂੰ ਵੀ ਜਿੱਤੋ। ਅਤੇ ਇਸ ਲਈ ਤੇਰੇ ਜਪ ਸਾਹਿਬ ਵਿੱਚ ਆਖਿਆ ਮਨ ਜਿੱਤਾ ਹੈ। ਭਰਥਰੀ ਜੀ ਵੀ ਕਹਿੰਦੇ ਨੇ ਵਿਰਾਗ ਸਤ ਗ੍ਰੰਥ ਵਿੱਚ, ਮਨ ਰੇ ਭਜੀਤੇ ਸਭ ਰੇ ਭਜੀਤੇ, ਮਨ ਰੇ ਭਜੀਤੇ ਸਭ ਰੇ, ਪਹਿਲਾਂ ਹੋਲਾ ਪੜ੍ਹਨਾ ਬਿਨਾਦਕਾਂ ਤੋਂ, ਮਨ ਰੇ ਭਜੀਤੇ ਪੋਲਾ ਸਭ ਰੇ ਭਜੀਤੇ, ਰਿਪ ਨਾਮ ਹੈ ਦੁਸ਼ਮਣ ਦਾ, ਜੇ ਮਨ ਰੂਪੀ ਦੁਸ਼ਮਣ ਜੀਤੇ ਜਿਉਂਦਾ ਨਾ, ਮਨੋ ਤੁਹਾਡੇ ਸਾਰੇ ਦੁਸ਼ਮਣ ਜਿਉਂਦੇ ਨੇ। ਪੰਕਤੀ ਹੋਈ ਅੱਗੇ ਥੋੜ੍ਹਾ ਭਾਰਾ ਕਰਕੇ ਪੜ੍ਹ ਲੈਣਾ, ਉਹ ਕੀ ਹੈ, ਮਨ ਰਿਪ ਜੀਤੇ ਸਭ ਰਿਪ ਜੀਤੇ, ਜੇ ਮਨ ਰੂਪੀ ਦੁਸ਼ਮਣ ਜੀਤੇ ਜਿੱਤ ਲਿਆ, ਤੁਸੀਂ ਸਾਰੇ ਦੁਸ਼ਮਣ ਜਿੱਤ ਲਏ। ਇਸ ਲਈ ਹੁਣ ਪਰਥਰੀ ਜੀ ਨੇ ਰਾਜਾ ਸੀ, ਰਾਜ ਭਾਗ ਸਾਰਾ ਤਿਆਗ ਕੇ ਜੰਗਲ 'ਚ ਜੋਗੀ ਬਣ ਗਿਆ, ਜਿਹੜਾ ਸੀ ਤਿਆਗੀ ਹੋ ਗਿਆ ਮੈਂ ਇੱਥੇ। ਇੱਕ ਦਿਨ ਕੀ ਹੋਇਆ, ਵੀ ਮਾਣ ਹੋ ਗਿਆ, ਮੈਂ ਫੌਜਾਂ ਛੱਡ ਦਿੱਤੀਆਂ, ਮਹਿਲ ਛੱਡ ਦਿੱਤੇ ਜੀ, ਮੈਂ ਰਾਣੀਆਂ ਦਾ ਤਿਆਗ ਹੋ ਗਿਆ, ਸੱਚੇ ਪਾਤਸ਼ਾਹ ਨੇ ਮੈਨੂੰ ਤਿਆਗੀ ਬਣਾ ਦਿੱਤਾ, ਇਉਂ ਤੁਰਿਆ ਆ ਰਿਹਾ, ਇਸ ਥੋੜ੍ਹੇ ਜਿਹਾ ਹੰਕਾਰ ਦੀ ਵਿਰਤੀ ਨੂੰ ਲੈ ਕੇ। ਅਤੇ ਰਾਤ ਦਾ ਸਮਾਂ ਜੰਗਲ ਵਿੱਚ ਤੁਰਿਆ ਆਉਂਦਾ ਹੈ, ਪੂਰਨਮਾਸੀ ਦੀ ਰਾਤ ਸੀ, ਅਤੇ ਪੂਰਨਮਾਸੀ ਰਾਤ ਚੰਦ ਚਮਕਦਾ ਹੈ, ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ, ਉਹ ਥੁੱਕਿਆ ਅਤੇ ਚੰਦ ਦੀ ਚਾਨਣੀ ਵਿੱਚ ਲਾਲ ਵਾਂਗੂ ਚਮਕਦਾ, ਝੱਟ ਹੱਥ ਪਾ ਲਿਆ, ਹੱਥ ਪਾ ਤੋਂ ਜਿਹੜਾ ਜੀ ਥੁੱਕ ਨਾਲ ਲਿਬੜਿਆ, ਕਹਿੰਦਾ ਉਹ ਬੇਈਮਾਨ ਮਨਾ, ਰਾਜ ਛੱਡਿਆ, ਰਾਣੀਆਂ ਛੱਡੀਆਂ, ਮਹਿਲ ਛੱਡੇ, ਥੁੱਕ 'ਤੇ ਗਰ ਗਿਆ, ਫਿਰ ਅੱਜ ਚਮਕ ਕੇ ਲਾਲ ਨੂੰ ਦੇਖ ਕੇ ਕਾਹਦਾ ਤਿਆਗੀ ਹੋਇਆ ਤੂੰ? ਉੱਥੇ ਫਿਰ ਪੰਕਤੀਆਂ ਨੇ ਉਚਾਰੀਆਂ ਨੇ, ਮਨ ਰੇ ਭਜੀਤੇ ਸਭ ਰੇ ਭਜੀਤੇ, ਦੁਸ਼ਮਣਾ ਤੂੰ ਨਹੀਂ ਮਰਿਆ ਅਜੇ ਵੀ, ਤੂੰ ਜਿਉਂਦਾ ਹੀ ਅਜੇ। ਹਾਂ ਇਸ ਲਈ ਭਾਈ ਇਉਂ ਇਹ ਸੂਦ ਜਾਤੀ ਦਾ ਕਲਿਆਣਾ ਸੂਰਮਾ, ਅਤੇ ਭਾਈ ਭਾਨੂੰ ਜਿਹੜਾ ਭਗਤ ਸੱਚੇ ਪਾਤਸ਼ਾਹ ਜੀ ਸ਼ਬਦ ਹੀ ਵਿਚਾਰ ਕਰਨ ਵਾਲੇ ਗੁਰੂ ਦੇ ਸੁਖ ਪ੍ਰੇਮੀ ਹੋਏ ਨੇ। ਹਾਂਜੀ
ਮੂਲਾ ਬੇਰੀ ਜਾਣੀਐ ਤੀਰਥ ਅਤਿ ਮੁਕੰਦ ਅਪਾਰੀ।
ਕਿਉਂ ਭਾਈ ਮੂਲਾ ਬੇਰੀ ਜਾਤੀ ਆ ਖੱਤਰੀਆਂ ਦੀ ਇੱਕ ਨਾ ਇਹ ਬੇਰੀ ਜਾਤੀ ਆ ਮੂਲਾ ਜਾਤੀ ਵਿੱਚੋਂ ਹੋਇਆ ਇਹ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਪੰਜ ਜਾਤਾਂ ਨੇ ਖੱਤਰੀਆਂ ਦੀਆਂ ਉਹਨਾਂ ਵਿੱਚੋਂ ਇਹ ਨਿਕਲਿਆ ਗੋਤ ਬੇਰੀ ਜਿਹੜਾ ਹੈਗਾ ਜੜੀਆ ਜੱਟਾਂ ਦੀ ਵੀ ਜਾਤੀ ਆ ਇੱਕ ਬੇਰੀ ਬੇਰੀ ਸਿੱਖ ਜਾਤੀ ਆ ਮੂਲਾ ਸਿੱਖ ਹੈ ਪੰਜ ਗੋਤਾਂ ਤੋਂ ਦੱਸਿਆ ਨਾ ਹੁਣ ਵੀ ਨਿਕਲੀ ਆ ਇਹ ਖੱਤਰੀਆਂ ਦੀਆਂ ਪੰਜ ਜਾਤਾਂ 'ਚੋਂ ਇੱਕ ਜੱਟਾਂ ਦੀ ਵੀ ਜਾਤੀ ਹੈ ਕਿ ਜੜੀਆ ਜੱਟਾਂ ਵਿੱਚੋਂ ਇੱਕ ਹੋਇਆ ਸੋ ਦੇਖ ਲਓ ਕਿੰਨਾ ਸਿਲਸਿਲਾ ਜਿਹਾ ਬਣਿਆ ਹੋਇਆ ਗੋਤਾਂ ਦਾ ਕੋਈ ਗਰੇਵਾਲ ਕੋਈ ਸੰਧੂ ਕੋਈ ਪੰਨੂ ਹੈਂਜੀ ਕੋਈ ਦਿਓਲ ਵਗੈਰਾ ਵਗੈਰਾ ਕਈ ਕੁਛ ਇਉਂ ਚੱਲੇ ਆ ਰਹੇ ਨੇ ਸੋ ਇਹ ਇਹ ਸਿੱਖਾਂ ਦੇ ਨਾਂ ਹੁਣ ਜਾ ਜਿੱਥੇ ਸਿੱਖਾਂ ਦੇ ਨਾਂ ਨਾਲ ਆਏ ਨੇ ਉਹਨਾਂ ਦੀਆਂ ਕੁਲਾਂ ਵੀ ਨਾਲ ਨਾਲ ਆ ਗਏ ਤਾਂ ਜੋ ਕੁਲਾਂ ਵਿੱਚੋਂ ਵੀ ਨਾਲ ਭਾਈ ਧਰ ਜਾਣਗੀਆਂ ਕੁਲਾਂ ਵੀ ਬੇਰੀ ਜਾਤੀ ਹੈ ਮੂਲਾ ਸਿੱਖ ਦਾ ਨਾਂ ਹੈ ਹੋਰ ਕੌਣ ਹੈ ਤੀਰਥ
ਤੀਰਥ ਅਤਿ ਮੁਕੰਦ ਅਪਾਰੀ
ਇੱਕ ਭਾਈ ਤੀਰਥਾ ਜੀ ਹੋਏ ਨੇ ਇੱਕ ਭਾਈ ਮੁਕੰਦ ਜੀ ਹੋਏ ਨੇ ਅਪਾਰੀ ਅਪਾਰ ਸਿੱਖ ਹੋਏ ਨੇ ਮਹਾਰਾਜ ਜੀ ਦੇ
ਕਹੋ ਕਿਸ ਨਾ ਮੋਹ ਜੰਗੀਆ ਸੇਠ ਮੰਗੀਣੇ ਨੋ ਬਲਿਹਾਰੀ
ਹਾਂਜੀ ਪੜਿਓ ਸਾਰੇ ਇਹ ਮਜੰਗ ਮਹੱਲੇ ਦਾ ਨਾਂ ਹੈ ਲਾਹੌਰ ਵਿੱਚ ਆ ਤੁਹਾਡੇ ਕੋਲ ਕਈ ਕੋਲ ਪੋਥੀਆਂ ਹੋਣਗੀਆਂ ਭਾਈ ਨਾਰਾਇਣ ਸਿੰਘ ਜੀ ਮਜੰਗਾਂ ਵਾਲੇ ਇੱਥੇ ਹੋਣੀ ਕਿਸੇ ਕੋਲ ਤੁਹਾਡੇ ਕੋਲ ਹਾਂ ਦੇਖੋ ਨਾ ਇਹ ਉੱਥੋਂ ਦੇ ਮਜੰਗ ਕਈ ਪੁੱਛਣ ਜਾਂ ਮਜੰਗ ਕੀ ਨਾਂ ਲੱਗੇ ਉਹਦੇ ਨਾਲ
ਪੰਡਿਤ ਨਾਰਾਇਣ ਸਿੰਘ
ਹਾਂ ਪੰਡਿਤ ਨਾਰਾਇਣ ਸਿੰਘ ਮਜੰਗਾਂ ਵਾਲੇ ਇਹ ਲਾਹੌਰ ਦਾ ਮਹੱਲਾ ਸੀ ਇੱਕ ਮਜੰਗ ਕਿਵੇਂ ਨਾਂ ਪਿਆ ਮਹੱਲੇ ਦਾ ਇੱਕ ਪਠਾਨ ਸੀ ਜਿਹਦਾ ਨਾਂ ਸੀ ਅਜੀਜ਼ ਅਜੀਜ਼ ਨਾਂ ਦਾ ਪਠਾਨ ਹੈ ਉਹਦਾ ਗੋਤ ਸੀ ਮੋਜੰਗ ਮੋਜੰਗ ਉਹਦੇ ਨਾਂ ਤੋਂ ਜਿਹੜਾ ਸੀ ਉਹ ਮਹੱਲਾ ਵਸ ਗਿਆ ਜਿਹਦਾ ਨਾਂ ਪੈ ਗਿਆ ਮਜੰਗਾ ਲਾਹੌਰ ਦੇ ਵਿੱਚ ਅਤੇ ਇੱਥੇ ਉਦੋਂ ਤਾਂ ਥੋੜ੍ਹਾ ਬਾਹਰ ਸੀ ਹੁਣ ਲਾਹੌਰ ਦੇ ਵਿੱਚ ਹੀ ਆਇਆ ਹਾਂ ਇਹ ਦੱਖਣ ਵਾਲੇ ਪਾਸੇ ਨੂੰ ਆ ਲਾਹੌਰ ਤੋਂ ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਕਈ ਮਹੀਨੇ ਬਰਾਜੇ ਨੇ ਇਸ ਨਗਰ ਵਿੱਚ ਮਜੰਗ ਦਰਬਾਰ ਵੀ ਬਣਿਆ ਉੱਥੇ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਕੁਝ ਮਕਾਨ ਨੇ ਅਤੇ ਜੇਠ ਸੁਦੀ ਚੌਥ ਨੂੰ ਅਤੇ ਨਾਲ ਨਾਲ ਬਸੰਤ ਪੰਚਮੀ ਨੂੰ ਇਸ ਸਥਾਨ 'ਤੇ ਬਹੁਤ ਵੱਡਾ ਮੇਲਾ ਲੱਗਦਾ ਹੈ ਜਿਹੜਾ ਲਾਹੌਰ ਦਾ ਰੇਲਵੇ ਸਟੇਸ਼ਨ ਆ ਨਾ ਡੇਢ ਕੁ ਮੀਲ ਦੂਰ ਆ ਉੱਥੋਂ ਵੀ ਜਿਹੜਾ ਮਜੰਗ ਹੈ ਉਹ ਮੇਲਾ ਵੱਡਾ ਭਾਰੀ ਲੱਗਦਾ ਹੈ ਆਜ਼ਾਦੀ 'ਚੋਂ ਆਪਾਂ ਨੂੰ ਕੀ ਮਿਲਿਆ ਲਾਹੌਰ ਵੀ ਸਾਡੀ ਰਾਜਧਾਨੀ ਸੀ ਖਾਲਸੇ ਦੀ ਚਲੀ ਗਈ ਸਥਾਨ ਕਿੰਨੇ ਚਲੇ ਗਏ ਅਤੇ ਆਹ ਮੇਲਾ ਹੁਣ ਕਿਵੇਂ ਮਨਾਵਾਂਗੇ ਜਾ ਕੇ ਲਓ ਵੀ ਜੇ ਲਓ ਕਿਤੇ ਟਿਕ ਜਿਹੜੇ ਨੇ ਜਾ ਕੇ ਮਿਲੇ ਜਾਂ ਨਾ ਮਿਲੇ ਇਉਂ ਇਹ ਸਾਰਾ ਨੁਕਸਾਨ ਆਪਾਂ ਨੂੰ ਬਹੁਤ ਵੱਡਾ ਹੋਇਆ ਇਸ ਚੀਜ਼ਾਂ ਆਪਣੇ ਲਾਹੌਰ ਕੋਈ ਛੋਟੀ ਵੱਡੀ ਅੰਮ੍ਰਿਤਸਰ ਸਾਹਿਬ ਦੇ ਨਾਲ ਹੀ ਸੀ ਜੇ ਹੋਰ ਜੇ ਹੱਦਬੰਦੀ ਵੀ ਹੋਣੀ ਸੀ ਇਹ ਤਾਂ ਹੁੰਦਾ ਵੀ ਲਾਹੌਰ ਨੇ ਵੀ ਅਸੀਂ ਜਾਣ ਦੇਣਾ ਪਰ ਉਹ ਤਾਂ ਸਾਨੂੰ ਖਾਲਿਸਤਾਨ ਦੇ ਰਹੇ ਸੀ ਉਸ ਵੇਲੇ ਸੋ ਇਹ ਤਾਰਾ ਸਿੰਘ ਵਰਗੇ ਗਦਾਰ ਲੀਡਰ ਜਿਹੜੇ ਸੀ ਗੁਰਬਾਗ ਜਿਹੜੇ ਸੀ ਬਲਦੇਵ ਸਿੰਘ ਉਹਨਾਂ ਨੇ ਉਹਨੂੰ ਚੰਡੀਗੜ੍ਹ ਦਾ ਲਾਲਚ ਦਿੱਤਾ ਜ਼ਮੀਨ ਦਾ ਅਤੇ ਮਾਸਟਰ ਤਾਰਾ ਸਿੰਘ ਕਹਿੰਦਾ ਤੂੰ ਇਹਨਾਂ ਦਾ ਮੁਖੀ ਬਣਿਆ ਰਹਿਣਾ ਸਿੱਖਾਂ ਦਾ ਗੁਆ ਲਿਆ ਨਹੀਂ ਇਹ ਸਾਰਾ ਸਾਡਾ ਕਿੱਡਾ ਦੇਸ਼ ਸੀ ਜਿਹੜਾ ਪੰਜਾਬ ਜਿੰਦ ਜਾਨ ਸੀ ਆ ਮਾਝੇ ਦਾ ਇਲਾਕਾ ਜਿਹੜਾ ਸੀ ਕਿੰਨੀ ਜਰਖੇਜ਼ ਜ਼ਮੀਨ ਸੀ ਕਿੰਨੇ ਸਥਾਨ 'ਤੇ ਸਾਡੇ ਨਨਕਾਣਾ ਸਾਹਿਬ ਸਥਾਨ ਸਾਰੇ ਚੱਲ ਗਏ ਇਉਂ ਜੀ ਇਹ ਮਹੱਲਾ ਜਿਹੜਾ ਸੀ ਉੱਥੇ ਦਾ ਸਮਝ ਲਓ ਇੱਥੇ ਦਾ ਰਹਿਣ ਵਾਲਾ ਸਿੱਖ ਹੈ ਮਜੰਗ ਦਾ ਪੜ੍ਹੋ ਦੁਬਾਰੇ ਕਹੋ ਕਿਸੇ ਨਾਮ ਮੋਹਜੰਗੀ ਆ ਸੇਠ ਮੰਗੀਣੇ ਨੋ ਬਲਿਹਾਰੀ ਹਾਂ ਮੰਗੀਣੇ ਸੇਠ ਤੋਂ ਵੀ ਬਲਿਹਾਰ ਜੇ ਇੱਥੋਂ ਦੇ ਰਹਿਣ ਵਾਲਿਆਂ ਤੋਂ
ਸਨਮੁਖ ਸੁਨਿਆਰਾ ਭਲਾ ਨਾਓ ਨਿਹਾਲ ਸਭ ਪਰਵਾਰੀ
ਹਾਂ ਭਾਈ ਸੁਨਿਆਰ ਜਾਤੀ ਦਾ ਭਲਾ ਵਾ ਅਤੇ ਸਨਮੁਖ ਰਹਿਣ ਵਾਲਾ ਵਾ ਨਾਂ ਆ ਨਿਹਾਲੂ ਨਿਹਾਲੂ ਜੀ ਸਮੇਤ ਪਰਿਵਾਰ ਦੇ ਪਛਿਆ ਸੀ ਨਾ ਵੀ ਨਿਹਾਲੂ ਕਈ ਹੋਏ ਨੇ ਆਹ ਵੀ ਨਿਹਾਲੂ ਹੋਏ ਨੇ ਸਹਿ ਸਵ ਪਰਿਵਾਰੀ ਸਹਿਤ ਪਰਿਵਾਰ ਦੇ ਮਹਾਰਾਜ ਜੀ ਸਿੱਖ ਬਣੇ ਨੇ ਇਹ ਆਪ ਵੀ ਸਿੱਖ ਅਤੇ ਪਰਿਵਾਰ ਨੂੰ ਵੀ ਸਿੱਖ ਬਣਾਇਆ ਸਭ ਪਰਿਵਾਰ ਚੜਾਇਆ ਬੇੜੇ
ਹਾਂਜੀ ਗੁਰਮੁਖ ਸੁੱਖ ਫਲ ਕਰਨੀ ਸਾਰੀ
ਇਉਂ ਭਾਈ ਗੁਰਮੁਖ ਸੁੱਖ ਫਲ ਕਰਨੀ ਸਾਰੀ ਸਾਰੀ ਨਾਮ ਹੈ ਸ੍ਰੇਸ਼ਟ ਇਉਂ ਗੁਰਮੁਖਾਂ ਨੇ ਸੁੱਖ ਫਲ ਨੂੰ ਪ੍ਰਾਪਤ ਕਰਕੇ ਜਿਨ੍ਹਾਂ ਦੀ ਕਰਨੀ ਸ੍ਰੇਸ਼ਟ ਹੈ ਜੀ ਇਉਂ ਸਿੱਖੀ ਕਮਾਈ ਹੈ ਹਾਂਜੀ
ਭਾਨਾ ਮਿਲਣ
ਜਾਣੀ
ਭਾਨਾ ਮਲਣ ਜਾਣੀ ਹੈ ਕਾਬਲ ਰੱਖ ਰਾਓ
ਰੇਖ ਰਾਓ ਹੁਣ
ਰੇਖ ਰਾਓ ਗੁਰ ਭਾਈ
ਪੜ੍ਹੋ ਸਾਰੇ ਜੀ
ਭਾਨਾ ਮਲਣ ਜਾਣੀ ਹੈ
ਇਹ ਭਾਈ ਭਾਨਾ ਜੀ ਇੱਕ ਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਹੋਏ ਨੇ ਲੱਗੇ ਸਪੁੱਤਰ ਉਹ ਵੀ ਭਾਨਾ ਜੀ ਕਰਕੇ ਹੋਏ ਨੇ ਇੱਕ ਸੁਲਤਾਨਪੁਰ ਦਾ ਆਪਾਂ ਪਿੱਛੇ ਪੜ੍ਹਿਆ ਸੀ ਗੁਰਦਨ ਦੇਵ ਮਹਾਰਾਜ ਪ੍ਰੇਮੀ ਸਿੱਖ ਸੀ ਸੁਲਤਾਨਪੁਰੀਆਂ ਵਿੱਚੋਂ ਇਹ ਹੁਣ ਜਿਹੜਾ ਭਾਨਾ ਹੈ ਅਤੇ ਇਹ ਭਾਈ ਮੱਲਣ ਹੈ ਮੱਲਣ ਜਾਤੀ ਹੈ ਕਾਬਲ ਦੇ ਰਹਿਣ ਵਾਲੇ ਨੇ ਹਾਂਜੀ ਪੜ੍ਹਿਓ ਸਾਰੇ ਮੱਲਣ
ਭਾਨਾ ਮੱਲਣ ਜਾਣੀਆਂ ਕਾਬਲ ਰੇਖ ਰਾਓ ਗੁਰ ਭਾਈ
ਹਾਂਜੀ ਇੱਕ ਮਿੰਟ ਮੇਰਾ ਮੱਲਣ ਇੱਕ ਪਿੰਡ ਵੀ ਆ ਮੇਰੇ ਖਿਆਲ ਵੀ ਮੁਕਤਸਰ ਦੇ ਲਾਗੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਉਹ ਜਿਹੜਾ ਹੈਗਾ ਕੋਟ ਭਾਈ ਤੋਂ ਥੋੜ੍ਹੀ ਦੂਰ ਨਾਲ ਉਹ ਮੱਲਣ ਪਿੰਡ ਦਾ ਵੀ ਨਾਂ ਹੈ ਅਤੇ ਇਸ ਤਰ੍ਹਾਂ ਉੱਥੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਣਿਆ ਹੋਇਆ ਮੱਲਣ ਨਗਰ ਵਿਖੇ ਜਦੋਂ ਮਹਾਰਾਜ ਮੁਕਤਸਰ ਨੂੰ ਗਏ ਨੇ ਜਾਂਦੇ ਹੋਏ ਥੋੜ੍ਹਾ ਕੁ ਸਮਾਂ ਇਸ ਪਿੰਡ ਵਿੱਚ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਸੀ ਅਤੇ ਪਿੰਡ ਦੇ ਸਿੰਘ ਸੇਵਾ ਕਰਦੇ ਆ ਉੱਥੇ ਇਉਂ ਮੱਲਣ ਭਾਈ ਜਿਹੜੇ ਨੇ ਬਾਬਾ ਕੌਲ ਜੀ ਦੀ ਬੰਸ ਵਿੱਚ ਸੋਢੀ ਵੀ ਹੋਏ ਨੇ ਜਗੀਰਦਾਰ ਹੋਏ ਨੇ ਪਰ ਇਹ ਜਿਹੜਾ ਮੱਲਣ ਹੈ ਇੱਥੇ ਕਾਬਲ ਦੇ ਰਹਿਣ ਵਾਲਾ ਹੈ ਹਾਂਜੀ ਅਤੇ ਭਾਨਾ ਨਾ ਹੈ ਮੱਲਣ ਜਾਤੀ ਇਸ ਤਰ੍ਹਾਂ ਅਤੇ ਕਾਬਲ ਦੇ ਰਹਿਣ ਵਾਲੇ ਗੁਰ ਭਾਈ ਨੇ ਇੱਕ ਦੂਜੇ ਨਾਂ ਹੈ ਕਿ ਰੇਖ ਰਾਓ ਦੋਵੇਂ ਗੁਰ ਭਾਈ ਨੇ ਕਾਬਲ ਦੇ ਨਿਵਾਸੀ ਨੇ
ਮਾਧੋ ਸੋਢੀ ਕਾਸ਼ਮੀਰ ਗੁਰ ਸਿੱਖੀ ਦੀ ਚਾਲ ਚਲਾਈ
ਹਾਂਜੀ ਪੜ੍ਹੋ ਜੀ ਸਾਰੇ
ਮਾਧੋ ਸੋਢੀ ਕਾਸ਼ਮੀਰ ਗੁਰਸਿੱਖੀ ਦੀ ਚਾਲ ਚਲਾਈ
ਭਾਈ ਮਾਧੋ ਜੀ ਹੋਏ ਨੇ ਸੋਢੀ ਵੰਸ਼ ਵਿੱਚੋਂ ਇਹਨਾਂ ਨੂੰ ਮਾਰਨ ਕਿਹਾ ਜਾਓ ਕਸ਼ਮੀਰ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਇਉਂ ਬੜਾ ਭਾਰੀ ਪ੍ਰਚਾਰ ਕਸ਼ਮੀਰ ਸਿੱਖੀ ਇਹਨਾਂ ਨੇ ਬਣਾਈ ਸਿੱਖ ਸਜਾਏ ਐਸੀ ਰੀਤ ਤੋਰੀ ਭਾਈ ਮਾਧੋ ਜੀ ਹੋਰਾਂ ਨੇ ਸੋਢੀਆਂ ਨੇ ਅੱਗੇ
ਭਾਈ ਭੀਵਾ ਸਿਹਰਦ
ਸਿਹਰੰਦ ਰਾਜੇ ਟਿੱਪੀ ਲਾ ਸਿਹਰੰਦ
ਸਿਹਰੰਦ
ਪਹਿਲਾਂ ਨਾਂ ਸੀ ਸਿਹਰੰਦ ਸਿਸਰੰਦ ਦਾ ਫਿਰ ਸਹਰੰਦ ਪੈ ਗਿਆ ਉਹੀ ਭਾਵ ਹੈ ਹਾਂਜੀ ਹਾਂਜੀ ਹੁਣ ਫਤਿਹਗੜ੍ਹ ਸਾਹਿਬ ਹੈ ਨਾ ਸਾਹਿਬਜ਼ਾਦਿਆਂ ਨੇ ਸ਼ਹੀਦੀ ਦੇ ਕੇ ਫਤਿਹਗੜ੍ਹ ਬਣਾਤਾ ਪਹਿਲਾਂ ਸੀ ਸਿਹਰੰਦ ਸਭ ਤੋਂ ਪੰਜਾਬ ਦਾ ਵੱਡਾ ਪਰਗਣਾ ਸੀ ਉਸ ਵੇਲੇ ਮੁਸਲਮਾਨਾਂ ਦਾ ਬਹੁਤ ਵੱਡੀ ਇੱਕ ਸੂਬਾ ਸੀ ਇਹ ਸਰੰਦ ਭਾਈ
ਸਿਹਰੰਦ ਰੂਪ ਚੰਦ ਸਨ ਮੁੱਖ ਸਤ ਭਾਈ
ਭਾਈ ਭੀਵਾ ਜੀ ਭਾਈ ਰੂਪ ਚੰਦ ਜੀ ਅਤੇ ਇਹ ਸਨਮੁੱਖ ਸਿੱਖ ਨੇ ਮਹਾਰਸ਼ੇ ਪਾਤਸ਼ਾਹ ਜੀ ਦੇ ਸਰੰਦ ਦੇ ਰਹਿਣ ਵਾਲੇ ਸਤ ਭਾਈ ਸੱਚੇ ਪ੍ਰੇਮ ਵਾਲੇ ਸਤ ਭਾਈ ਨਹੀਂ ਕਿ ਸੱਤ ਭਰਾ ਸੀ ਇਹ ਉਹ ਭਾਵ ਨਹੀਂ ਸਤ ਭਾਈ ਭਾਈ ਨਾਲ ਪ੍ਰੇਮ ਦਾ ਸੱਚੇ ਪ੍ਰੇਮ ਵਾਲੇ ਸਿੱਖ ਨੇ ਇਸੇ ਤਰ੍ਹਾਂ ਹੋਰ ਕੌਣ ਸੀ
ਪ੍ਰਤਾਪ ਸਿੱਖ
ਪ੍ਰਤਾਪੂ ਨਹੀਂ ਹੈਗਾ
ਪ੍ਰਤਾਪ ਹੈ ਪ੍ਰਤਾਪ
ਹਾਂ ਜੀ ਪ੍ਰਤਾਪੂ
ਹਾਂ
ਗਾਂ ਵੀ ਬੋਲੋ ਪ੍ਰਤਾਪੂ ਤੋਂ ਪ੍ਰਤਾਪੂ ਨਾਲ ਕੁਝ ਹੋਰ ਪੜ੍ਹ ਦਿਓ
ਪ੍ਰਤਾਪੂ ਸਿੱਖ ਸੂਰਮਾ
ਹਾਂਜੀ ਹਾਂਜੀ
ਨੰਦਾ
ਬਿਠੜ
ਬਿਛੜ ਸੇਵ ਕਮਾਈ
ਹਾਂ ਬਿਠੜ ਭਾਈ ਗੋਤਾ ਹੁਣ ਇਹ ਜਿਹੜੇ ਪ੍ਰਤਾਪੂ ਹੈ ਭਾਈ ਨੰਦਾ ਵਾ ਇਵੇਂ ਜਿਹੜੇ ਨੇ ਕੌਣ ਭਾਈ ਭੀਵਾ ਅਤੇ ਭਾਈ ਰੂਪ ਚੰਦ ਇਹ ਸਰਹੰਦ ਰਹਿਣ ਵਾਲੇ ਨੇ ਇਹ ਮਹਾਰਸ਼ ਪਾਤਸ਼ਾਹ ਜੀ ਦੇ ਨਾਂ 'ਤੇ ਸੇਵਾ ਬਹੁਤ ਕਰਦੇ ਸਿੱਖਾਂ ਦੀ ਲੰਗਰ ਲਾਉਂਦੇ ਕੱਪੜਾ ਜਿਹੜਾ ਵੀ ਸਿੱਖਾਂ ਨੂੰ ਲੋੜਵੰਦਾਂ ਨੂੰ ਦੇ ਦਿੰਦੇ ਅਤੇ ਇਸ ਤਰ੍ਹਾਂ ਨਾਲ ਨਾਲ ਕਿੰਨਾ ਹੋਰ ਕੰਮ ਸੀ ਇਮਾਨਦਾਰ ਮੰਨੇ ਹੋਏ ਸੀ ਸਿੱਖ ਸਾਰੇ ਸਰਹੰਦ ਦੇ ਲੋਕ ਇਹਨਾਂ ਕੋਲੋਂ ਆਪਣੇ ਰਕਮ ਜਮ੍ਹਾਂ ਕਰਾ ਜਾਂਦੇ ਹੁੰਡੀਆਂ ਜਮ੍ਹਾਂ ਕਰਾ ਦਿੰਦੇ ਹਾਂਜੀ ਇਉਂ ਇੱਕ ਮੁਗਲ ਆਇਆ ਆ ਕਰਕੇ ਇਹਨਾਂ ਕੋਲ ਜਿਹੜਾ ਸੀ ਪੰਜ ਕੁ ਮੋਹਰਾਂ ਹੁੰਡੀ ਜਿਹੜੀ ਸੀ ਆਪਣਾ ਰਕਮ ਜਿਹੜੀ ਸੀ ਪੰਜ ਮੋਹਰਾਂ ਜਮ੍ਹਾਂ ਕਰਾ ਗਿਆ ਅਤੇ ਇਹ ਉਸ ਵੇਲੇ ਕਿਤੇ ਲਿਖਤ ਵਿੱਚ ਰਜਿਸਟਰ 'ਚ ਚਾੜਨਾ ਭੁੱਲ ਗਏ ਉਹ ਦਿੱਲੀ ਨੂੰ ਚੱਲ ਗਿਆ ਦਿੱਲੀ ਨੂੰ ਗਿਆ ਕੁਛ ਸਮੇਂ ਬਾਅਦ ਮੁੜ ਕੇ ਆਇਆ ਆ ਕੇ ਇਹਨਾਂ ਨੂੰ ਕਹਿਣ ਲੱਗਾ ਭੀਵਾ ਨੂੰ ਅਤੇ ਰੂਪ ਚੰਦ ਨੂੰ ਬਾਈ ਮੈਂ ਕੁਝ ਤੁਹਾਡੇ ਪਾਸ ਮਾਨਤ ਜਮ੍ਹਾਂ ਕਰਾਈ ਸੀ ਮੋਹਰਾਂ ਸੀਆਂ ਅਤੇ ਮੈਨੂੰ ਲੋੜਾ ਦੇ ਦਿਓ ਰਜਿਸਟਰ ਚੈੱਕ ਕੀਤਾ ਹੈ ਨਹੀਂ ਕੋਈ ਉਹਦੇ 'ਤੇ ਕਹਿੰਦਾ ਵੀ ਨਹੀਂ ਨਹੀਂ ਤੂੰ ਤਾਂ ਕੋਈ ਕਰਾ ਕੇ ਕੋਈ ਨਹੀਂ ਗਿਆ ਕੌਣ ਤੂੰ ਇਹ ਗਲਤ ਗੱਲ ਕਹਿ ਰਿਹਾ ਨਹੀਂ ਜੀ ਮੈਂ ਤਾਂ ਨਹੀਂ ਕਰਾਈ ਮੈਂ ਤਾਂ ਕਰਾਈ ਹੈ ਉਹ ਕਹਿੰਦਾ ਨਹੀਂ ਸਾਡੇ ਰਜਿਸਟਰ 'ਚ ਨਹੀਂ ਦਰਜ ਥੋ ਯਾਦਨਾ 'ਚੋਂ ਦੇਖਿਆ ਨਹੀਂ ਬਾਈ ਨਹੀਂ ਤੂੰ ਗਲਤ ਕਹਿ ਰਿਹਾ ਇਹ ਉਹ ਉੱਥੋਂ ਜਿਹੜਾ ਨਵਾਬ ਸੀ ਸਰਹੰਦ ਦਾ ਕੇਸ ਉਹਦੇ ਕੋਲ ਲੈ ਗਿਆ ਜੀ ਮੈਂ ਇਹਨਾਂ ਕੋਲ ਜਮਾਨਤ ਜਮ੍ਹਾਂ ਕਰਾਈ ਹੈ ਮੋਹਰਾਂ ਇਹ ਮੁਕਰ ਰਹੇ ਨੇ ਅਤੇ ਉਸ ਵੇਲੇ ਫਿਰ ਉਹਨਾਂ ਨੇ ਦੁਆ ਨੂੰ ਬੁਲਾ ਲਿਆ, ਇਹ ਮੁਗਲ ਨੂੰ ਵੀ ਅਤੇ ਇਹਨਾਂ ਨੂੰ ਵੀ। ਉਹ ਆਪਣੇ ਸੱਚ ਦਾ ਪ੍ਰਗਟਾਵਾ ਕਰਨ, ਆਪਣੇ ਸੱਚ ਦਾ ਪ੍ਰਗਟਾਵਾ। ਨਵਾਬ ਕਹਿਣ ਲੱਗਾ ਵੀ ਗੱਲ ਇਹ ਹੈ, ਹੁਣ ਕਿਵੇਂ ਨਿਰਣਾ ਹੋਵੇ, ਕਿਹੜਾ ਸੱਚਾ ਝੂਠਾ ਗਵਾਹ ਕੋਈ ਹੈ ਨਹੀਂ। ਇਉਂ ਕਰਦੇ ਇਹਨੂੰ ਅੱਲਾਹ 'ਤੇ ਛੱਡ ਦਿੰਦੇ ਹਾਂ, ਮੈਂ ਇਸ ਕੇਸ ਨੂੰ ਕਿਵੇਂ ਕਰਨਾ, ਤੇਲ ਦਾ ਕੜਾਹ ਤੱਤਾ ਕਰਦੇ ਹਾਂ, ਪਾਓ ਤੁਸੀਂ ਸਾਰੇ ਬਾਹਾਂ ਵਿੱਚ, ਜਿਹਦੀ ਸੜ ਗਈ ਉਹ ਝੂਠਾ ਹੋਊਗਾ। ਹੁਣ ਸੱਚਿਆਂ ਆਪੋ ਆਪਣੇ ਸੱਚ ਦਾ ਸਾਰਿਆਂ ਨੂੰ ਮਾਣ ਹੈ, ਮੁਗਲ ਵੀ ਸੱਚਿਆਂ ਨੂੰ ਵੀ, ਮੇਰੀ ਸੜਨੀ ਨਹੀਂ, ਅਤੇ ਗੁਰੂ ਕੇ ਸਿੱਖਾਂ ਨੂੰ ਵੀ ਜਿਹੜਾ ਮਾਣ ਹੈ, ਅਸੀਂ ਸੱਚੇ ਹਾਂ, ਸੜਨੀ ਕੋਈ ਨਹੀਂ। ਪਰ ਫਿਰ ਵੀ ਜਿਹਨੇ ਆਪਣੇ ਆਪਣੇ ਇਸ਼ਟ ਨੂੰ ਜਿਹੜਾ ਅਸੀਂ ਯਾਦ ਕੀਤਾ, ਉਹ ਕਦੇ ਕਿਸੇ ਪੀਰ ਨੂੰ ਮਨਾਉਂਦਾ, ਕਦੇ ਕਿਸੇ ਪੀਰ ਨੂੰ ਮਨਾਉਂਦਾ, ਮੇਰੀ ਸੜੇ ਨਾ ਜੀਵਾਂ ਜਿਹੜਾ ਮੁਗਲ ਸੀ, ਇਹਨਾਂ ਨੇ ਸਤਿਗੁਰੂ ਪਾਤਸ਼ਾਹ ਦਾ ਧਿਆਨ ਤਰਿਆ, ਮਰ ਸੱਚੇ ਪਾਤਸ਼ਾਹ ਕਿਤੇ ਭੁੱਲੇ ਨਾ ਹੋ ਗਈ ਹੋਵੇ, ਕਿਤੇ ਉਹੀ ਸੱਚਾ ਨਾ ਹੋਵੇ, ਪਰ ਮਰ ਸੱਚੇ ਪਾਤਸ਼ਾਹ ਸਾਡੇ, ਅਸੀਂ ਆਪਣੇ ਤੌਰ 'ਤੇ ਸੱਚੇ ਹਾਂ, ਵੇਖਿਓ ਲਾਜ ਰੱਖਿਓ ਆਪਣਿਆਂ ਦੀ। ਗੁਰੂ ਅਰਜਨ ਸਾਹਿਬ ਨੂੰ ਯਾਦ ਕੀਤਾ, ਅਰਦਾਸ ਕੀਤੀ, ਅਤੇ ਜਦੋਂ ਵਾਹਵਾਂ ਪਵਾਈਆਂ ਮੁਗਲ ਵਾਲੀ ਸੜ ਗਈ। ਇਹ ਮੁਗਲ ਕਹਿਣ ਲੱਗਿਆ, ਇਹ ਰੱਬ ਦੇ ਆਧਾਰ 'ਤੇ ਵੀ ਨੇਰ ਹੈ, ਅਤੇ ਇਹ ਤਾਂ ਮੁੱਕ ਰਹੀ ਸੀ, ਰੱਬ ਵੀ ਮੁੱਕਰ ਗਿਆ, ਅਤੇ ਐਡਾ ਨੇਰ। ਅਤੇ ਇਹ ਉਸ ਗੱਲ ਨਹੀਂ ਜਿਹੜਾ ਸੀ, ਉਹ ਇਹ ਆਪਣੇ ਗੁੱਸੇ ਦੇ ਇਜ਼ਹਾਰ ਕਰਦਾ ਹੋਇਆ ਚਲ ਗਿਆ। ਅਤੇ ਇਹਨਾਂ ਨੇ ਫਿਰ ਜਿਹੜਾ ਸੀ ਦੋਹਾਂ ਨੇ, ਭਾਈ ਪੀਵਾ ਅਤੇ ਭਾਈ ਰੂਪ ਚੰਦ, ਕਹਿਣ ਲੱਗੇ ਬਈ ਉਹ ਬੰਦਾ ਇਰਾਦੇ ਨਾਲ ਦਿਲ ਨਾਲ ਕਹਿ ਕੇ ਗਿਆ, ਅਤੇ ਰੱਬ 'ਤੇ ਵੀ ਗਿਲਾ ਕਰਕੇ ਗਿਆ, ਬਾਂਹ ਉਹਦੀ ਸੜ ਗਈ ਆ, ਆਪਾਂ ਦੁਬਾਰੇ ਫਿਰ ਚੈੱਕ ਕਰ ਲਈਏ ਸਮਾਨ ਆਪਣਾ। ਜਿੱਥੇ ਦੁਕਾਨ ਸੀ ਫੁੱਲਾਂ ਫਾਲੀ ਕੀਤੀ, ਪੁਰਾਣੇ ਹੁੰਦੀਆਂ ਜਿਹੜੀਆਂ ਬੰਜਲੀਆਂ ਜਾਂ ਬਣਾਈਆਂ ਹੁੰਦੀਆਂ ਕੱਪ, ਉਹਦੇ ਵਿੱਚ ਚੀਜ਼ਾਂ ਰੱਖ ਦਿੰਦੇ, ਚਾਂਦੀ ਦੇ ਰੁਪਈਏ ਬੰਜਲੀ 'ਚ ਪਾਉਂਦੇ, ਲੈ ਕੇ ਜਾਣੇ। ਉਹ ਬੰਜਲੀ ਸੀ ਇੱਕ, ਉਹ ਇੱਕ ਬੰਜਲੀ ਹੱਥ ਲੱਗੀ ਅਤੇ ਦੇਖੇ ਤਾਂ ਮੋਹਰਾਂ ਉਹ ਨਿਕਲ ਆਈਆਂ। ਕਹਿਣ ਲੱਗੇ ਬਈ ਦੇਖੋ ਨਾ ਵੀ ਇਹ ਬੰਦਾ ਸੱਚਾ ਹੀ ਸੀ, ਹੱਥ ਸੜ ਗਿਆ, ਪਰ ਆਪਣਾ ਮਾਰੀ ਕਿਰਪਾ ਨਾਲ ਆਪਣਾ ਬਚ ਗਿਆ, ਆਪਾਂ ਤਾਂ ਝੂਠੇ ਸੀ, ਸੜਨਾ ਆਪਣਾ ਚਾਹੀਦਾ ਸੀ। ਅਤੇ ਉਹਦੇ ਜਿਹੜਾ ਹੈਗਾ ਸੜਿਆ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਫਿਰ ਵੀ ਲਾਜ ਰੱਖਦੇ ਹਾਂ ਝੂਠਿਆਂ ਦੀ ਵੀ ਸਾਡੇ ਇੱਥੇ, ਪਰ ਮਹਾਰਾਜ ਅਸੀਂ ਬੇਈਮਾਨੀ ਤਾਂ ਨਹੀਂ ਆਪਾਂ ਨੇ ਕੀਤੀ, ਚਲੋ ਤਾਂ ਆਪਾਂ ਸੱਚੇ ਸੱਚੇ ਵੀ ਸੀ। ਉਹ ਮੋਹਰਾਂ ਲੈ ਕੇ ਜੀ ਗਏ ਉਹਦੇ ਕੋਲ ਮੁਗਲ ਕੋਲ, ਕਹਿ ਲਾਂਗੇ ਪਿਆਰਿਆ ਸੱਚਾ ਸੀ ਤੂੰ, ਅਸੀਂ ਲਿਖਣਾ ਭੁੱਲ ਗਏ, ਫੁੱਲਾਂ ਫਾਲੀ ਕੰਨ ਤੋਂ ਤੇਰੀਆਂ ਮੋਹਰਾਂ ਲੱਭ ਪਈਆਂ ਨੇ, ਸੰਭਾਲ ਆਪਣਾ। ਉਹ ਕਹਿਣ ਲੱਗਾ ਵੀ ਪਰ ਮੈਂ ਮੋਹਰਾਂ ਵਾਲੀ ਹੁਣ ਮੈਨੂੰ ਸ਼ਬ ਨਹੀਂ ਰਹਿ ਗਈ, ਪਰ ਗੱਲ ਇਹ ਹੈ ਤੁਹਾਡਾ ਬਚਾਅ ਝੂਠਿਆਂ ਦਾ ਕਿਵੇਂ ਹੋਇਆ, ਮੈਨੂੰ ਇਹ ਗੱਲ ਹੀ ਦੱਸੋ। ਮੈਂ ਸਾਰੇ ਪੀਰ ਆਪਣੇ ਮਨਾਏ, ਮੇਰੇ ਵਾਲਾ ਖੜਿਆ ਕੋਈ ਨਾਲ ਕੇ ਮੈਂ ਸੱਚਾ ਵੀ ਹਾਂ, ਅਤੇ ਤੁਸੀਂ ਝੂਠੇ ਵੀ ਹੋਏ, ਅਤੇ ਤੁਹਾਡਾ ਕਿਹਨੂੰ ਮਨਾਇਆ, ਤੁਸੀਂ ਕਿਸੇ ਨੂੰ ਯਾਦ ਕੀਤਾ ਸੀ ਕਿਸੇ ਨੂੰ? ਕਹਿੰਦੀ ਹਾਂ ਕੀਤਾ ਸੀ। ਕਿਹਨੂੰ ਕੀਤਾ ਸੀ? ਗੁਰੂ ਅਰਜਨ ਸਾਹਿਬ ਜੀ ਨੂੰ ਕੀਤਾ ਸੀ। ਕਿੱਥੇ ਰਹਿੰਦੇ? ਅੰਮ੍ਰਿਤਸਰ ਸਾਹਿਬ। ਚਲੋ ਮੈਨੂੰ ਲੈ ਕੇ ਚੱਲੋ ਉੱਥੇ। ਨਾਲ ਲੈ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਸ਼ਰਨ ਵਿੱਚ ਬੈਠੇ ਨੇ ਸੱਚੇ ਪਾਤਸ਼ਾਹ, ਪਾਣਾ ਕੌਤਕ ਵਰਤਿਆ, ਸਿੱਖਾਂ ਨੇ ਸੁਣਾਇਆ ਕੀ ਹੋਇਆ ਸਾਰਾ ਕੁਛ। ਅਤੇ ਉਹ ਕਹਿਣ ਲੱਗਿਆ ਵੀ ਮੈਂ ਤਾਂ ਮਹਾਰਾਜ ਸੱਚਾ ਸੀ, ਅਤੇ ਤੁਹਾਡਾ ਵਾਲਾ ਲਾਣਾ ਝੂਠਾ ਸੀ, ਹੱਥ ਇਹਨਾਂ ਦੇ ਨਹੀਂ ਸੜੇ ਅਤੇ ਮੇਰੇ ਸੜ ਗਏ ਨੇ, ਇਹ ਕੀ ਕਾਰਨ ਕੀ ਹੋਇਆ ਇਹ? ਮਹਾਰਾਜ ਕਹਿੰਦੇ ਭਾਈ ਕਾਰਨ ਤਾਂ ਇਹ ਹੋਇਆ, ਇਹਨਾਂ ਦਾ ਭਰੋਸਾ ਸੀ ਇੱਕ 'ਤੇ, ਅਤੇ ਤੂੰ ਬਹੁਤਿਆਂ ਨੂੰ ਬਣਾ ਕੇ ਬੈਠਾ ਹੋਇਆ, ਅਤੇ ਇੱਕ 'ਤੇ ਕੋਈ ਭਰੋਸਾ ਨਹੀਂ। ਜਿਸ ਅੱਲਾ ਨੂੰ ਤੂੰ ਲਾਂਭੇ ਦਿੰਦਾ, ਉਹ ਅੱਲਾ 'ਤੇ ਭਰੋਸਾ ਰੱਖਿਆ ਸੀ ਤੂੰ? ਕਿੰਨੇ ਪੀਰ ਕਦੇ ਬਣਾਏ, ਕਦੇ ਕੋਈ ਜਿਹੜਾ ਕਿਹੜਾ ਕੋਈ ਰੱਖ ਲਿਆ ਵੇ, ਉਹਨਾਂ ਨੇ ਸੋਚਿਆ ਵੀ ਚੱਲ ਫਲਾਣਾ ਚੱਲ ਗਿਆ ਹੋਣਾ, ਦੂਜੇ ਨੇ ਸੋਚਿਆ ਉਹ ਚੱਲ ਗਿਆ ਹੋਣਾ, ਅਤੇ ਤੇਰੇ ਟੋਲਿਆਂ 'ਚੋਂ ਗਿਆ ਕੋਈ ਨਹੀਂ। ਸਾਡੇ ਸਿੱਖ ਠੀਕ ਹੁਣ ਦਿਨੋਂ ਇਮਾਨਦਾਰ ਸੀ, ਪੜਤਾਲ ਵੀ ਠੀਕ ਆ, ਉਹਨੂੰ ਨਹੀਂ ਲੱਭੀ, ਪਰ ਗੁਰੂ ਜਿਹੜਾ ਜਿਨ੍ਹਾਂ ਦਾ ਇੱਕ 'ਤੇ ਭਰੋਸਾ ਹੈ ਉਹਨਾਂ ਦੀਆਂ ਨਹੀਂ ਸੜਦੀਆਂ, ਜਿਨ੍ਹਾਂ ਦੇ ਭਰੋਸੇ ਬਹੁਤਿਆਂ ਦੇ ਨੇ ਉਹਨਾਂ ਦੇ ਸੜੇ ਜਾਂਦੀਆਂ ਨੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦਾ ਸੇਵਕ ਬਣਿਆ। ਇਉਂ ਉਹ ਨੇ ਭਾਈ ਪੀਵਾ ਜੀ, ਹੋਰ ਕੌਣ, ਆ ਸਾਡਿਆਂ ਦੇ ਵੀ ਕਈ ਵਾਰ ਇਹਦੇ ਭਰੋਸਾ ਹੋ ਜਾਂਦਾ, ਅੰਮ੍ਰਿਤ ਵੀ ਛਕ ਲਏ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵੀ ਮੰਨ ਲਿਆ, ਕੋਈ ਚਲੋ ਸੁਖਣਾ ਸੁੱਕ ਲਈ ਅਤੇ ਪੂਰੀ ਵੀ ਨਾ ਹੋਈ, ਛੱਡੋ ਜੀ ਖੈੜਾ ਕਿਹੜੇ ਪਾਸੇ ਨੂੰ ਪਏ ਹੋਏ ਆ, ਅੰਮ੍ਰਿਤ ਵੇਲਾ ਉੱਠਣਾ, ਹੋਰ ਕਈ ਕਰਾਉਂਦੇ ਆ, ਹੋਰ ਨਹੀਂ ਕਿਸੇ ਕੋਲ ਜਾ ਸਕਦੇ, ਛੱਡ ਕੇ ਹੋਰ ਪਾਸੇ ਨੂੰ ਚੱਲ ਜਾਣਾ, ਹੋਰਾਂ 'ਤੇ ਆਸਾਂ ਟਿਕ ਜਾਂਦੀਆਂ ਨੇ। ਇਸ ਕਰਕੇ ਭਾਈ ਆਸਾ ਵਿਸ਼ਵਾਸ ਜਿਹੜਾ ਨਾ, ਫੇਥ, ਭਰੋਸਾ, ਸਿਦਕ, ਬ ਪੱਕਾ ਬਣਾ ਕੇ ਰੱਖੋ ਵੀ ਗੁਰੂ ਸਾਹਿਬ ਜੀ ਦੇ ਥੋੜ੍ਹੇ ਮਾਤਰ ਵੀ ਕਿਤੇ ਸੰਕਾ ਨਹੀਂ ਲਿਆਉਣੀ, ਮਹਾਰਾਜ ਸੱਚੇ ਪਾਤਸ਼ਾਹ ਨੂੰ ਜ਼ਰੂਰ ਕਲਿਆਣ ਕਰਨਗੇ, ਸਾਡੇ ਕਾਰ ਜ਼ਰੂਰ ਸਵਾਰਨਗੇ। ਜੇ ਨਹੀਂ ਅਜੇ ਸੌਰਿਆ, ਸਾਡੇ ਵਿੱਚ ਕੋਈ ਘਾਟ ਆ, ਗੁਰੂ ਵੱਲੋਂ ਕੋਈ ਘਾਟ ਨਹੀਂ, ਸਾਡੀ ਭਾਵਨਾ ਵੀ ਜਿਹੜੀ ਹੈ ਭਾਵਨਾ ਵਿੱਚ ਘਾਟ, ਕਿਉਂਕਿ ਸਤਿਗੁਰ ਨੂੰ ਜਿਹਾ ਕੋਈ ਇੱਛਦਾ ਤਿਆ ਫਲ ਪਾਏ, ਕੋਈ ਇੱਛਾ ਅੰਦਰੀ ਸ਼ਰਧਾ ਫੇਥ। ਹਾਂਜੀ ਸ਼ਰਧਾ ਦੇ ਨਾਲ ਭਾਵਨੀ ਜਿਹੜੀ ਹੈ ਪ੍ਰੇਮ, ਸ਼ਰਧਾ ਸ਼ਰਧਾ ਦਾ ਦੂਜਾ ਨਾਮ ਭਾਵਨੀ ਹੋਈ ਹੈ। ਅੰਗਰੇਜ਼ੀ ਵਾਲੇ ਤੁਸੀਂ ਫੇਥ ਕਰ ਦਿੰਦੇ ਹੋ, ਸਿਦਕ ਭਰੋਸਾ। ਹਾਂ ਸੋ ਇਉਂ ਭਾਈ ਇਹਨਾਂ ਦੇ ਮਾਰਚੇ ਪਾਸੇ ਬਖਸ਼ਾਂ ਹੋਈਆਂ। ਫਿਰ ਅੱਗੇ ਜੀ ਸ਼ਾਮੀ ਦਾਸ।
ਸ਼ਾਮੀ ਦਾਸ ਵਛੇਰ ਹੈ ਥਾਨੇਸ਼ਵਰ ਸੰਗਤ ਬਹਿਲਾਈ।
ਪੜ੍ਹੋ ਸਾਰੇ ਜੀ।
ਸ਼ਾਮੀ ਦਾਸ ਵਛੇਰ ਹੈ ਥਾਨੇਸ਼ਵਰ ਸੰਗਤ ਬਹਿਲਾਈ।
ਥਾਨੇਸ਼ਰ ਪੜ੍ਹੀ ਕਿ ਸੁਰ ਪਾਠ ਹੈ ਤੁਹਾਡੇ ਕੋਲ? ਦੇਖੋ
ਥਾਨੇਸ਼ਵਰ
ਤੁਸੀਂ ਸਿਰ ਪੜ੍ਹੀ ਜਾਂਦੇ ਹੋ। ਸੁਰ ਕੌਣ? ਥਾਨੇਸ਼ਵਰ।
ਥਾਨੇਸ਼ਵਰ
ਹਾਂ, ਇਸ ਥਾਨੇਸ਼ਵਰ ਜਿਹੜਾ ਹੈ ਜਾਂ ਸ਼ਹਿਰ ਦਾ ਤੁਸੀਂ ਗਏ ਹੋਵੋਗੇ ਅਤੇ ਕੁਰਕਸ਼ੇਤਰ ਗਏ ਹੋਵੋਗੇ, ਉੱਥੇ ਦਾ ਇਹ ਕੁਰਕਸ਼ੇਤਰ ਦੇ ਵਿੱਚ ਹੀ ਆ ਗਿਆ ਥਾਨੇਸ਼ਵਰ ਜਿਹੜਾ ਹੈਗਾ। ਤੀਰਥ ਸਥਾਨ ਹੈ ਇਹ ਥਾਨੇਸ਼ਵਰ, ਜ਼ਿਲ੍ਹਾ ਕਰਨਾਲ ਵਿੱਚ ਪੈਂਦਾ ਇਹ। ਹਿੰਦੂਆਂ ਦਾ ਬਹੁਤ ਵੱਡਾ ਤੀਰਥ ਹੈ, ਮਹਾਂਭਾਰਤ ਦਾ ਯੁੱਧ ਵੀ ਜਿੱਥੇ ਹੋਇਆ ਕੁਰਕਸ਼ੇਤਰ ਉਹਦੇ ਉੱਥੇ ਹੀ ਇਹ ਨਾਲ ਆ ਸਾਰਾ। ਇਸ ਨੂੰ ਲੁੱਟਿਆ ਬਹੁਤ ਵਾਰੀ ਗਿਆ ਕਿਉਂਕਿ ਇੱਥੇ ਥਾਨੇਸ਼ਵਰ ਵਿੱਚ ਸੋਨੇ ਦੀਆਂ ਮੂਰਤੀਆਂ ਮੰਦਰ, ਉਸ ਵੇਲੇ ਇੱਥੇ 1000 ਵਾਹਿਗੁਰੂ ਜੀ 1069 ਸੰਮਤ ਵਿੱਚ ਮਹਿਮੂਦ ਗਜਨੀ ਲੁੱਟਿਆ ਇਹਨੂੰ, ਉਹ ਮੂਰਤੀਆਂ 'ਚ ਕੱਢ ਕੇ ਲੈ ਗਿਆ ਇੱਥੋਂ। ਉਸ ਤੋਂ ਬਾਅਦ ਸੰਮਤ 1812 ਵਿੱਚ ਜਿਹੜਾ ਸੀ ਅਹਿਮਦ ਸ਼ਾਹ ਦੁਰਾਨੀ, ਅਹਿਮਦ ਸ਼ਾਹ ਅਬਦਾਲੀ ਦੁਰਾਨੀ ਨੇ ਇਹਨੂੰ ਲੁੱਟਿਆ 1820 ਵਿੱਚ। ਲੁੱਟ ਛੁੱਟ ਬਹੁਤ ਇਸ ਦੀ ਇਸ ਸ਼ਹਿਰ ਦੀ ਹੋਈ ਆ। ਇੱਥੇ 7 ਗੁਰਦੁਆਰੇ ਨੇ ਇਸ ਨਗਰ ਵਿੱਚ ਥਾਨੇਸ਼ਵਰ ਵਿੱਚ, ਕਿਤੇ ਜਾਇਓ ਨਾਲ ਦਰਸ਼ਨ ਉੱਥੇ ਕਰਨੇ ਚਾਹੀਦੇ ਨੇ। ਉਹ ਥਾਂ ਦਾ ਨਾਂ ਹੈ, ਇੱਕ ਤਾਂ ਸ਼ਹਿਰ ਤੋਂ ਦੱਖਣ ਵਾਲੇ ਪਾਸਾ ਹੈ ਜਿੱਧਰ ਗੁਰੂ ਨਾਨਕ ਸਾਹਿਬ ਜੀ ਗਏ ਸੀ ਨਾ ਪਹਿਲਾਂ, ਪਹਿਲੀ ਪਾਤਸ਼ਾਹ ਜੀ ਜਿੱਥੇ ਉਹ ਮੀਟ ਰਿੱਧ ਕੇ ਜਿਹੜਾ ਸੀ ਮਿਰਗ ਦਾ ਰਾਜਾ ਲੈ ਕੇ ਆਇਆ ਸੀ ਰਾਣੀ, ਅਤੇ ਬਾਹਮਣ ਦੁਆਲੇ ਹੋਏ ਸੀ ਮਹਾਰਾਜ ਦੇ, ਅਤੇ ਇੱਥੇ ਸਾਡਾ ਭ੍ਰਿਸ਼ਟ ਕਰ ਦਿੱਤਾ ਹੈ। ਉਹ ਥਾਂ ਦਾ ਨਾਮ ਹੈ ਸਿੱਧ ਬੱਟੀ, ਇੱਕ ਉੱਥੇ ਗੁਰਦੁਆਰਾ ਬਣਿਆ ਹੋਇਆ। ਅਤੇ ਇਉਂ ਮਹਾਰਾਜ ਨੇ ਇਹਨੂੰ ਸਮਝਾਇਆ ਸੀ, ਇੱਕ ਭਾਈ ਇੱਥੇ ਜਿਹੜਾ ਹੈਗਾ ਦੂਜਾ ਗੁਰੂ ਅਮਰਦਾਸ ਮਹਾਰਾਜ ਸਥਾਨ ਹੈ, ਛੋਟਾ ਸਥਾਨ ਬਣਿਆ ਸੀ ਉਸ ਵੇਲੇ, ਉਹਦਾ ਕੋਈ ਸੇਵਾਦਾਰ ਨਹੀਂ ਸੀ, ਹੁਣ ਬਾਬੇ ਕਾਰ ਸੇਵਾ ਵਾਲੇ ਨੇ ਸੋਹਣਾ ਸਥਾਨ ਬਣਾ ਦਿੱਤਾ। ਅਤੇ ਇਸੇ ਤਰ੍ਹਾਂ ਹਾਂਜੀ ਇੱਕ ਇੱਥੇ ਸਰੋਵਰ ਹੈ, ਉਹਦਾ ਸਰੋਵਰ ਦਾ ਨਾਮ ਹੈ ਹਾਂਜੀ ਉਹਦਾ ਨਾਂ ਹੈ ਸਨੇਤ। ਆਮ ਜਿਹੜਾ ਪ੍ਰਚਲਿਤ ਇਤਿਹਾਸ ਵਿੱਚ ਆਇਆ ਸਨੇਤ ਜਾਂ ਸਿਨਾਇਤ ਵੀ ਕਹਿ ਦਿੰਦੇ ਨੇ। ਸਭ ਤੋਂ ਵੱਡਾ ਤਲਾਅ ਹੈ ਪੋਹੇ ਵਾਲੀ ਸੜਕ, ਪੱਕੀ ਸੜਕ 'ਤੇ ਨਾ, ਉੱਥੋਂ 2 ਫਰਲਾਂਗ ਤੋਂ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵੀ ਗੁਰਦੁਆਰਾ ਹੈ ਇਸ ਸਥਾਨ 'ਤੇ। ਅਤੇ ਇਹ ਕਹਿ ਲਓ ਵੀ ਸਾਧ ਸੰਗਤ ਨੇ 1966 ਵਿੱਚ ਉਹਨਾਂ ਫਿਰ ਇਹਦੀ ਵਧੀਆ ਇਮਾਰਤ ਸਜਾ ਦਿੱਤੀ ਹੈ, ਸੰਮਤ 1966 ਵਿੱਚ। ਅਤੇ ਇਵੇਂ ਇੱਕ ਚੌਥਾ ਗੁਰਦੁਆਰਾ ਭਾਈ ਜਿੱਥੇ ਸ਼ੇਖ ਚਿੱਲੀ ਦਾ ਮਕਬਰਾ ਹੈ, ਇੱਕ ਸ਼ੇਖ ਚਿੱਲੀ ਦਾ ਮਕਬਰਾ ਵੀ ਇੱਥੇ, ਸ਼ੇਖ ਚਿੱਲੀ ਸਾਖੀ ਤੁਸੀਂ ਬਹੁਤ ਵਾਰੀ ਸੁਣੀ ਆ ਨਾ, ਅਤੇ ਉਹ ਸ਼ੇਖ ਚਿੱਲੀ ਦਾ ਇੱਥੇ ਸਰੀਰ ਛੱਡਿਆ ਮਕਬਰਾ ਉਹਦਾ ਇੱਥੇ, ਉਹਦੇ ਨਾਲ ਲੱਗਦਾ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ ਸ਼ੇਖ ਚਿੱਲੀ ਦੇ ਮਕਬਰੇ ਦੇ ਕੋਲ। ਅਤੇ ਇਹ ਸਥਾਨ ਜਿੱਦਾਂ ਭਾਈ ਮਹਾਰਾਜ ਦੇ ਬਣੇ ਨੇ ਇੱਥੇ। ਅਤੇ ਇਵੇਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਵੀ ਆਏ ਨੇ ਇੱਥੇ, ਮੰਜੀ ਸਾਹਿਬ ਬਣਿਆ ਅਤੇ ਰਿਹਾਇਸ਼ੀ ਮਕਾਨ ਪੱਕੇ ਨੇ, ਅਤੇ ਇੱਕ ਉਹ ਆ। ਇਵੇਂ ਹੀ ਜਿਹੜਾ ਹੈਗਾ ਹੋਰ ਭਾਈ ਸ਼ਹਿਰ ਦੇ ਮਹੱਲੇ ਸੁਦਾਗਰਾ ਮਹੱਲਾ ਇੱਥੇ ਥਾਨੇਸ਼ਵਰ ਵਿੱਚ, ਇੱਥੇ ਵੀ ਇੱਕ ਮਹਾਰਾਜ ਦਾ ਹੋਰ ਗੁਰਦੁਆਰਾ ਹੈ। ਇੱਕ ਮਾਈ ਪ੍ਰੇਮ ਕਰਕੇ ਇੱਥੇ ਪਧਾਰੇ ਸੀ ਗੁਰੂ ਗੋਬਿੰਦ ਸਿੰਘ ਜੀ, ਇੱਥੇ ਮਹੱਲੇ ਦੇ ਰਹਿਣ ਵਾਲੀ ਸੀ ਮਾਈ, ਉਹਦੇ ਪ੍ਰੇਮ ਕਰਕੇ ਮਹਾਰਾਜ ਜੀ ਆਏ ਨੇ। ਅਤੇ ਉਹ ਮਾਈ ਜਿਹੜੀ ਸੀ ਰੋਜ਼ ਆਪਣਾ ਆਮ ਜਿਹੜਾ ਸੀ ਆਟਾ ਲੈ ਕੇ ਆਇਆ ਕਰਦੀ ਸੀ ਮਹੀਨੇ ਦੇ ਮਹੀਨੇ, ਅਤੇ ਉੱਥੇ ਸੇਵਾ ਕਰਦੀ ਮਾਰੇ ਨੂੰ ਆਜ਼ਾਦ ਕਰਦੀ ਸੀ। ਇਵੇਂ ਜੋਤੀ ਸਰ ਵੀ ਹੈ ਇੱਥੇ, ਅਤੇ 10ਵੇਂ ਪਾਤਸ਼ਾਹ ਦਾ ਸਥਾਨ ਇੱਥੇ ਜੋਤੀ ਸਰ ਵੀ ਚਰਨ ਪਏ ਨੇ। ਇਉਂ ਕੁਝ ਸਥਾਨ ਇਹ ਕਦੇ ਜਾਮੋ ਕੁਰਕਸ਼ੇਤਰ ਜਾਂ ਥਾਨੇਸ਼ਵਰ 7 ਸਥਾਨ ਨੇ ਇਹ, ਇਹਨਾਂ 'ਤੇ ਆਪ ਜੀ ਨੂੰ ਦਰਸ਼ਨ ਸੰਗਤ ਕਰਨੀ ਚਾਹੀਦੀ ਆ। ਉੱਥੋਂ ਦਾ ਭਾਈ ਸਿੱਖ ਆ ਹੁਣ ਥਾਨੇਸ਼ਵਰ ਦਾ, ਨਾਂ ਕੀ ਹੈ? ਸ਼ਾਮੀ ਦਾਸ। ਬਛੇਰ ਹੈ ਜਾਤੀ ਹਾਂਜੀ ਸੁਣਿਆ ਨਹੀਂ ਜੀ, ਕੁਰਕਸ਼ੇਤਰ ਦੇ ਕੋਲ ਬਿਲਕੁਲ ਨਾਲ ਲੱਗਦਾ, ਵਿੱਚ ਹੀ ਆ ਗਿਆ ਹੁਣ ਤੂੰ, ਜ਼ਿਲ੍ਹਾ ਕਰਨਾਲ ਹੈ। ਕਦੇ ਪਹੋਏ ਗਏ ਹੋਵੋਗੇ ਭੇਵਾ ਸ਼ਹਿਰ, ਉੱਥੋਂ ਨੇੜੇ ਪੈਂਦਾ। ਸ਼ਾਮੀ ਦਾਸ ਬਛੇਰ ਹੈ,
ਸ਼ਾਮੀ ਦਾਸ ਬਛੇਰ ਹੈ
ਭਾਈ ਨਾਂ ਹੈ, ਸ਼ਾਮੀ ਦਾਸ ਬਛੇਰ ਹੈ ਜਾਤੀ, ਸਤਿਗੁਰ ਸੱਚੇ ਪਾਤਸ਼ਾਹ ਦਾ ਸਿੱਖ ਹੈ, ਥਾਨੇਸ਼ਵਰ ਦੇ ਰਹਿਣ ਵਾਲਾ। ਸੰਗਤ ਬਹਿਲਾਈ,
ਸੰਗਤ ਬਹਿਲਾਈ
ਹਾਂ, ਸੰਗਤ ਨੂੰ ਬਹੁਤ ਗੁਰੂ ਮਹਾਰਾਜ ਜਿਹੜਾ ਸੀ ਲੈ ਕੇ ਆਉਂਦਾ ਸੀ ਇਹ ਪ੍ਰੇਰ ਕੇ। ਹੋਰ ਕੌਣ ਜੀ?
ਗੋਪੀ ਮਹਿਤਾ ਜਾਣੀ ਹੈ,
ਹਾਂ
ਤੀਰਥ ਨੱਥਾ ਗੁਰ ਸਰਣਾਈ।
ਹਾਂ ਭਾਈ, ਮਹਿਤਾ ਗੋਪੀ ਸਿੱਖ ਜਾਣੋ ਅਤੇ ਨਾਲੇ ਨੱਥਾ ਅਤੇ ਐਵੇਂ ਤੀਰਥ ਭਾਈ ਤੀਰਥਾ ਜੀ, ਭਾਈ ਨੱਥਾ ਜੀ, ਭਾਈ ਤੀਰਥਾ ਜੀ, ਨਾਂ ਨੇ ਅੱਡ ਅੱਡ ਮਹਾਰਾਜ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਨੇ। ਚਲੋ ਅੱਗੇ,
ਪਾਉ ਮੋਕਲ ਆਖੀਐ ਤਿੱਲੀ ਮੰਡਲ ਗੁਰਮਤਿ ਪਾਈ।
ਹਾਂ, ਇਹੋ ਜਿਹੜੇ ਭਾਈ ਮਾਝੇ ਜਿਹੜੇ ਸਿੱਖ ਨੇ ਉਹਨਾਂ ਨੂੰ ਭਾਉ ਕਹਿ ਕੇ ਬੁਲਾਉਂਦੇ ਹੁੰਦੇ ਆ, ਆਓ ਭਾਉ। ਹਾਂ, ਇਹੋ ਨਾਂ ਭਾਈ, ਨਾਂ ਹੈ ਮੋਕਲ ਅਤੇ ਭਾਉ ਤੋਂ ਤਾਂ ਭਾਈ, ਭਾਈ ਭਾਈ ਮੋਕਲ ਜੀ, ਢਿੱਲੀ ਮੰਡਲ। ਅਤੇ ਕਈਆਂ ਨੇ ਤਾਂ ਮੰਨਿਆ ਵੀ ਪੁਰਾਣਾ ਨਾਂ ਸੀ ਦਿੱਲੀ ਦਾ ਢਿੱਲੀ, ਮੁੜ ਕੇ ਬਣ ਗਿਆ ਦਿੱਲੀ। ਹੁਣ ਢਿੱਲੀ ਹੁਣ ਬੜੀ ਖਰਾਬ ਹੈ, ਹੁਣ ਜਿੰਨੇ ਜਨਮ ਉੱਥੋਂ ਹੀ ਅਨਾਊਂਸ ਹੁੰਦੇ ਨੇ ਅਤੇ ਕਿੰਨੇ ਦਿੱਲੀ 'ਚ ਹੋਏ ਨੇ ਪਿੱਛੇ ਤੋਂ ਲੈ ਕੇ, ਇਤਿਹਾਸ ਦਿੱਲੀ ਦਾ ਆਉਂਦਾ। ਅਤੇ ਢਿੱਲੀ ਮੰਡਲ ਵੀ ਦਿੱਲੀ ਵੀ ਮੰਨਿਆ ਗਿਆ ਹੈ। ਅਤੇ ਨਾਲ ਨਾਲ ਭਾਈ ਢਿੱਲੀ ਮੰਡਲ, ਢਿੱਲੀ ਮੰਡਲ ਨਾਂ ਦਾ ਸਿੱਖ ਸੀ। ਹਾਂ, ਅਤੇ ਉਹਨੇ ਵੀ ਗੁਰਮਤਿ ਪਾਈ, ਭਾਈ ਮੋਕਲ ਜੀ ਨੇ, ਭਾਈ ਢਿੱਲੀ ਮੰਡਲ ਨੇ ਗੁਰਮਤਿ ਪਾਈ ਆ। ਹੋਰ,
ਜੀਵੰਤ ਜਗ ਸੀ ਫਤਿਹਪੁਰ ਸੇਠ ਤਿਲੋਕੇ ਸੇਵ ਕਮਾਈ।
ਹਾਂ, ਭਾਈ ਜਵੰਦਾ ਜੀ ਹੋਏ ਨੇ ਅਤੇ ਜਗ ਸੀ ਜੀ ਫਤਿਹਪੁਰ ਦੇ ਰਹਿਣ ਵਾਲੇ, ਫਤਿਹਪੁਰ ਸਿਕਰੀ ਜਿਵੇਂ ਹੈ ਨਾ, ਐਵੇਂ ਭਾਈ ਸੇਠ ਆ ਤਿਲੋਕਾ, ਇਹਨਾਂ ਨੇ ਸੇਵਾ ਕਮਾਈ ਆ ਸਤਿਗੁਰ ਦੀ।
ਸਤਿਗੁਰ ਦੀ ਵੱਡੀ ਵਡਿਆਈ
ਦਿੱਤੇ ਜੀ,
ਵਡਿਆਈ।
ਹਾਂ, ਸਤਿਗੁਰਾਂ ਦੀ ਵੱਡੀ ਉਹ ਵਡਿਆਈ ਹੈ ਜੀ। ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ, ਪੜ੍ਹੋ ਸਾਰੇ ਹੁਣ ਇਸ ਪੌੜੀ ਨੂੰ ਦੁਬਾਰੇ।
ਪਾਨਾ ਮੱਲਣ ਜਾਣੀਐ ਕਾਬਲ ਰੇਖ ਰਾਉ ਗੁਰ ਭਾਈ,
ਮਾਧੋ ਸੋਢੀ ਖਾਸ ਮੇਲ ਗੁਰ ਸਿੱਖੀ ਦੀ ਚਾਲ ਚਲਾਈ, ਭਾਈ ਪੀਵਾ ਸਿਹਰੰਦ ਰੂਪ ਚੰਦ ਸਨਮੁਖ ਸਤ ਭਾਈ, ਪ੍ਰਤਾਪੂ ਸਿੱਖ ਸੂਰਮਾ ਨੰਦੈ ਵਿਠੜ ਸੇਵ ਕਮਾਈ, ਸਾਮੀ ਦਾਸ ਬਸ਼ੇਰ ਹੈ ਥਾਨੇਸ਼ਰ ਸੰਗਤ ਬਹਿਲਾਈ, ਗੋਪੀ ਮਹਿਤਾ ਜਾਣੀਐ ਤੀਰਥ ਨੱਥਾ ਗੁਰ ਸਰਣਾਈ, ਭਾਉ ਮੋਕਲ ਆਖੀਐ ਢਿੱਲੀ ਮੰਡਲ ਗੁਰਮਤਿ ਪਾਈ, ਜੀਵੰਦ ਜਗ ਸੀ ਫਤਿਹਪੁਰ ਸੇਠ ਲੋਕੇ ਸੇਵ ਕਮਾਈ, ਸਤਿਗੁਰ ਦੀ ਵੱਡੀ ਵਡਿਆਈ, ਸਤਿਗੁਰ ਦੀ ਵੱਡੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।